ਰਿਸ਼ਤਿਆਂ ਨੇ ਵਲਗਣਾ ਚ ਲੈ ਲਈ ਹੈ ਜ਼ਿੰਦਗੀ। ਰਿਸ਼ਤਿਆਂ ਨੇ ਵਲਗਣਾ ਚ ਲੈ ਲਈ ਹੈ ਜ਼ਿੰਦਗੀ। ਆਪਣੇ ਹੀ ਸ਼ਹਿਰ ਵਿਚ ਉਹ ਲੱਗ ਰਿਹਾ ਹੈ ਅਜਨਬੀ। ਓਹਦੇ ਦਰ ਤੇ ਦਸਤਕਾਂ ਦੇ ਕੇ ਬਹਾਰਾਂ ਮੁੜ ਗਈਆਂ। ਓਹਦੇ ਦਰ ਤੇ ਦਸਤਕਾਂ ਦੇ ਕੇ ਬਹਾਰਾਂ ਮੁੜ ਗਈਆਂ। ਵੇਖਿਆ ਨਾ ਖੋਲ ਕੇ ਪਰ ਉਸਨੇ ਬੂਹਾ ਕਦੀ। ਪੀੜ ਤੇਰੇ ਜਾਣ ਦੀ ਹੈ ਆਸ ਤੇਰੇ ਆਉਣ ਦੀ। ਪੀੜ ਤੇਰੇ ਜਾਣ ਦੀ ਹੈ ਆਸ ਤੇਰੇ ਆਉਣ ਦੀ। ਕੁਝ ਤਾਂ ਹੈ ਐ ਦੋਸਤਾ ਕਿ ਤੁਰ ਰਹੀ ਹੈ ਜ਼ਿੰਦਗੀ। ਪਾਣੀਆਂ ਬਾਝੋਂ ਕਦੇ ਵੀ ਤਰਦੀਆਂ ਨਾ ਬੇੜੀਆਂ। ਪਾਣੀਆਂ ਬਾਝੋਂ ਕਦੇ ਵੀ ਤਰਦੀਆਂ ਨਾ ਬੇੜੀਆਂ। ਹੰਝੂਆਂ ਦੇ ਬਾਝ ਨਾ ਹੁੰਦੀ ਪਵਿੱਤਰ ਜ਼ਿੰਦਗੀ। ਲਾ ਨਹੀਂ ਸਕਦਾ ਕੋਈ ਅੰਦਾਜ਼ਾ ਥਲ ਦੀ ਪਿਆਸ ਦਾ। ਡੀਕ ਜਾਂਦਾ ਹੈ ਇਹ ਪਲ ਵਿਚ ਸ਼ੂਕਦੀ ਹੋਈ ਨਦੀ। ਡੀਕ ਜਾਂਦਾ ਹੈ ਇਹ ਪਲ ਵਿਚ ਸ਼ੂਕਦੀ ਹੋਈ ਨਦੀ। ਸੁਖਿੰਦਰ ਅੰਮ੍ਰਿਤਪੁਰਾ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਹਮੇਸ਼ਾ ਵਾਂਗ ਅਮਰਦੀਪ ਕੌਰ। ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਜਾ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਔਰ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਬੀਤੇ। ਇਸ ਗੱਲ ਦੇ ਲਈ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ। ਅੱਜ ਦਾ ਦਿਨ ਹੈਗਾ ਜੀ ਮੰਗਲਵਾਰ, ਸਾਲ 2021 ਦੇ ਅਪ੍ਰੈਲ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ ਤੇ ਉਦੋਂ ਨਾਨਕਸ਼ਾਹੀ ਸੰਮਤ 553 ਦੇ ਵਿਸਾਖ ਮਹੀਨੇ ਦੀ ਅੱਜ 22 ਤਰੀਕ ਹੈ ਦੋਸਤੋ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬਨ ਦੇ ਵਿਚ ਸਮਾਂ 8:03 ਦਾ ਹੋ ਚੁੱਕਿਆ ਤੇ ਉਧਰ ਪਰਥ ਦੇ ਵਿਚ ਸਮਾਂ ਅਜੇ ਸਾਡੇ ਨਾਲੋਂ ਵੱਖਰਾ 6:03 ਹੋਏ ਨੇ। ਐਡੀਲੇਡ ਦੇ ਵਿਚ ਵੀ ਸਮਾਂ ਸਾਡੇ ਨਾਲੋਂ ਵੱਖਰਾ 7:33 ਹੋਏ ਨੇ। ਤੇ ਆਸਟ੍ਰੇਲੀਆ ਤੋਂ ਬਾਹਰ ਚਲੀ ਤਾਂ ਆਸਟ੍ਰੇਲੀਆ ਤੋਂ ਬਾਹਰ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਸਵੇਰ ਦੇ 10:04 ਹੋ ਚੁੱਕੇ ਨੇ, ਸਾਡੇ ਤੋਂ 2 ਘੰਟੇ ਅੱਗੇ ਨੇ ਨਿਊਜ਼ੀਲੈਂਡ ਵਾਲੇ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿਚ ਜਿੱਥੇ ਸੋਮਵਾਰ ਬੀਤ ਚੁੱਕਿਆ ਤੇ ਮੰਗਲਵਾਰ ਚੜ ਚੁੱਕਿਆ। ਮੰਗਲਵਾਰ ਡੁਬਈ ਦੇ ਵਿਚ ਚੜ ਚੁੱਕਿਆ, 2:04 ਦਾ ਸਮਾਂ, ਯਾਨੀ ਅੱਧੀ ਰਾਤ ਦਾ ਤੜਕਾ ਉੱਥੇ। ਤੇ ਇਸੇ ਤਰ੍ਹਾਂ ਜੀ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਚੜ ਤਾਂ ਇਟਲੀ ਦੇ ਵਿਚ ਵੀ ਚੁੱਕਿਆ, ਰੋਮ ਸ਼ਹਿਰ ਦੇ ਵਿਚ ਇਸ ਵੇਲੇ 12:04 ਹੋਏ ਆ, ਪਰ ਅੱਧੀ ਰਾਤ ਕਹਿ ਸਕਦੇ ਹਾਂ ਹਨਾ ਰੋਮ ਦੇ ਵਿਚ। ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਚੜ ਚੁੱਕਿਆ ਜੀ ਮੰਗਲਵਾਰ ਦਾ ਦਿਨ, ਇਸ ਵੇਲੇ ਪੰਜਾਬ ਦੇ ਵਿਚ 3:34 ਦਾ ਜਿਹੜਾ ਸਮਾਂ ਉਹ ਹੋਇਆ ਹੋਇਆ, ਸੋ ਤੜਕਾ ਉੱਥੇ। ਤੇ ਇਸ ਤੋਂ ਬਿਨਾਂ ਜਿਹੜੇ ਜਿਹੜੇ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਰਾਬਤਾ ਬਣਾਉਂਦੇ ਹੋ, ਜਿੱਥੇ ਜਿੱਥੇ ਵੀ ਅਜੇ ਸੋਮਵਾਰ ਦਾ ਦਿਨ ਚੱਲ ਰਿਹਾ ਉੱਥੇ ਦਾ ਵੀ ਜ਼ਿਕਰ ਕਰਨਾ ਬਣਦਾ। ਕੈਨੇਡਾ ਦੇ ਵਿਚ ਅਜੇ ਸੋਮਵਾਰ ਚੱਲ ਰਿਹਾ ਤੇ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਸਮਾਂ ਵੱਖੋ ਵੱਖਰਾ। ਵਿਨੀਪੈਗ ਦੇ ਵਿਚ ਇਸ ਵੇਲੇ ਸ਼ਾਮ ਪਈ ਹੋਈ ਹੈ, 5:04, ਵਿਨੀਪੈਗ ਦੇ ਵਿਚ ਹੋਏ ਆ। ਟੋਰਾਂਟੋ ਦੇ ਵਿਚ ਵੀ ਸ਼ਾਮ ਪਈ ਹੋਈ ਹੈ, ਉੱਥੇ 6:05 ਹੋਈ ਆ, ਜਦਕਿ ਵੈਨਕੂਵਰ ਦੇ ਵਿਚ ਅਜੇ ਬਾਅਦ ਦੁਪਹਿਰ ਚੱਲ ਰਹੀ ਹੈ, 3:05 ਦਾ ਸਮਾਂ ਵੈਨਕੂਵਰ ਦੇ ਵਿਚ ਹੋਇਆ। ਤੇ ਇਸੇ ਤਰ੍ਹਾਂ US ਦੇ ਵੀ ਬਹੁਤ ਸਾਰੇ ਸ਼ਹਿਰਾਂ ਵਿਚ ਸਮਾਂ ਵੱਖੋ ਵੱਖਰਾ, LA ਦੇ ਵਿਚ ਇਸ ਵੇਲੇ 3:05 ਦਾ ਸਮਾਂ। ਇਸੇ ਤਰ੍ਹਾਂ ਸਿਆਟਲ ਦੇ ਵਿਚ ਵੀ 3:05, ਯਾਨੀ ਦੁਪਹਿਰ ਚੱਲ ਰਹੀ ਹੈ, ਬਾਅਦ ਦੁਪਹਿਰ ਦਾ ਸਮਾਂ ਜਿਹੜਾ ਚੱਲ ਰਿਹਾ। ਤੇ ਉਧਰ US ਦੇ ਨਿਊਯਾਰਕ ਸ਼ਹਿਰ ਦੇ ਵਿਚ ਸ਼ਾਮ ਪਈ ਹੋਈ ਹੈ, 6:05 ਉੱਥੇ ਹੋ ਗਏ ਆ। ਮਿਆਮੀ ਦੇ ਵਿਚ ਵੀ 6:05 ਦਾ ਜਿਹੜਾ ਸਮਾਂ ਆ ਉਹ ਹੋ ਚੁੱਕਿਆ। ਤੇ ਉਧਰ ਜੀ ਲੰਡਨ ਦੇ ਵਿਚ ਸੋਮਵਾਰ, ਸਰ ਦੀ ਆਵਾਜ਼ ਜਿਹੜੀ ਉਹ ਮੇਰੀ ਸੋਮਵਾਰ ਕਰਕੇ ਨਿਕਲ ਰਹੀ ਹੈ, ਸੋ ਲੰਡਨ ਦੇ ਵਿਚ ਸੋਮਵਾਰ ਦੀ ਰਾਤ ਪੈ ਚੁੱਕੀ ਹੈ, 11:05 ਦਾ ਸਮਾਂ ਜਿਹੜਾ ਰਾਤ ਦਾ ਹੋ ਚੁੱਕਿਆ ਲੰਡਨ ਦੇ ਵਿਚ। ਤੇ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਸ਼ਹਿਰ ਤੋਂ, ਮੁਲਕ ਤੋਂ, ਧਰਤੀ ਤੋਂ ਤੁਸੀਂ ਸਾਡੇ ਨਾਲ ਲਹਿਰਾਂ ਪ੍ਰੋਗਰਾਮ ਦੇ ਵਿਚ ਜੁੜਦੇ ਹੋ, ਸਾਡੇ ਇਸ ਮਾਰਨਿੰਗ ਸ਼ੋਅ ਦੇ ਵਿਚ ਸਾਡੇ ਹਮਸਫ਼ਰ ਬਣਦੇ ਹੋ ਔਰ ਇਸ ਨੂੰ ਹੋਰ ਖੂਬਸੂਰਤ ਬਣਾਉਣ ਦੇ ਵਿਚ ਸਾਡੀ ਮਦਦ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਇਕ ਵਾਰ ਫੇਰ ਪ੍ਰੋਗਰਾਮ ਦੇ ਵਿਚ ਸਵਾਗਤ। ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਹੇ ਇਹਦੇ ਬਾਰੇ ਜ਼ਰੂਰ ਜ਼ਿਕਰ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਅੱਜ ਦਾ ਵਿਚਾਰ ਸਾਂਝਾ ਕਰਾਂਗੇ ਤੇ ਆਸਟ੍ਰੇਲੀਆ ਦੇ ਮੌਸਮ ਦੇ ਉੱਤੇ ਵੀ ਥੋੜੀ ਜਿਹੀ ਝਾਤ ਮਾਰਨੀ ਬਣਦੀ ਹੈ। ਤੇ ਇਸ ਤੋਂ ਬਾਅਦ ਪ੍ਰੋਗਰਾਮ ਦੇ ਜਿਹੜੇ ਅਗਲੇ ਸਿਲਸਿਲੇ ਜਿਹੜੇ ਅਸੀਂ ਲਗਾਤਾਰ ਲੈ ਕੇ ਆਉਂਦੇ ਹਾਂ ਉਹਨਾਂ ਸਿਲਸਿਲਿਆਂ ਦੇ ਨਾਲ ਤਾਂ ਤੁਹਾਡਾ ਜਿਹੜਾ ਰਾਬਤਾ ਬਣਾਵਾਂਗੇ, ਸੋ ਵਿਰਸਾ ਤੇ ਇਤਿਹਾਸ ਸਿਲਸਿਲਾ ਅਸੀਂ ਲੈ ਕੇ ਆਵਾਂਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ। ਤੇ ਇਸੇ ਤਰ੍ਹਾਂ ਜਿਹੜਾ ਅਗਲਾ ਸਿਲਸਿਲਾ ਜਿਹੜਾ ਸਾਡਾ ਹੁੰਦਾ ਹੈ ਖਬਰਾਂ ਦਾ ਖਾਸ ਸਿਲਸਿਲਾ ਜਿਸ ਨੂੰ ਤੁਸੀਂ ਸ਼ਿੱਦਤ ਦੇ ਨਾਲ ਉਡੀਕਦੇ ਹੋ, ਸੋ ਪ੍ਰੋਗਰਾਮ ਦੇ ਆਖਰੀ ਗੇੜ ਦੇ ਵਿਚ ਉਹ ਸਿਲਸਿਲਾ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਸਰਦਾਰ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ, ਸੋ ਸਾਡੇ ਨਾਲ ਹਾਜ਼ਰ ਹੋਣਗੇ ਭਾਰਤ ਤੋਂ। ਇਸ ਤੋਂ ਇਲਾਵਾ ਹੋਰ ਕੀ ਹੋਣਾ, ਇਸ ਤੋਂ ਇਲਾਵਾ ਹੋਰ ਹੋਣੀਆਂ ਬਹੁਤ ਸਾਰੀਆਂ ਜ਼ਰੂਰੀ ਜਾਣਕਾਰੀਆਂ, ਪਰ ਪ੍ਰੋਗਰਾਮ ਦਾ ਜਿਹੜਾ ਵਿਚਕਾਰਲਾ ਸਮਾਂ ਹੈ, ਜਿਹੜਾ ਵਿਚਕਾਰਲਾ ਸਿਲਸਿਲਾ ਹੈ, ਉਹ ਹੋਣਾ ਜੀ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਜਿਹੜੀਆਂ ਉਹ ਅੱਜ ਅਸੀਂ ਕਰਨੀਆਂ ਨੇ, ਕਿਉਂਕਿ ਭਾਰਤ ਦੇ ਵਿੱਚ ਕੋਰੋਨਾ ਦਾ ਜਿਹੜਾ ਪ੍ਰਕੋਪ ਹੈ ਉਹ ਬਹੁਤ ਬੁਰੀ ਤਰ੍ਹਾਂ ਫੈਲਿਆ ਹੋਇਆ, ਔਰ ਸਾਡੇ ਆਪਣੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚੋਂ ਘੱਟੋ ਘੱਟ ਰਿਸ਼ਤੇਦਾਰਾਂ ਦੇ ਵਿੱਚੋਂ ਘੱਟੋ ਘੱਟ ਕੋਈ ਨਾ ਕੋਈ ਜਿਹੜਾ ਮੈਂਬਰ ਆ ਉਹ ਕੋਰੋਨਾ ਤੋਂ ਪੀੜਤ ਦਿਖਾਈ ਦੇ ਰਿਹਾ। ਪਿੱਛੇ ਫੋਨ ਕਰਦੇ ਆ ਕੋਈ ਜਾਣਕਾਰਾਂ ਦੇ ਵਿੱਚੋਂ, ਕੋਈ ਰਿਸ਼ਤੇਦਾਰਾਂ ਦੇ ਵਿੱਚੋਂ, ਕਿਸੇ ਨਾ ਕਿਸੇ ਦੀ ਇਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਉਹ ਬਣੀ ਹੋਈ ਹੈ, ਔਰ ਉਸ ਹਾਲਤ ਦੇ ਕਾਰਨ ਚਿੰਤਾ ਜਿਹੜੀ ਆ ਉਹ ਇੱਥੇ ਵੀ ਉਸੇ ਤਰ੍ਹਾਂ ਬਣੀ ਹੋਈ ਹੈ। ਅੱਜ ਵਿਚਕਾਰ ਵਾਲਾ ਜਿਹੜਾ ਸਮਾਂ ਰਹੇਗਾ ਸਾਡਾ ਗੱਲਾਂ ਬਾਤਾਂ ਦਾ, ਸੋ ਉਨ੍ਹਾਂ ਗੱਲਾਂ ਬਾਤਾਂ ਦੇ ਵਿੱਚ ਕੁਛ ਖਾਸ ਜਿਹੜੇ ਤਜਰਬੇ ਆ ਤੁਹਾਡੇ ਵੀ ਅਸੀਂ ਜਾਣਨੇ ਚਾਹਵਾਂਗੇ, ਕਿਉਂਕਿ ਕੋਰੋਨਾ ਦਾ ਜਿਹੜਾ ਪ੍ਰਕੋਪ ਜਿਸ ਹੱਦ ਤੱਕ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵਧਿਆ ਹੋਇਆ ਔਰ ਜਿਸ ਤਰੀਕੇ ਵਧਿਆ ਉਹਦਾ ਕਾਰਨ ਕੀ ਰਿਹਾ, ਔਰ ਜ਼ਿਆਦਾਤਰ ਜਿਹੜੀ ਮੌਤ ਦਰ ਆ ਉਹ ਲਗਾਤਾਰ ਵਧਦੀ ਜਾ ਰਹੀ ਔਰ ਉਸ ਮੌਤ ਦਰ ਦੇ ਵਧਣ ਦਾ ਕਾਰਨ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਮੰਨ ਰਹੇ ਆ ਕਿ ਹਸਪਤਾਲਾਂ ਦੇ ਵਿੱਚ ਜਿਹੜੀਆਂ ਮੌਤਾਂ ਉਹ ਜ਼ਿਆਦਾ ਹੋ ਰਹੀਆਂ, ਤੇ ਬਹੁਤ ਸਾਰੇ ਲੋਕ ਬਾਰ ਬਾਰ ਬੇਨਤੀ ਕਰ ਰਹੇ ਆ ਕਿ ਹਸਪਤਾਲ ਦੇ ਵਿੱਚ ਜਾਣ ਤੋਂ ਪਹਿਲਾਂ ਘਰ ਦੇ ਵਿੱਚ ਜ਼ਰੂਰ ਕੁਛ ਜਿਹੜੀਆਂ ਹਦਾਇਤਾਂ ਆ ਉਹਨਾਂ ਦੀ ਪਾਲਣਾ ਕੀਤੀ ਜਾਵੇ, ਜਿਹੜੀਆਂ ਘਰ ਦੇ ਵਿੱਚ ਦੇਸੀ ਚੀਜ਼ਾਂ ਆ ਉਹਨਾਂ ਨੂੰ ਅਪਣਾ ਕੇ ਘੱਟੋ ਘੱਟ ਆਪਣੀ ਜਿਹੜੀ ਟਰੀਟਮੈਂਟ ਆ, ਆਪਣਾ ਜਿਹੜਾ ਇਲਾਜ ਆ ਉਹ ਘਰ ਦੇ ਵਿੱਚ ਰਹਿ ਕੇ ਕੀਤੇ ਜਾਣ ਨੂੰ ਤਰਜੀਹ ਦਿੱਤੀ ਜਾਵੇ। ਸੋ ਬਹੁਤ ਵੱਖੋ ਵੱਖਰੇ ਜਿਹੜੇ ਨਜ਼ਰੀਏ ਆ ਉਹ ਸਾਡੇ ਸਾਰਿਆਂ ਦੇ ਬਣੇ ਹੋਏ ਆ, ਕਿਉਂਕਿ ਵੱਖੋ ਵੱਖਰੇ ਸਾਡੇ ਤਜਰਬੇ ਆ। ਸੋ ਸਾਡੇ ਪਿੱਛੇ ਰਹਿ ਰਹੇ ਪਰਿਵਾਰਾਂ ਦਾ ਜਿਸ ਤਰ੍ਹਾਂ ਦਾ ਹਾਲ ਹੈ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਇੱਕ ਸਹਿਮ ਜਿਹੜਾ ਬਣਿਆ ਹੋਇਆ, ਜਿਸ ਤਰ੍ਹਾਂ ਦਾ ਇੱਕ ਦਹਿਲ ਬਣਿਆ ਹੋਇਆ, ਉਸ ਤੋਂ ਬਾਅਦ ਜ਼ਰੂਰ ਜਿਹੜੀ ਇਹ ਬੇਨਤੀ ਆ ਜਿਹੜੇ ਲੋਕ ਕਰ ਰਹੇ ਆ ਕਿ ਘਰਾਂ ਦੇ ਵਿੱਚ ਰਹਿਣ ਦੀ ਹੀ ਕਿਰਪਾਲਤਾ ਕੀਤੀ ਜਾਵੇ। ਸੋ ਇਹਦਾ ਕਾਰਨ ਕੀ ਹੈ, ਇਹਦੇ ਉੱਤੇ ਗੱਲਬਾਤ ਜਿਹੜੀ ਉਹ ਅਸੀਂ ਜ਼ਰੂਰ ਕਰਨੀ ਹੈ। ਅਸੀਂ ਦੁੱਖ ਵੰਡਾਉਣਾ, ਕਿਉਂਕਿ ਅਸੀਂ ਅਕਸਰ ਸੁੱਖ ਵੰਡਾਉਣ ਦੀ ਗੱਲ ਕਰਦੇ ਆ, ਖੁਸ਼ੀਆਂ ਵੰਡਾਉਣ ਦੀ ਗੱਲ ਕਰਦੇ ਆ, ਹਨਾ। ਕਹਿੰਦੇ ਹੁੰਦੇ ਆ ਵੀ ਖੁਸ਼ੀਆਂ ਜਿਹੜੀਆਂ ਉਹ ਵੰਡੀਆਂ ਜਾਣ ਦੁੱਗਣੀਆਂ ਹੁੰਦੀਆਂ, ਤੇ ਦੁੱਖ ਜਦੋਂ ਵੰਡਿਆ ਜਾਵੇ ਤਾਂ ਉਹ ਘਟਦਾ। ਸੋ ਅੱਜ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਦੂਜੇ ਦਾ ਦੁੱਖ ਜ਼ਰੂਰ ਵੰਡਾਈਏ, ਇੱਕ ਦੂਜੇ ਦੇ ਨਾਲ ਇੱਕ ਰਾਬਤਾ, ਇੱਕ ਸਾਂਝ ਜਿਹੜੀ ਹੈ ਉਹ ਅੱਜ ਜ਼ਰੂਰ ਪਾਈਏ ਆਪਣੀਆਂ ਭਾਵਨਾਵਾਂ ਦੀ, ਆਪਣੇ ਜਜ਼ਬਾਤਾਂ ਦੀ। ਸੋ ਕੀ ਸਾਡੇ ਤਜਰਬੇ ਚੱਲ ਰਹੇ ਆ, ਅਸੀਂ ਇੱਕ ਦੂਜੇ ਦੇ ਲਈ ਬਾਹਾਂ ਬਣੀਏ। ਬਾਹਾਂ ਅਸੀਂ ਸਰੀਰਕ ਰੂਪ ਦੇ ਵਿੱਚ ਨਹੀਂ ਬਣ ਸਕਦੇ ਤਾਂ ਘੱਟੋ ਘੱਟ ਮਾਨਸਿਕ ਰੂਪ ਦੇ ਵਿੱਚ ਜ਼ਰੂਰ ਬਣੀਏ। ਸੋ ਅੱਜ ਦੇ ਉਸ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਔਰ ਨਾਲੋ ਨਾਲ ਕੁਛ ਹੋਰ ਜਿਹੜੀਆਂ ਜਾਣਕਾਰੀਆਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣਾ ਸਾਡੇ ਲਈ ਅਹਿਮ ਹੁੰਦਾ। ਤੁਸੀਂ ਪ੍ਰੋਗਰਾਮ ਚ ਜਦੋਂ ਆਉਂਦੇ ਹੋ ਤਾਂ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਜਿਹੜੀ ਆਕਸੀਜਨ ਆ ਮਿਲਦੀ ਹੈ। ਸੋ ਆਕਸੀਜਨ ਦੀ ਜਿਹੜੀ ਘਾਟ ਆਪਾਂ ਮੰਨਦੇ ਆ ਵੀ ਹਰ ਜਗ੍ਹਾ ਹੁੰਦੀ ਹੈ, ਪਰ ਜਿਹੜੇ ਵੀ ਕੋਈ ਰੇਡੀਓ ਪ੍ਰੋਗਰਾਮ ਨੇ ਜਾਂ ਫਿਰ ਜਦੋਂ ਕੋਈ ਟੀਵੀ ਪ੍ਰੋਗਰਾਮ ਹੈ ਉਹ ਸਿਰਫ ਆਪਣੇ ਦਰਸ਼ਕਾਂ ਜਾਂ ਸਰੋਤਿਆਂ ਦੀ ਹੀ ਦਿੱਤੀ ਹੋਈ ਆਕਸੀਜਨ ਤੇ ਚੱਲਦੇ ਆ। ਸੋ ਸਾਡੀ ਆਕਸੀਜਨ ਦੋਸਤੋ ਤੁਸੀਂ ਹੋ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕਰਨਾ, ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਨੰਬਰ ਦੇ ਰਾਹੀਂ ਤੁਸੀਂ ਪ੍ਰੋਗਰਾਮ ਚ ਰਾਬਤਾ ਬਣਾ ਸਕਦੇ ਹੋ। ਫੋਨ ਨੰਬਰ ਹੈ ਜੀ ਸਾਡਾ 02-8599-2811, ਔਰ ਈਮੇਲ ਕਰਨ ਦੇ ਲਈ ਤੁਸੀਂ ਸਾਨੂੰ request@harmanradio.com ਤੇ ਈਮੇਲ ਕਰ ਸਕਦੇ ਹੋ, ਔਰ ਟੈਲੀਗ੍ਰਾਮ ਦੇ ਵਿੱਚ ਤੁਸੀਂ ਹਰਮਨ ਰੇਡੀਓ ਸਰਚ ਕਰਕੇ ਤੁਸੀਂ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ, ਜਾਂ ਫਿਰ ਜੇ ਰੇਡੀਓ ਤੁਸੀਂ ਸੁਣ ਰਹੇ ਹੋ ਸਾਡੀ ਐਪ ਦੇ ਰਾਹੀਂ ਤੇ ਐਪ ਦੇ ਵਿੱਚ ਦਿੱਤੇ ਹੋਏ ਲਿੰਕ ਦੇ ਉੱਤੇ ਜਾ ਕੇ ਤੁਸੀਂ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸੈਂਡ ਕਰ ਸਕਦੇ ਹੋ। ਔਰ ਹਰਮਨ ਰੇਡੀਓ ਬਹੁਤ ਸਾਰੀਆਂ ਹੋਰ ਐਪਸ ਦੇ ਉੱਤੇ ਵੀ ਚੱਲਦਾ, ਟਿਊਨ ਰੇਡੀਓ ਦੇ ਉੱਤੇ ਵੀ ਚੱਲਦਾ। ਸੋ ਉੱਥੇ ਵੀ ਜਦੋਂ ਇਹ ਰੇਡੀਓ ਸੁਣਦੇ ਹੋ ਤੁਸੀਂ ਉੱਥੇ ਵੀ ਸਾਨੂੰ ਮੈਸੇਜ ਕਰਨ ਦੇ ਜਿਹੜੇ ਲਿੰਕ ਹੈ ਉਹ ਦਿੱਤੇ ਗਏ ਨੇ, ਉੱਥੇ ਕਲਿੱਕ ਕਰਕੇ ਤੁਸੀਂ ਆਪਣਾ ਮੈਸੇਜ ਸਾਡੇ ਤੱਕ ਭੇਜ ਸਕਦੇ ਹੋ। ਚਲੋ ਦੋਸਤੋ ਹੁਣ ਬਹੁਤੀ ਦੇਰ ਨਹੀਂ ਲਾਉਂਦੇ ਤੇ ਪ੍ਰੋਗਰਾਮ ਦੇ ਵਿੱਚ ਅੱਜ ਗੀਤ ਸੰਗੀਤ ਜਿਹੜਾ ਉਹ ਵੀ ਚੱਲਦਾ ਰਹਿਣਾ, ਪਰ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਮੰਗਲਵਾਰ ਦੇ ਪ੍ਰੋਗਰਾਮ ਚ ਇੱਕ ਹੋਰ ਨਵਾਂ ਜਿਹੜਾ ਸਿਲਸਿਲਾ ਉਹ ਕੋਸ਼ਿਸ਼ ਕਰ ਰਹੇ ਹਾਂ ਸ਼ੁਰੂ ਕਰੀਏ। ਸੋ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ, ਤੁਹਾਡੇ ਆਪਣੇ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਮਿੱਤਰ, ਤੁਹਾਡੇ ਆਪਣੇ ਜਾਣਕਾਰ ਜਿਨ੍ਹਾਂ ਦਾ ਵੀ ਜਨਮ ਦਿਨ ਹੁੰਦਾ ਹੈ, ਖਾਸ ਤੌਰ ਦੇ ਉੱਤੇ ਜਿਸ ਦਿਨ ਅਸੀਂ ਮੰਗਲਵਾਰ ਦਾ ਪ੍ਰੋਗਰਾਮ ਕਰਦੇ ਹਾਂ, ਉਨ੍ਹਾਂ ਦੇ ਤੁਸੀਂ ਸਾਨੂੰ ਫੋਨ ਨੰਬਰ ਭੇਜ ਸਕਦੇ ਹੋ ਤੇ ਇੱਕ ਜਿਹੜਾ ਸਰਪ੍ਰਾਈਜ਼ ਵਿਸ਼ ਜਿਹੜੀ ਆ ਉਹ ਅਸੀਂ ਉਨ੍ਹਾਂ ਨੂੰ ਕਰਾਂਗੇ, ਇੱਕ ਮੁਬਾਰਕ ਜਿਹੜੀ ਆ ਉਹ ਅਸੀਂ ਆਪਣੇ ਵੱਲੋਂ ਹਰਮਨ ਰੇਡੀਓ ਵੱਲੋਂ ਕਾਲ ਕਰਕੇ ਉਨ੍ਹਾਂ ਨੂੰ ਦੇਵਾਂਗੇ ਇੱਕ ਸਰਪ੍ਰਾਈਜ਼। ਸੋ ਇਹ ਸਰਪ੍ਰਾਈਜ਼ ਤੁਸੀਂ ਹਰਮਨ ਰੇਡੀਓ ਦੇ ਥਰੂ ਦੇਣਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀਆਂ, ਆਪਣੇ ਮਿੱਤਰਾਂ, ਆਪਣੇ ਦੋਸਤਾਂ, ਆਪਣੇ ਰਿਸ਼ਤੇਦਾਰਾਂ ਜਾਂ ਫਿਰ ਜਾਣਕਾਰਾਂ ਦਾ ਜਿਹੜਾ ਨੰਬਰ ਹੈ ਉਹ ਤੁਸੀਂ ਸਾਨੂੰ ਭੇਜੋ, ਜਿਨ੍ਹਾਂ ਨੂੰ ਵੀ ਤੁਸੀਂ ਇਹ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਦੌਰਾਨ। ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਇੱਕ ਜਿਹੜਾ ਵੀ ਤੁਹਾਡਾ ਕੋਈ ਕਰੀਬੀ ਹੈ ਉਹਨੂੰ ਅਸੀਂ ਜ਼ਰੂਰ ਇਹ ਸਰਪ੍ਰਾਈਜ਼ ਵਿਸ਼ ਜਿਹੜੀ ਉਹ ਕਰ ਸਕੀਏ ਉਹਨਾਂ ਦੇ ਜਨਮ ਦਿਨ ਤੇ ਜਾਂ ਫਿਰ ਕੋਈ ਖਾਸ ਮੌਕੇ ਤੇ ਉਹਨਾਂ ਦੀ ਕੋਈ ਮੈਰਿਜ ਐਨਵਰਸਰੀ ਹੈ ਜਾਂ ਫਿਰ ਉਹਨਾਂ ਦੀ ਕੋਈ ਖਾਸ ਖੁਸ਼ੀ ਹੈ ਜਿਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋ ਸਕੀਏ ਤੇ ਜ਼ਰੂਰ ਸਾਨੂੰ ਭੇਜਿਆ ਕਰੋ। ਔਰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜੇਕਰ ਤੁਹਾਡੇ ਵੱਲੋਂ ਕਿਸੇ ਵੀ ਕਰੀਬੀ ਦਾ ਨੰਬਰ ਸਾਡੇ ਤੱਕ ਪਹੁੰਚਦਾ ਤੇ ਅਸੀਂ ਉਸ ਕਰੀਬੀ ਨੂੰ ਉਨ੍ਹਾਂ ਦੀ ਉਸ ਖੁਸ਼ੀ ਦੇ ਉੱਤੇ ਉਹ ਮੁਬਾਰਕਬਾਦ ਜਿਹੜੀ ਆ ਉਹ ਜ਼ਰੂਰ ਭੇਂਟ ਕਰੀਏ। ਤੇ ਲਓ ਦੋਸਤੋ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਦੇ ਆ। ਪਹਿਲਾ ਗੀਤ ਤੁਹਾਨੂੰ ਆਪਾਂ ਸੁਣਵਾ ਰਹੇ ਆ। ਸੋ ਪਹਿਲਾ ਜਿਹੜਾ ਗੀਤ ਹੈ ਜੀ ਉਹ ਹੈ ਕਮਲ ਖਾਨ ਦੇ ਦਿਲ ਜਾਂਦੀਆਂ।
ਅੱਲਾ 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 ਤੂੰ ਬਕੈਂਦਾਈ ਮੌਲਾ 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 ਤੂੰ ਬਕੈਂਦਾਈ ਅੱਲਾ 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 ਤੂੰ ਬਕੈਂਦਾਈ ਮੌਲਾ 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 ਤੂੰ ਬਕੈਂਦਾਈ ਅੱਲਾ ਹੂ
ਜੀ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ, ਗੀਤ ਪਸੰਦ ਆਇਆ ਹੋਣਾ, ਇਸ ਗੱਲ ਦੇ ਲਈ ਆਸ ਅਸੀਂ ਕਰ ਸਕਦੇ ਹਾਂ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਇਸ ਵੇਲੇ ਜੁੜ ਰਹੇ ਨੇ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਕਾਫੀ ਦੇਰ ਤੋਂ, ਮੈਂ ਉਨ੍ਹਾਂ ਨੂੰ ਜ਼ਰੂਰ ਸ਼ਾਮਲ ਕਰ ਲਵਾਂ। ਸਾਡੇ ਨਾਲ ਨਰਿੰਦਰ ਰਾਠੌਰ ਹੋਰ ਕਾਫੀ ਦੇਰ ਤੋਂ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ, ਕਹਿੰਦੇ ਫਤਿਹ ਜੀ ਗੁਰਫਤਿਹ। ਸਾਡੇ ਵੱਲੋਂ ਵੀ ਔਰ ਪਰਿਵਾਰ ਤੱਕ ਵੀ ਤੁਹਾਡੀ ਫਤਿਹ ਪਹੁੰਚ ਗਈ ਹੈ। ਉਮੀਦ ਕਰਦੇ ਹਾਂ ਨਰਿੰਦਰ ਰਾਠੌਰ ਜੀ ਤੁਸੀਂ ਠੀਕ ਠਾਕ ਹੋਵੋਗੇ ਔਰ ਪਰਿਵਾਰ ਦੇ ਨਾਲ ਜਿਹੜਾ ਸੋਹਣਾ ਸਮਾਂ ਜਿਹੜਾ ਉਹ ਬਤੀਤ ਕਰ ਰਹੇ ਹੋਵੋਗੇ। ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਵਧਿਆ ਫਿਰ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈਗਾ ਜੀ ਮੌਸਮ ਦਾ। ਮੌਸਮ ਤੇ ਇੱਕ ਝਾਤ ਜਿਹੜੀ ਉਹ ਸਰਸਰੀ ਜਿਹੀ ਜ਼ਰੂਰ ਮਾਰਨੀ ਬਣਦੀ ਹੈ, ਕਿਉਂਕਿ ਜੇ ਮੈਲਬਨ ਦੀ ਗੱਲ ਕਰਾਂ ਤਾਂ ਮੈਲਬਨ ਦਾ ਜਿਹੜਾ ਮੌਸਮ ਹੈ ਕੱਲ ਦਾ ਬੜਾ ਖਰਾਬ ਚੱਲ ਰਿਹਾ। ਮੀਂਹ ਵੀ ਹੈ, ਹਨੇਰੀ ਵੀ ਹੈ, ਔਰ ਜਿਹੜਾ ਮੌਸਮ ਵਿਭਾਗ ਹੈ ਉਹ ਵੀ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਲਬਨ ਦਾ ਜਿਹੜਾ ਮੌਸਮ ਹੈ ਉਹ ਖਤਰਨਾਕ ਹੋ ਸਕਦਾ ਹੈ। ਖਬਰਾਂ ਚ ਗੱਲ ਕਰਾਂਗੇ ਉਹਦੇ ਬਾਰੇ ਵੀ, ਪਰ ਫਿਲਹਾਲ ਦੱਸਦੀ ਹਾਂ ਜੀ 11 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਜਿਹੜਾ ਅੱਜ ਮੈਲਬਨ ਦੇ ਵਿੱਚ ਰਹਿਣਾ, ਔਰ ਅੱਜ ਮੀਂਹ ਜਿਹੜਾ ਆ ਉਹ ਪੈ ਰਿਹਾ ਆ ਰੁਕ ਰੁਕ ਕੇ, ਔਰ ਵਿੱਚ ਵਿੱਚ ਤੇਜ਼ ਜਿਹੜਾ ਚਰਾਟਾ ਆ ਉਹ ਵੀ ਪੈਂਦਾ, ਹਨੇਰੀ ਵੀ ਹੈ ਔਰ ਅੱਜ ਵੀ ਦੱਸਿਆ ਗਿਆ। ਪਰ ਹੋ ਸਕਦਾ ਸ਼ਾਮ ਤੱਕ ਜਿਹੜਾ ਮੌਸਮ ਸਾਫ਼ ਹੋ ਜਾਵੇ। ਸਿਡਨੀ ਦੇ ਵਿੱਚ 15 ਤੋਂ ਲੈ ਕੇ 21 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ। ਇੱਥੇ ਵੀ ਜੀ ਮੀਂਹ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ, ਸਾਰਾ ਦਿਨ ਬੱਦਲਬਾਜ਼ੀ ਤੇ ਮੀਂਹ ਬਣਿਆ ਰਹਿਣਾ। ਬ੍ਰਿਸਬੇਨ ਦੇ ਵਿੱਚ 15 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਬਣਿਆ ਹੋਇਆ। ਇੱਥੇ ਥੰਡਰ ਸਟੋਰਮ ਜਿਹੜੇ ਆ ਦੱਸੇ ਗਏ ਆ, ਸੋ ਬੱਦਲਾਂ ਦੀ ਗਰਜ ਤੇ ਤੂਫਾਨ ਜਿਹੜਾ ਆਉਣ ਦਾ ਖਦਸ਼ਾ। ਪਰਥ ਦੇ ਵਿੱਚ 16 ਤੋਂ 22 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਇੱਥੇ ਵੀ ਤੂਫਾਨ ਦਾ ਖਦਸ਼ਾ ਦੱਸਿਆ ਜਾ ਰਿਹਾ ਜੀ। ਐਡੀਲੇਡ ਦੇ ਵਿੱਚ 7 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਆ, ਇੱਥੇ ਅੱਜ ਧੁੱਪ ਬਣੀ ਰਹਿਣੀ ਹੈ। ਸੋ ਐਡੀਲੇਡ ਦਾ ਮੌਸਮ ਅੱਜ ਵੱਖਰਾ ਮੈਲਬਨ ਤੋਂ। ਕੈਨਬਰਾ ਦੇ ਵਿੱਚ ਵੀ ਅੱਜ ਮੀਂਹ ਦੱਸਿਆ ਗਿਆ, ਪੂਰਾ ਪੂਰਾ ਬੱਦਲਬਾਜ਼ੀ ਦੱਸੀ ਗਈ ਹੈ। 7 ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਰਹਿਣਾ। ਹੋਬਾਰਟ ਚ ਅੱਜ 6 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਰਹਿਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ, ਵਿੱਚ ਵਿੱਚ ਅਸਮਾਨ ਚ ਬੱਦਲਬਾਜ਼ੀ ਜਿਹੜੀ ਦਿਖਾਈ ਦੇ ਸਕਦੀ ਹੈ। ਡਾਰਵਿਨ ਦੇ ਵਿੱਚ 23 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਰਹਿਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ, ਤੇ ਕੇਨਸ ਦੇ ਵਿੱਚ ਵੀ ਤਕਰੀਬਨ ਮੌਸਮ ਜਿਹੜਾ ਉਹ ਇਹੋ ਜਿਹਾ ਹੀ ਹੈ। ਚਲੋ ਜੀ, ਇਹ ਸੀ ਅੱਜ ਦਾ ਮੌਸਮ ਮੈਲਬਨ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ। ਪਰ ਹੁਣ ਆਪਾਂ ਅੱਜ ਦੇ ਵਿਚਾਰ ਦੀ ਗੱਲ ਕਰਨੀ ਆ। ਅੱਜ ਦਾ ਵਿਚਾਰ ਦੋਸਤੋ ਤੁਹਾਡੇ ਲਈ ਮੈਂ ਲੈ ਕੇ ਆਈ ਆ ਕਿ ਕਿਸੇ ਦੇ ਬੁਰੇ ਦਿਨਾਂ ਚ ਜਾਂ ਕਿਸੇ ਦੇ ਮਾੜੇ ਵਕਤ ਚ ਉਸ ਨਾਲ ਥੋੜਾ ਜਿਹਾ ਵੱਧ ਪਿਆਰ, ਹਮਦਰਦੀ ਅਤੇ ਦੇਖਭਾਲ ਕਰਨੀ ਬਹੁਤ ਅਹਿਮ ਹੈ। ਅਸੀਂ ਸਭ ਦੀ ਮਦਦ ਨਹੀਂ ਕਰ ਸਕਦੇ, ਪਰ ਅਸੀਂ ਸਾਰੇ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰ ਸਕਦੇ ਹਾਂ। ਸੋ ਅੱਜ ਦਾ ਵਿਚਾਰ ਹੈ ਜੀ ਕਿ ਕਿਸੇ ਦੇ ਬੁਰੇ ਦਿਨਾਂ ਚ, ਕਿਸੇ ਦੇ ਮਾੜੇ ਵਕਤ ਚ ਉਸ ਨਾਲ ਥੋੜਾ ਜਿਹਾ ਵੱਧ ਪਿਆਰ, ਥੋੜੀ ਜਿਹੀ ਵੱਧ ਹਮਦਰਦੀ ਤੇ ਥੋੜੀ ਜਿਹੀ ਵੱਧ ਦੇਖਭਾਲ ਕਰਨੀ ਬਹੁਤ ਅਹਿਮ ਹੈ, ਕਿਉਂਕਿ ਅਸੀਂ ਸਾਰਿਆਂ ਦੀ ਮਦਦ ਨਹੀਂ ਕਰ ਸਕਦੇ, ਪਰ ਅਸੀਂ ਸਾਰੇ ਕਿਸੇ ਨਾ ਕਿਸੇ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਕਰ ਸਕਦੇ ਹਾਂ। ਸੋ ਇਹੀ ਹੈ ਅੱਜ ਦਾ ਵਿਚਾਰ। ਸੋ ਸਮਾਂ ਜਿਸ ਤਰ੍ਹਾਂ ਦਾ ਬਣਿਆ ਹੋਇਆ, ਜਿਸ ਤਰ੍ਹਾਂ ਸਾਡੇ ਪਿਛੋਕੜ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਹਰ ਰੋਜ਼ ਅਸੀਂ ਗੱਲ ਕਰਦੇ ਹਾਂ ਪਿੱਛੇ, ਔਰ ਹਰ ਰੋਜ਼ ਬਹੁਤ ਹੀ ਵੱਖਰੀ ਤਰ੍ਹਾਂ ਦੇ ਜਿਹੜੇ ਅਨੁਭਵ ਨੇ, ਤਜਰਬੇ ਨੇ, ਉਹ ਸਾਨੂੰ ਹਾਸਲ ਹੁੰਦੇ ਨੇ ਤੇ ਦਿਲ ਜਿਹੜਾ ਆ ਉਹ ਧੁਰ ਅੰਦਰੋਂ ਪਸੀਜਿਆ ਜਾਂਦਾ, ਜਿਸ ਤਰ੍ਹਾਂ ਦੇ ਉਥੋਂ ਦੇ ਜਿਹੜੇ ਵਾਕਿਆ ਸੁਣਨ ਨੂੰ ਮਿਲਦੇ ਆ, ਜਿਸ ਤਰ੍ਹਾਂ ਦੀਆਂ ਘਟਨਾਵਾਂ ਉਥੇ ਵਾਪਰ ਰਹੀਆਂ। ਸੋ ਇਹੋ ਜਿਹੇ ਸਮੇਂ ਦੇ ਵਿੱਚ ਅਸੀਂ ਉਥੇ ਪਹੁੰਚ ਨਹੀਂ ਪਾ ਰਹੇ, ਇਹੋ ਜਿਹੇ ਸਮੇਂ ਦੇ ਵਿੱਚ ਸਰੀਰਕ ਰੂਪ ਦੇ ਵਿੱਚ ਅਸੀਂ ਭਾਵੇਂ ਸਾਰੇ ਇੱਥੇ ਆ, ਪਰ ਮਾਨਸਿਕ ਤੌਰ ਤੇ ਅਸੀਂ ਉਨ੍ਹਾਂ ਪਿੱਛੇ ਰਹਿ ਰਹੇ ਆਪਣਿਆਂ ਦੇ ਨਾਲ ਵੀ ਕਿਤੇ ਨਾ ਕਿਤੇ ਜਜ਼ਬਾਤੀ ਤੌਰ ਤੇ, ਮਾਨਸਿਕ ਤੌਰ ਤੇ ਮਹਿਸੂਸ ਕਰ ਰਹੇ ਹਾਂ, ਪਰ ਬਹੁਤ ਜ਼ਿਆਦਾ ਇਸ ਵੇਲੇ ਅਸੀਂ ਮਜਬੂਰ ਆ ਔਰ ਬੇਵਸਿਆਂ, ਔਰ ਬੇਵਸ ਹੋਣ ਦੇ ਕਾਰਨ ਅਸੀਂ ਬਹੁਤ ਕੁਛ ਇੱਥੇ ਵੀ ਹੰਡਾ ਰਹੇ ਹਾਂ। ਸੋ ਆਪਣੇ ਆਲੇ ਦੁਆਲੇ ਦੇ ਵਿੱਚ, ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ, ਆਪਣੇ ਪਿਆਰਿਆਂ, ਆਪਣੇ ਨਜ਼ਦੀਕੀਆਂ, ਆਪਣੇ ਕਰੀਬੀਆਂ ਦੇ ਵਿੱਚ ਕੋਈ ਵੀ ਜੇਕਰ ਇਹੋ ਜਿਹੇ ਅਨੁਭਵ ਦੇ ਵਿੱਚੋਂ ਲੰਘ ਰਿਹਾ ਤਾਂ ਥੋੜਾ ਜਿਹਾ ਸਮਾਂ ਆਪਣਾ ਕੱਢ ਕੇ ਉਹਦੇ ਨਾਲ ਬਿਤਾਉਣਾ ਬਣਦਾ, ਥੋੜੀ ਜਿਹੀ ਦੇਖਭਾਲ ਉਹਦੀ ਵੱਖਰੇ ਤੌਰ ਤੇ ਕਰਨੀ ਬਣਦੀ ਹੈ, ਔਰ ਉਹਦੇ ਪਰਿਵਾਰ ਨੂੰ ਜੇ ਪਿੱਛੇ ਕੋਈ ਇਹੋ ਜਿਹੀ ਲੋੜ ਹੈ ਤਾਂ ਅਸੀਂ ਉਹਦੇ ਲਈ ਕੀ ਕਰ ਸਕਦੇ ਹਾਂ, ਇਹ ਵੀ ਜ਼ਰੂਰ ਸਾਡਾ ਪਤਾ ਕਰਨਾ ਬਣਦਾ। ਅੱਜ ਦਾ ਜਿਹੜਾ ਵਿਚਾਰ ਹੈ ਉਹ ਇਸੇ ਕਰਕੇ ਮੈਂ ਇਹ ਸਾਂਝਾ ਕੀਤਾ ਕਿ ਇਸ ਵੇਲੇ ਰੇਡੀਓ ਦੇ ਉੱਤੇ ਵੀ ਜੇਕਰ ਅਸੀਂ ਇਹੋ ਜਿਹੇ ਅਨੁਭਵ ਜਿਹੜੇ ਆ ਉਹ ਸਾਂਝੇ ਕਰਦੇ ਆ ਤਾਂ ਜ਼ਰੂਰ ਕਹਿੰਦੇ ਹੁੰਦੇ ਆ ਕਿ ਦੁੱਖ ਜਿਹੜਾ ਉਹ ਵੰਡਿਆਂ ਵੰਡਾਇਆਂ ਘਟਦਾ ਹੁੰਦਾ। ਸੋ ਅਸੀਂ ਦੁੱਖ ਵੰਡਾਈਏ, ਪੀੜ ਵੰਡਾਈਏ, ਜਜ਼ਬਾਤ ਸਾਂਝੇ ਕਰੀਏ ਔਰ ਇਹੀ ਸਾਡੇ ਲਈ ਇੱਕ ਬਹੁਤ ਵੱਡਾ ਹੁਲਾਰਾ ਹੋ ਸਕਦੇ ਆ। ਬਹੁਤ ਸਾਰੇ ਲੋਕਾਂ ਨੇ ਆਪਣੇ ਗਵਾਏ ਆ ਪਿਛਲੇ ਦਿਨਾਂ ਦੇ ਵਿੱਚ, ਹਨਾ, ਆਪਣੇ ਪਰਿਵਾਰਾਂ ਦੇ ਵਿੱਚੋਂ, ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਅਸੀਂ ਗਵਾ ਚੁੱਕੇ ਆ ਔਰ ਬਹੁਤ ਸਾਰੇ ਜਿਹੜੇ ਆ ਉਹ ਇਸ ਵੇਲੇ ਜ਼ਿੰਦਗੀ ਮੌਤ ਦੀ ਉਸ ਜੱਦੋਜਹਿਦ ਦੇ ਵਿੱਚ ਵੀ ਪਏ ਹੋਏ ਆ ਔਰ ਸਭ ਦੇ ਲਈ ਜਿਹੜਾ ਸੁਨੇਹਾ ਉਹ ਬਾਰ ਬਾਰ ਉੱਥੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਵੀ ਇਹੀ ਦੇ ਰਹੇ ਆ ਕਿ ਘਰ ਦੇ ਵਿੱਚ ਰਹੋ, ਫਲਾਣਾ ਤੁਰ ਗਿਆ ਘਰ ਦੇ ਵਿੱਚ ਰਹੋ, ਕਿਉਂਕਿ ਹਸਪਤਾਲਾਂ ਦੇ ਵਿੱਚੋਂ ਲੋਕ ਜਿਹੜੇ ਆ ਭਰ ਭਰ ਬਾਹਰ ਆ ਰਹੇ ਆ, ਭਰ ਭਰ ਗੱਡੀ ਲੱਦੀ ਹੈ, ਹਨਾ। ਸੋ ਬਹੁਤ ਹੀ ਜ਼ਿਆਦਾ ਤਰਸਯੋਗ ਜਿਹੜੀ ਹਾਲਤ ਆ ਉਹ ਬਣੀ ਹੋਈ ਹੈ। ਇੱਕ ਬੜੀ ਜਜ਼ਬਾਤੀ ਜੀ ਜਿਹੜੀ ਕਵਿਤਾ ਉਹ ਮੈਂ ਅੱਜ ਪੜ੍ਹੀ ਸੀ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਆ ਕਿ ਕੋਈ ਤੋਂ ਕਿਸ਼ਤ ਹੈ ਜੋ ਸ਼ਾਇਦ ਅਦਾ ਨਹੀਂ ਹੈ, ਕੋਈ ਤੋਂ ਕਿਸ਼ਤ ਹੈ ਜੋ ਸ਼ਾਇਦ ਅਦਾ ਨਹੀਂ ਹੈ, ਸਾਂਸ ਬਾਕੀ ਹੈ ਔਰ ਹਵਾ ਨਹੀਂ ਹੈ। ਨਸੀਹਤੇ ਸਲਾਹੇ ਹਿਦਾਇਤੇ ਤਮਾਮ, ਨਸੀਹਤੇ ਸਲਾਹੇ ਹਿਦਾਇਤੇ ਤਮਾਮ, ਪਰਚੇ ਪਰ ਹੈ ਪਰ ਦਵਾ ਨਹੀਂ ਹੈ। ਆਂਖ ਵੀ ਢਕ ਲੀਜੀਏ ਸੰਗ ਮੂੰਹ ਕੇ, ਆਂਖ ਵੀ ਢਕ ਲੀਜੀਏ ਸੰਗ ਮੂੰਹ ਕੇ, ਮੰਜ਼ਰ ਸੱਚਮੁੱਚ ਅੱਛਾ ਨਹੀਂ ਹੈ। ਰਕਤ ਬਿਨਾ ਰਕਤ ਬਿਕਾ ਪਾਣੀ ਬਿਕਾ ਆਜ ਬਿਕ ਰਹੀ ਹੈ ਹਵਾ, ਰਕਤ ਬਿਕਾ ਪਾਣੀ ਬਿਕਾ ਆਜ ਬਿਕ ਰਹੀ ਹੈ ਹਵਾ, ਕੁਦਰਤ ਕਾ ਯੇ ਤਮਾਚਾ ਬੇਵਜਾ ਨਹੀਂ ਹੈ, ਕੁਦਰਤ ਕਾ ਯੇ ਤਮਾਚਾ ਬੇਵਜਾ ਨਹੀਂ ਹੈ। ਹਰੇਕ ਸ਼ਾਮਿਲ ਹੈ ਇਸ ਗੁਨਾਹ ਮੇ, ਹਰੇਕ ਸ਼ਾਮਿਲ ਹੈ ਇਸ ਗੁਨਾਹ ਮੇ, ਕਸੂਰ ਕਿਸੀ ਏਕ ਕਾ ਨਹੀਂ ਹੈ। ਵਕਤ ਹੈ ਅਭੀ ਵੀ ਠਹਿਰ ਜਾਓ, ਵਕਤ ਹੈ ਅਭੀ ਵੀ ਠਹਿਰ ਜਾਓ, ਵਕਤ ਹੈ ਅਭੀ ਵੀ ਠਹਿਰ ਜਾਓ, ਅਭੀ ਸਭ ਕੁਛ ਲੁਟਾ ਨਹੀਂ ਹੈ, ਅਭੀ ਸਭ ਕੁਛ ਲੁਟਾ ਨਹੀਂ ਹੈ। ਸੋ ਜਜ਼ਬਾਤ ਸਾਡੇ ਸਭ ਦੇ ਤਕਰੀਬਨ ਇੱਕੋ ਜਿਹੇ ਹੈ। ਸੋ ਇਹ ਜਜ਼ਬਾਤਾਂ ਦੀ ਸਾਂਝ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ। ਸੋ ਰੇਡੀਓ ਪ੍ਰੋਗਰਾਮਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦੇ ਜਜ਼ਬਾਤਾਂ ਦੀ ਸਾਂਝ ਪਾਉਂਦੇ ਹਾਂ। ਜਦੋਂ ਕੋਈ ਖੁਸ਼ੀ ਹੁੰਦੀ ਹੈ ਤਾਂ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ ਔਰ ਉਹ ਖੁਸ਼ੀਆਂ ਜਿਹੜੀਆਂ ਦੁੱਗਣੀਆਂ ਚੌਗਣੀਆਂ ਹੋਵਣ। ਜਦੋਂ ਦੁੱਖ ਹੁੰਦਾ ਹੈ ਤਾਂ ਦੁੱਖ ਦੇ ਸਮੇਂ ਤਾਂ ਜ਼ਰੂਰ ਸਾਡਾ ਅਹਿਮ ਫਰਜ਼ ਬਣਦਾ ਇਨਸਾਨ ਹੋਣ ਦੇ ਨਾਤੇ ਕਿ ਅਸੀਂ ਇੱਕ ਦੂਜੇ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਕੇ ਦੁੱਖ ਨੂੰ ਘੱਟ ਕਰਨ ਦੇ ਵਿੱਚ, ਤਕਲੀਫ਼ ਨੂੰ ਘੱਟ ਕਰਨ ਦੇ ਵਿੱਚ, ਪੀੜ ਨੂੰ ਘੱਟ ਕਰਨ ਦੇ ਵਿੱਚ ਆਪਣਾ ਜਿਹੜਾ ਰੋਲ ਹੈ ਉਹ ਅਦਾ ਜ਼ਰੂਰ ਕਰੀਏ। ਖੈਰ ਇਹ ਸੀ ਜੀ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਵਧਣਾ ਜੀ ਅਗਲੇ ਸਿਲਸਿਲੇ ਵੱਲ, ਤੇ ਅਗਲੇ ਸਿਲਸਿਲੇ ਵੱਲ ਜਾਣ ਤੋਂ ਪਹਿਲਾਂ ਸਾਡੇ ਨਾਲ ਅਰਸ਼ ਮੱਲੀ ਹੁਰੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਆ। ਮੱਲੀ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੱਲੀ ਜੀ, ਔਰ ਹਾਜ਼ਰੀ ਕਹਿੰਦੇ ਪ੍ਰਵਾਨ ਕਰੋ। ਬਿਲਕੁਲ ਹਾਜ਼ਰੀ ਪ੍ਰਵਾਨ ਹੈ ਔਰ ਤੁਸੀਂ ਆਏ ਹੋ ਅੱਜ ਪ੍ਰੋਗਰਾਮ ਦੇ ਵਿੱਚ, ਬੜਾ ਚੰਗਾ ਲੱਗਿਆ। ਬਹੁਤ ਘੱਟ ਹਾਜ਼ਰੀ ਹੁੰਦੀ ਹੈ ਤੁਹਾਡੀ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ, ਪਰ ਜਦੋਂ ਵੀ ਤੁਸੀਂ ਸਾਰੇ ਆਉਂਦੇ ਹੋ ਤਾਂ ਸਾਨੂੰ ਇੱਕ ਹੁਲਾਰਾ ਜ਼ਰੂਰ ਮਿਲਦਾ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਇਸੇ ਤਰ੍ਹਾਂ ਬਣੇ ਰਹੋ ਤੇ ਲਓ ਜੀ ਫਿਰ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੱਲ। ਅਗਲਾ ਗੀਤ ਰਣਜੀਤ ਪਾਵਾ ਦੀ ਆਵਾਜ਼ ਦੇ ਵਿੱਚ, ਆਉਂਦੇ ਆ ਵਾਪਸ ਬਹੁਤ ਜਲਦੀ ਅਗਲੇ ਸੀਜ਼ਨ।
ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ, ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਹੁਣ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਿਲੀ, ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਿਲੀ, ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ, ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ, ਪੈਰੀ ਭੈਣ ਫਿਰੇ ਸੇਵਾ ਲੱਭਦੀ, ਵੀਰ ਮਰਵਾ ਸਾਡੀ ਦਾ ਕਹਿ ਕੇ ਖਾੜਕੂ। ਥਾਂ ਥਾਂ ਤੇ ਘੁੰਮਦੇ ਆ ਰੰਗਾ ਬਿੱਲਾ ਆਮ, ਪਰ ਸ਼ੇਰ ਸਿੰਘ ਰਾਣੇ ਜਿਹਾ ਕੋਈ ਨਹੀਂ, ਸਿੱਖ ਤੇ ਪਠਾਣ ਦੋਵੇਂ ਤਾਂ ਕੋਮਾ ਦਸ ਪੱਤ ਰਾਜਾ ਸਿਰ ਪਾਵੇ ਵਾਦੀਆਂ ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ ਜਸ ਪੱਤ ਰਾਜਾ ਸਿਰ ਪਾਵੇ ਵਾਦੀਆਂ ਹਾਥੀ ਉੱਤੇ ਪੱਖ ਪੂਰੀ ਐ ਤੇ ਛੱਡੀਏ ਬੇਦਬੀ ਕਰਾ ਕੇ ਆਪੇ ਰਾਜਨੀਤੀ ਖੇਡਦੇ ਆ ਦਸ ਖਾਂ ਕਸੂਰ ਕਿਦਾਂ ਕੱਢੀਏ ਗੁਰੂ ਘਰਾਂ ਵਿੱਚ ਮਿਲਦੇ ਨੇ ਕਮਰੇ ਪਾਵਲਾ ਵਾਲੇ ਜੋ ਬੰਦੇ ਮਿੱਥ ਮਿੱਥ ਕੇ ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ ਅੱਧੀ ਰਾਤੀ ਪੀਵੇ ਲੱਸੀ ਜਿੱਥ ਜਿੱਥ ਕੇ ਚੰਦਰੀ ਧੋਖਾ ਦਵੇ ਭੁੱਖ ਨੂੰ ਅੱਧੀ ਰਾਤੀ ਪੀਵੇ ਲੱਸੀ ਚਿੱਥ ਚਿੱਥ ਕੇ ਪੰਜ ਸੱਤ ਸਾਲਾਂ ਪਿੱਛੋਂ ਕਿਸੇ ਨੇ ਨੀ ਪੁੱਛਣਾ ਆ ਗੀਤਾਂ ਚ ਕਰਾਉਂਦੇ ਜਿਹੜੀ ਅੱਤ ਨੂੰ ਭੂਆ ਦੇ ਮੁੰਡੇ ਨਾ ਵਿਆਹ ਕੇ ਚਾੜਦੀ ਜਹਾਜੇ ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ ਕਿਤੇ ਨਹੀਂ ਉਹ ਜੱਸਾ ਸਿੰਘ ਆਲੂਵਾਲੀਆ ਗੋਰਾ ਕਾਲਾ ਬਣਿਆ ਫਰੈਂਡ ਦੱਸਦਾ ਇਹਨਾਂ ਦੇ ਵਿੱਚ ਆਪਸੀ ਮਾਤਾ ਗੁਜਰੀ ਦੇ ਕੀ ਸੀ ਲੱਗਦੇ ਉਹ ਦੱਸੀ ਤੱਤੀ ਤਵੀ ਤੇ ਜੋ ਕਰੀ ਜਾਂਦੇ ਜਾਪਸੀ ਦਸਵੇਂ ਗੁਰੂ ਨੇ ਐਸਾ ਕੀ ਸੀ ਲਿਖਤਾ ਉਹ ਰੰਗੇ ਦੀ ਜੋ ਹਿੱਕ ਤੇ ਸੀ ਮੌਤ ਮਿਲਦੀ ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾ ਦੇ ਡੇਰਿਆਂ ਤੇ ਚੌਂਕੀ ਖੇਲਦੀ ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾ ਦੇ ਡੇਰਿਆਂ ਤੇ ਚੌਂਕੀ ਖੇਲਦੀ
ਲਓ ਜੀ ਰਣਜੀਤ ਬਾਵਾ ਹੋਰਾਂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕੀਤਾ ਉਮੀਦ ਕਰਦੀ ਆ ਪਸੰਦ ਆਏ ਹੋਣਾ ਇਸ ਵੇਲੇ ਤੁਸੀਂ ਹਰਮਨ ਰੇਡੀਓ ਤੇ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਸਾਡਾ ਮਾਰਨਿੰਗ ਸ਼ੋ ਲਹਿਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਤੇ ਪ੍ਰੋਗਰਾਮ ਦੇ ਵਿਚ ਜਿਹੜਾ ਅਗਲਾ ਸਿਲਸਿਲਾ ਹੈ ਉਹ ਹੈਗਾ ਕਿ ਅੱਜ ਦੇ ਦਿਨ ਦੀ ਆਪਾਂ ਗੱਲ ਕਰੀਏ ਦਿਨ ਹੈਗਾ ਜੀ ਮੰਗਲਵਾਰ ਦਾ ਤੇ 4 ਮਈ ਦੀ ਤਰੀਕ ਹੈ 4 ਮਈ ਜਿਹੜੀ ਹੈ ਉਹ ਅਸਲ ਵਿਚ ਸੰਸਾਰ ਪੱਧਰ ਦੇ ਉੱਤੇ ਕਿਹੜੇ ਖਾਸ ਦਿਨਾਂ ਨੂੰ ਲੈ ਕੇ ਆਉਂਦੀ ਹੈ ਯਾਨੀ ਕਿ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਜਿਹੜਾ ਜੀ ਉਹ 4 ਮਈ ਨੂੰ ਮਨਾਇਆ ਜਾਂਦਾ ਸੋ ਮਨਾਉਣ ਦਾ ਕੀ ਮੰਤਵ ਹੈ ਔਰ ਕਦੋਂ ਇਹਦੀ ਸ਼ੁਰੂਆਤ ਹੋਈ ਉਹਦੇ ਬਾਰੇ ਗੱਲ ਕਰੀਏ ਤਾਂ 1999 ਦੇ ਵਿਚ 4 ਮਈ ਦਾ ਜਿਹੜਾ ਦਿਨ ਹੈ ਉਹਨੂੰ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਵਜੋਂ ਮਿਥਿਆ ਗਿਆ ਤੇ ਇਹ ਦਿਨ ਜਿਹੜਾ ਉਹ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜਿਹੜੇ ਸਾਨੂੰ ਸੁਰੱਖਿਅਤ ਰੱਖਣ ਦੇ ਲਈ ਜਾਂ ਭਾਈਚਾਰੇ ਦੀ ਸੁਰੱਖਿਆ ਦੇ ਲਈ ਆਪਣੀਆਂ ਜਾਨਾਂ ਜ਼ੋਖਮ ਦੇ ਵਿਚ ਪਾਉਂਦੇ ਆ ਇਸ ਦਿਨ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਹੜੇ ਖਤਰੇ ਸਹੇੜ ਕੇ ਆਪਣੇ ਭਾਈਚਾਰੇ ਨੂੰ, ਜੀਵ ਜੰਤੂਆਂ ਨੂੰ, ਸੰਪਤੀ ਨੂੰ ਬਚਾਉਣ ਦੇ ਵਿਚ ਸਾਡੇ ਮਦਦਗਾਰ ਹੁੰਦੇ ਆ। ਬਹੁਤ ਸਾਰੇ ਫਾਇਰ ਫਾਈਟਰ ਜਿਹੜੇ ਆ ਉਹ ਸਾਡੀ ਸੁਰੱਖਿਆ ਦੇ ਲਈ, ਸਾਨੂੰ ਬਚਾਉਣ ਦੇ ਲਈ, ਆਮ ਲੋਕਾਂ ਦੀ ਸੁਰੱਖਿਆ ਦੇ ਲਈ, ਜੰਗਲੀ ਵਾਤਾਵਰਨ ਦੀ ਸੰਭਾਲ ਦੇ ਲਈ ਆਪਣੀਆਂ ਜਾਨਾਂ ਵੀ ਗਵਾ ਦਿੰਦੇ ਆ। ਸੋ ਇਹ ਦਿਨ ਖਾਸ ਤੌਰ ਦੇ ਉੱਤੇ ਉਨ੍ਹਾਂ ਨੂੰ ਸਤਿਕਾਰ ਸਹਿਤ ਯਾਦ ਕਰਨ ਦਾ ਦਿਨ ਹੈ। ਸੋ ਇਸ ਮੌਕੇ 30 ਸੈਕਿੰਡ ਦਾ ਜਿਹੜਾ ਮੌਨ ਹੈ ਉਹ ਵੀ ਰੱਖਿਆ ਜਾਂਦਾ ਹੈ। ਸੋ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਜਿਹੜਾ ਜੀ ਇਹ ਇੱਕ ਖਾਸ ਦਿਨ ਹੈ, ਸੰਸਾਰ ਪੱਧਰ ਦੇ ਉੱਤੇ ਜੇਕਰ ਇਹ ਮਨਾਇਆ ਜਾਂਦਾ ਤਾਂ ਆਮ ਦੇਖਣ ਦੇ ਵਿਚ ਆਉਂਦਾ ਰਿਹਾ ਆ ਪਿਛਲੇ ਬਹੁਤ ਸਾਲਾਂ ਤੋਂ। ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਆ ਉਨ੍ਹਾਂ ਦੇ ਵਿਚ ਲਗਾਤਾਰ ਵਾਧਾ ਹੁੰਦਾ ਆ ਰਿਹਾ, ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਚਾਹੇ ਅਸੀਂ ਅਮਰੀਕਾ ਦੀ ਗੱਲ ਕਰੀਏ ਜਾਂ ਫਿਰ ਕੈਨੇਡਾ ਦੀ ਗੱਲ ਕਰੀਏ, ਤਾਂ ਬਹੁਤ ਸਾਰੀਆਂ ਬੁਸ਼ ਫਾਇਰਸ ਜੰਗਲੀ ਅੱਗਾਂ ਜਿਹੜੀਆਂ ਆ ਉਹ ਜਦੋਂ ਸ਼ੁਰੂ ਹੁੰਦੀਆਂ ਆ ਤਾਂ ਉਹ ਜੰਗਲੀ ਅੱਗਾਂ ਕਈ ਵਾਰ ਜਿਹੜੇ ਵਸੋਂ ਵਾਲੇ ਖੇਤਰ ਆ ਉਨ੍ਹਾਂ ਵੱਲ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਕੁਦਰਤੀ ਕਹਿਰ ਜਦੋਂ ਵਾਪਰਦੇ ਆ ਤਾਂ ਬਹੁਤ ਕੁਛ ਇਨਸਾਨ ਦੇ ਆਪਣੇ ਹੱਥ ਨਹੀਂ ਹੁੰਦਾ, ਪਰ ਇਨ੍ਹਾਂ ਕਹਿਰਾਂ ਤੋਂ ਸਾਨੂੰ ਸੁਰੱਖਿਅਤ ਕਰਨ ਦੇ ਲਈ, ਸਾਨੂੰ ਬਚਾਉਣ ਦੇ ਲਈ, ਯਾਨੀ ਕਿ ਵਸੋਂ ਵਾਲੇ ਖੇਤਰਾਂ ਤੱਕ ਇਹ ਅੱਗ ਨਾ ਪਹੁੰਚੇ। ਜੇਕਰ ਇਹ ਅੱਗ ਵਸੋਂ ਵਾਲੇ ਖੇਤਰਾਂ ਤੱਕ ਪਹੁੰਚਦੀ ਆ ਤਾਂ ਫਾਇਰ ਫਾਈਟਰਸ ਜਿਹੜੇ ਆ ਉਹ ਆਪਣੀ ਜਾਨ ਨੂੰ ਖਤਰੇ ਦੇ ਵਿਚ ਪਾ ਕੇ, ਜ਼ੋਖਮ ਦੇ ਵਿਚ ਪਾ ਕੇ ਕਿਵੇਂ ਸਾਨੂੰ ਬਚਾਉਂਦੇ ਆ, ਜੀਵ ਜੰਤੂਆਂ ਨੂੰ ਬਚਾਉਂਦੇ ਆ ਜਾਂ ਫਿਰ ਆਪਣੇ ਆਲੇ ਦੁਆਲੇ ਨੂੰ, ਸੰਪਤੀ ਨੂੰ ਬਚਾਉਂਦੇ ਆ। ਸੋ ਅੱਜ ਦਾ ਖਾਸ ਦਿਨ ਜਿਹੜਾ ਆ ਉਹ ਉਨ੍ਹਾਂ ਦੇ ਲਈ ਆ। ਸਲਿਊਟ ਕਰਦੇ ਆ ਉਨ੍ਹਾਂ ਨੂੰ, ਸਲਾਮ ਕਰਦੇ ਆ ਉਨ੍ਹਾਂ ਦੀਆਂ ਸੇਵਾਵਾਂ ਨੂੰ। ਔਰ ਜੇਕਰ ਆਪਾਂ ਯਾਦ ਕਰੀਏ ਤਾਂ ਬਲੈਕ ਸੈਟਰਡੇ ਬੁਸ਼ ਫਾਇਰਸ ਜਿਹੜੀਆਂ ਆਸਟ੍ਰੇਲੀਆ ਦੇ ਵਿਚ ਹੋਈਆਂ ਸੀਗੀਆਂ ਉਨ੍ਹਾਂ ਦੇ ਵਿਚ ਸਭ ਤੋਂ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਵੀ ਹੋਇਆ ਸੀਗਾ, ਜਦਕਿ 2019-20 ਦੇ ਵਿਚ ਵੀ ਜਿਹੜੀਆਂ ਅੱਗਾਂ ਲੱਗੀਆਂ ਸੀਗੀਆਂ ਨਿਊ ਸਾਊਥ ਵੇਲਸ ਦੇ ਵੀ ਬਹੁਤ ਸਾਰੇ ਖੇਤਰਾਂ ਦੇ ਵਿਚ ਔਰ ਵਿਕਟੋਰੀਆ ਦੇ ਵੀ ਬਹੁਤ ਸਾਰੇ ਖੇਤਰਾਂ ਦੇ ਵਿਚ, ਉਨ੍ਹਾਂ ਦੇ ਵਿਚ ਵੀ ਨੁਕਸਾਨ ਜਿਹੜਾ ਉਹ ਜ਼ਰੂਰ ਹੋਇਆ, ਪਰ ਜਿਹੜਾ ਜਾਨੀ ਨੁਕਸਾਨ ਸੀ ਉਹ ਬਲੈਕ ਸੈਟਰਡੇ ਜਿਹੜਾ ਫਰਵਰੀ ਦੇ ਵਿਚ ਅਸਲ ਦੇ ਵਿਚ ਬੀਤਿਆ ਸੀਗਾ, ਯਾਨੀ ਕਿ ਫਰਵਰੀ 2009 ਦੇ ਵਿਚ ਜਿਹੜੀਆਂ ਅੱਗਾਂ ਲੱਗੀਆਂ ਸੀਗੀਆਂ ਉਹ ਆਪਣੇ ਆਪ ਦੇ ਵਿਚ ਬਹੁਤ ਭਿਆਨਕ ਸੀ ਔਰ ਪੂਰੇ ਦੇ ਪੂਰੇ ਜਿਹੜੇ ਸ਼ਹਿਰ ਸੀ ਉਹਦੇ ਵਿਚ ਤਬਾਹ ਹੋ ਗਏ ਸੀ, ਪੂਰੇ ਦੇ ਪੂਰੇ ਸਬਰਬ ਜਿਹੜੇ ਸੀ ਉਹਦੇ ਵਿਚ ਤਬਾਹ ਹੋ ਗਏ ਸੀ 7 ਫਰਵਰੀ 2009 ਨੂੰ ਜਿਹੜਾ ਇਹ ਭਿਆਨਕ ਅੱਗਾਂ ਦਾ ਜਿਹੜਾ ਪ੍ਰਕੋਪ ਸੀ ਉਹ ਸ਼ੁਰੂ ਹੋਇਆ ਸੀ ਤੇ 14 ਮਾਰਚ 2009 ਤੱਕ ਇਹ ਪ੍ਰਕੋਪ ਜਿਹੜਾ ਸੀ ਲਗਾਤਾਰ ਚੱਲਿਆ ਸੀਗਾ। ਸੋ ਇਹੋ ਜਿਹੀਆਂ ਕੁਦਰਤੀ ਕਰੋਪੀਆਂ ਨਾ ਵਾਪਰਨ, ਅਸੀਂ ਅਰਦਾਸ ਕਰੀਏ ਪਰ ਹਮੇਸ਼ਾ ਸਲਿਊਟ ਕਰੀਏ ਉਨ੍ਹਾਂ ਲੋਕਾਂ ਨੂੰ ਜਿਹੜੇ ਲੋਕ ਇਹੋ ਜਿਹੇ ਮੌਕਿਆਂ ਦੇ ਉੱਤੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਕੇ ਸਾਡੇ ਲਈ ਖੜਦੇ ਆ, ਸਾਡੀਆਂ ਜਾਨਾਂ ਬਚਾਉਣ ਦੇ ਲਈ ਆਪਣੀਆਂ ਜਾਨਾਂ ਨੂੰ ਖਤਰੇ ਵਿਚ ਪਾਉਂਦੇ ਆ। ਸੋ ਅੱਜ 4 ਮਈ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਦੇ ਉੱਤੇ ਅਸੀਂ ਉਨ੍ਹਾਂ ਸਾਰੇ ਹੀ ਫਾਇਰ ਫਾਈਟਰਸ ਨੂੰ ਸਲਿਊਟ ਕਰਦੇ ਆ। ਤੇ ਇਹਦੇ ਨਾਲ ਹੀ ਦੋਸਤੋ ਅੱਜ ਵਰਲਡ ਅਸਥਮਾ ਡੇ ਵੀ ਹੈ। ਸੋ ਅਸੀਂ ਸਾਰੇ ਜਾਣਦੇ ਹਾਂ ਆਸਟ੍ਰੇਲੀਆ ਦੇ ਵਿਚ ਖਾਸ ਤੌਰ ਦੇ ਉੱਤੇ ਜਿਹੜਾ ਅਸਥਮਾ ਆ ਇਹਦੀ ਸਮੱਸਿਆ ਬਹੁਤ ਜ਼ਿਆਦਾ ਔਰ ਬਹੁਤ ਸਾਰੇ ਹੋਰ ਵੀ ਪੱਛਮੀ ਦੇਸ਼ਾਂ ਦੇ ਵਿਚ ਅਸਥਮਾ ਜਿਹੜਾ ਆ ਉਹ ਬਹੁਤ ਵੱਡੀ ਗਿਣਤੀ ਦੇ ਵਿਚ ਅਸਥਮਾ ਦੇ ਜਿਹੜੇ ਮਰੀਜ਼ ਆ ਉਹ ਪਾਏ ਜਾਂਦੇ ਆ। ਤੇ ਇਹਦੇ ਨਾਲ ਹੀ ਜਦੋਂ ਅਸੀਂ ਭਾਰਤ ਦੀ ਗੱਲ ਕਰੀਏ, ਭਾਰਤ ਦੇ ਵਿਚ ਵੀ ਇਹ ਬਿਮਾਰੀਆਂ ਜਿਹੜੀਆਂ ਨਾਲੋ ਨਾਲ ਚੱਲਦੀਆਂ ਰਹਿੰਦੀਆਂ, ਪਰ ਇਨ੍ਹਾਂ ਬਿਮਾਰੀਆਂ ਦੇ ਬਾਰੇ ਚ ਬਹੁਤ ਜ਼ਿਆਦਾ ਜਾਗਰੂਕਤਾ ਉੱਥੇ ਨਹੀਂ ਹੋਣ ਦਾ ਕਾਰਨ ਇਹ ਹੈ ਕਿ ਉੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਆ, ਜਨਸੰਖਿਆ ਜ਼ਿਆਦਾ ਆ, ਤਾਂ ਉਸ ਜਨਸੰਖਿਆ ਦੀ ਜਿਹੜੀ ਪ੍ਰਤੀਸ਼ਤਤਾ ਜੇ ਕੱਢੀਏ ਤਾਂ ਫਿਰ ਅਸਥਮਾ ਦੇ ਜਿਹੜੇ ਮਰੀਜ਼ ਆ ਉਹ ਮੁਕਾਬਲਤਨ ਘੱਟ ਪਾਏ ਜਾਂਦੇ ਆ, ਜਦਕਿ ਆਸਟ੍ਰੇਲੀਆ ਵਰਗੇ ਜਾਂ ਹੋਰ ਪੱਛਮੀ ਦੇਸ਼ਾਂ ਦੇ ਵਿਚ ਅਸਥਮਾ ਦੇ ਜਿਹੜੇ ਮਰੀਜ਼ ਆ ਉਹ ਵੱਡੀ ਗਿਣਤੀ ਦੇ ਵਿਚ ਪਾਏ ਜਾਂਦੇ ਆ। ਸੋ ਮਈ ਦਾ ਜਿਹੜਾ ਪਹਿਲਾ ਮੰਗਲਵਾਰ ਹੈ, ਯਾਨੀ ਅੱਜ ਵੀ ਮਈ ਦਾ ਪਹਿਲਾ ਮੰਗਲਵਾਰ ਆ, ਸੋ ਮਈ ਦਾ ਪਹਿਲਾ ਮੰਗਲਵਾਰ ਜਿਹੜਾ ਆ ਉਸ ਨੂੰ ਵਰਲਡ ਅਸਥਮਾ ਡੇ ਵਜੋਂ ਖਿਆਲ ਕੀਤਾ ਜਾਂਦਾ ਆ, ਮਿੱਥਿਆ ਗਿਆ ਆ। ਤੇ ਇਹ ਦਿਨ ਜਿਹੜਾ ਆ ਸੰਸਾਰ ਭਰ ਦੇ ਵਿਚ ਅਸਥਮਾ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਵੱਲ ਧਿਆਨ ਦਿਵਾਉਂਦਾ ਆ। ਤੇ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਟੀਚਾ ਆ ਉਹ ਰੱਖਿਆ ਗਿਆ ਕਿ ਸੰਸਾਰ ਭਰ ਦੇ ਵਿਚ ਅਸਥਮਾ ਦੇ ਬਾਰੇ ਜਿਹੜੀ ਜਾਗਰੂਕਤਾ ਆ ਉਹ ਪੈਦਾ ਕੀਤੀ ਜਾਵੇ ਤੇ ਦੇਖਭਾਲ ਦੇ ਜਿਹੜੇ ਮੌਕੇ ਆ ਉਹ ਪ੍ਰਦਾਨ ਕੀਤੇ ਜਾਣ ਜਿਹੜੇ ਅਸਥਮਾ ਦੇ ਮਰੀਜ਼ ਨੇ ਉਨ੍ਹਾਂ ਦੇ ਲਈ। ਸੋ ਅਸਥਮਾ ਜੇਕਰ ਦੇਖੀਏ ਤਾਂ ਦਮਾ ਜਿਹੜਾ ਆ ਇੱਕ ਫੇਫੜਿਆਂ ਤੱਕ ਸਾਹ ਜਿਹੜਾ ਆ ਨਾ ਪਹੁੰਚਣ, ਯਾਨੀ ਕਿ ਜਦੋਂ ਹਵਾ ਜਿਹੜੀ ਹੈ ਉਹ ਸਾਹ ਨਲੀ ਦੇ ਵਿੱਚੋਂ ਫੇਫੜਿਆਂ ਤੱਕ ਸਿੱਧੇ ਤੌਰ ਦੇ ਉੱਤੇ ਨਹੀਂ ਪਹੁੰਚਦੀ ਤਾਂ ਸਾਹ ਲੈਣ ਦੀ ਜਿਹੜੀ ਤਕਲੀਫ ਹੈ ਉਹਦੇ ਨਾਲ ਸੰਬੰਧਿਤ ਇਹ ਬਿਮਾਰੀ ਆ, ਤੇ ਹਰ ਇਨਸਾਨ ਤੇ ਇਹਦਾ ਜਿਹੜਾ ਅਸਰ ਆ ਉਹ ਵੀ ਵੱਖਰੀ ਤਰ੍ਹਾਂ ਦੇ ਹੁੰਦਾ ਆ, ਪਰ ਕੁੱਲ ਮਿਲਾ ਕੇ ਜਿਹੜੇ ਇਹਦੇ ਲੱਛਣ ਨੇ ਉਹ ਤਕਰੀਬਨ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ। ਖਾਸ ਤੌਰ ਦੇ ਉੱਤੇ ਖਾਂਸੀ ਰਹਿੰਦੀ ਆ, ਖੰਘ ਰਹਿੰਦੀ ਆ, ਜ਼ਿਆਦਾ ਸਾਹ ਲੈਣ ਦੇ ਵਿੱਚ ਤਕਲੀਫ ਰਹਿੰਦੀ ਆ, ਛਾਤੀ ਦੇ ਵਿੱਚ ਕਈਆਂ ਨੂੰ ਦਰਦ ਹੁੰਦਾ, ਕਈਆਂ ਨੂੰ ਨਹੀਂ ਹੁੰਦਾ, ਸੋ ਛਾਤੀ ਦੇ ਵਿੱਚ ਭਾਰਾਪਨ ਵੀ ਇਹਦੇ ਹੀ ਲੱਛਣ ਹੈਗੇ ਆ। ਸੋ ਪੂਰੀ ਤਰ੍ਹਾਂ ਇਹਦਾ ਵੀ ਇਲਾਜ ਜਿਹੜਾ ਆ ਉਹ ਸੰਭਵ ਨਹੀਂ ਆ, ਪਰ ਦਵਾਈਆਂ ਤੇ ਡਾਕਟਰਾਂ ਦੀ ਮਦਦ ਦੇ ਨਾਲ ਇਸ ਬਿਮਾਰੀ ਨਾਲ ਜਿਹੜੇ ਕੋਈ ਗੰਭੀਰ ਇਹਦੇ ਨਤੀਜੇ ਹੋ ਸਕਦੇ ਉਹਨਾਂ ਤੋਂ ਬਚਿਆ ਜਾ ਸਕਦਾ, ਇਹਦੇ ਗੰਭੀਰ ਦੌਰਿਆਂ ਤੋਂ ਬਚਿਆ ਜਾ ਸਕਦਾ। ਔਰ ਅਸਥਮਾ ਦੇ ਮਰੀਜ਼ਾਂ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਚੇਤਾਵਨੀਆਂ ਸਾਡੇ ਦੇਸ਼ਾਂ ਦੇ ਵਿੱਚ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਂਦੀਆਂ ਜਦੋਂ ਵੀ ਕੋਈ ਕੁਦਰਤੀ ਕਰੋਪੀ ਜਿਹੜੀ ਵਾਪਰਨ ਵਾਲੀ ਹੁੰਦੀ ਹੈ, ਕਿਉਂਕਿ ਸਾਹ ਲੈਣ ਦੀ ਜਿਹੜੀ ਜਿਹੜੇ ਲੋਕਾਂ ਨੂੰ ਤਕਲੀਫ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਹੀ ਅੰਦਰ ਰਹਿਣ ਦੀ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਜਦੋਂ ਮੌਸਮ ਜਿਹੜਾ ਖਰਾਬ ਹੁੰਦਾ, ਸੋ ਤਾਂ ਕਿ ਉਹਨਾਂ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਹੋ ਸਕੇ। ਔਰ ਦੇਖੋ ਕਿੱਡੀ ਵੱਡੀ ਤ੍ਰਾਸਦੀ ਹੈ ਦੋਸਤੋ ਕਿ ਅਸੀਂ ਅੱਜ ਕੋਰੋਨਾ ਨੂੰ ਰੋ ਰਹੇ ਹਾਂ ਕਿ ਕੋਰੋਨਾ ਦੇ ਕਾਰਨ ਕਿੰਨੀਆਂ ਜਾਨਾਂ ਜਾ ਰਹੀਆਂ, ਪਰ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਅਸਲ ਦੇ ਵਿੱਚ ਇਨ੍ਹਾਂ ਦੀ ਵੀ ਪ੍ਰਤੀਸ਼ਤਤਾ ਜਿਹੜੀ ਉਹ ਬਹੁਤ ਜ਼ਿਆਦਾ ਸਾਡੇ ਇਨ੍ਹਾਂ ਦੇਸ਼ਾਂ ਦੇ ਵਿੱਚ ਬਣੀ ਹੋਈ ਹੈ। ਔਰ ਇਹ ਬਿਮਾਰੀਆਂ ਜਿਹੜੀਆਂ ਆ ਇਹਨਾਂ ਦਾ ਕੋਈ ਇਲਾਜ ਅਜੇ ਤੱਕ ਵੀ ਲੱਭਿਆ ਨਹੀਂ ਗਿਆ, ਬਸ ਕੁਛ ਦਵਾਈਆਂ ਨੇ, ਕੁਛ ਪਫ ਨੇ ਜਿਹੜੇ ਕਿ ਦਿੱਤੇ ਜਾਂਦੇ ਆ, ਪਰ ਪੂਰਨ ਤੌਰ ਦੇ ਉੱਤੇ ਇਹਨਾਂ ਬਿਮਾਰੀਆਂ ਤੋਂ ਮੁਕਤੀ ਜਿਹੜੀ ਆ ਉਹ ਨਹੀਂ ਅਜੇ ਤੱਕ ਅਸੀਂ ਪਾ ਸਕੇ। ਸੋ ਸਾਇੰਸ ਜਿਹੜੀ ਆ ਉਹ ਆਪਣੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ, ਪਰ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਸਾਡੇ ਵੱਲੋਂ ਨਾਕਾਮ ਹੋ ਜਾਂਦੀਆਂ, ਅਸੀਂ ਅਸਫਲ ਹੋ ਜਾਂਦੇ ਹਾਂ, ਕਿਉਂਕਿ ਬਹੁਤ ਕੁਛ ਸਿਰਜਣਹਾਰ ਦੇ ਹੱਥ ਵਿੱਚ ਹੈ, ਪਰਮਾਤਮਾ ਦੇ ਹੱਥ ਵਿੱਚ ਹੈ। ਔਰ ਇਹ ਸਾਨੂੰ ਮੰਨਣਾ ਜਦੋਂ ਆ ਗਿਆ ਤਾਂ ਫਿਰ ਸ਼ਾਇਦ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਨਜ਼ਾਤ ਸਾਨੂੰ ਆਪਣੇ ਆਪ ਮਿਲ ਜਾਣੀ ਆ। ਖੈਰ ਇਹ ਸੀ ਜੀ 4 ਮਈ ਦੀ ਗੱਲ। ਸੋ 4 ਮਈ ਦੀ ਗੱਲ ਕਰਦੇ ਆ, ਅਸੀਂ ਪਿੱਛੇ ਨਾ 2 ਮਈ ਦਾ ਜਿਹੜਾ ਦਿਨ ਸੀ 2 ਮਈ ਉਹ ਵੀ ਅਸੀਂ ਮਨਾਉਂਦੇ ਨਹੀਂ ਆ, ਖੈਰ ਕਿਉਂਕਿ ਇਹ ਦਿਨ ਜਿਹੜੇ ਆ ਚਲੋ ਮਿੱਥੇ ਗਏ ਆ, ਸੰਸਾਰ ਪੱਧਰ ਦੇ ਉੱਤੇ ਮਿੱਥੇ ਗਏ ਆ, ਪਰ ਹਰ ਦਿਨ ਸਾਨੂੰ ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਅਹਿਸਾਸ ਹੈ ਉਹ ਹੋਣਾ ਜ਼ਰੂਰੀ ਹੈ ਕਿ ਜੇਕਰ ਸਾਡੇ ਲਈ ਕੋਈ ਕੁਛ ਕਰ ਰਿਹਾ, ਜੇਕਰ ਸਾਡੇ ਮਦਦਗਾਰ ਫਾਇਰ ਫਾਈਟਰਸ ਹੁੰਦੇ ਆ ਤਾਂ ਸਾਡੇ ਮਨ ਦੇ ਵਿੱਚ ਉਹਨਾਂ ਪ੍ਰਤੀ ਸਤਿਕਾਰ ਹਰ ਦਿਨ ਹੋਣਾ ਚਾਹੀਦਾ ਹੈ ਨਾ। ਔਰ ਅੱਜ ਅਸੀਂ ਅਸਥਮਾ ਦੇ ਦਿਨ ਦੀ ਗੱਲ ਕੀਤੀ ਹੈ ਤਾਂ ਉਹ ਲੋਕ ਜਿਹੜੇ ਅਸਥਮਾ ਦੀ ਬਿਮਾਰੀ ਨਾਲ ਜੂਝ ਰਹੇ ਆ ਉਹਨਾਂ ਦੇ ਅਸੀਂ ਹਮਦਰਦ ਕਿਵੇਂ ਹੋ ਸਕਦੇ ਹਾਂ, ਸਾਡੇ ਮਨ ਦੇ ਅੰਦਰ ਇਹ ਖਿਆਲ ਹੋਣਾ ਚਾਹੀਦਾ। ਅਸੀਂ ਸਾਰਾ ਕੁਛ ਨਹੀਂ ਕਰ ਸਕਦੇ, ਅੱਜ ਦਾ ਵਿਚਾਰ ਵੀ ਸੀ ਕਿ ਅਸੀਂ ਸਾਰੇ ਜ਼ਰੂਰ ਕੁਛ ਨਾ ਕੁਛ ਕਰ ਸਕਦੇ ਹਾਂ, ਹਨਾ। ਅਸੀਂ ਸਾਰਾ ਕੁਛ ਤਾਂ ਨਹੀਂ ਕਰ ਸਕਦੇ, ਸਾਰਿਆਂ ਦੇ ਲਈ ਨਹੀਂ ਕਰ ਸਕਦੇ, ਪਰ ਅਸੀਂ ਕਿਸੇ ਨਾ ਕਿਸੇ ਦੇ ਲਈ ਜ਼ਰੂਰ ਕਰ ਸਕਦੇ ਹਾਂ। ਤੇ ਇਸੇ ਤਰ੍ਹਾਂ 2 ਮਈ ਦਾ ਦਿਨ ਜਿਹੜਾ ਸੀਗਾ ਉਹ ਵਰਲਡ ਲਾਫਟਰ ਡੇ ਸੀਗਾ। ਸੋ ਹਾਸਿਆਂ ਦਾ ਦਿਨ, ਹੱਸਣਾ ਕਿੰਨਾ ਜ਼ਰੂਰੀ ਹੈ ਸਾਡੀ ਸਿਹਤ ਦੇ ਲਈ, ਸਾਡੇ ਫੇਫੜਿਆਂ ਦੇ ਲਈ, ਸਾਡੀ ਇੱਕ ਕਸਰਤ ਇਹ ਹੋ ਸਕਦੀ ਹੈ, ਪਰ ਹਾਸਾ ਕਿਤੇ ਜ਼ਿੰਦਗੀ ਚੋਂ ਗੁਆਚ ਗਿਆ ਲੱਗਦਾ। ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਵਾਕਈ ਹੱਸਦਿਆਂ ਡਰ ਵੀ ਲੱਗਦਾ ਕਿ ਪਤਾ ਨਹੀਂ ਕੀ ਹੋਣ ਵਾਲਾ ਹੈ ਨਾ। ਔਰ ਇਹ ਮੈਨੂੰ ਹੀ ਲੱਗਦਾ ਜਾਂ ਤੁਹਾਨੂੰ ਵੀ ਲੱਗਦਾ, ਜ਼ਰੂਰ ਸਾਡੇ ਨਾਲ ਸਾਂਝ ਬਣਾਇਓ। ਔਰ ਅਗਲੇ ਸਿਲਸਿਲੇ ਦੇ ਵਿੱਚ ਆਪਾਂ ਜਿਹੜੀ ਤੁਹਾਡੀ ਸਾਂਝ ਬਣਾਉਣੀ ਆ ਵਿਰਸਾ ਤੇ ਇਤਿਹਾਸ ਦੇ ਨਾਲ। ਸੋ ਵਿਰਸਾ ਤੇ ਇਤਿਹਾਸ ਦੇ ਵਿੱਚ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਪੇਸ਼ ਕਰਦੇ ਹਾਂ। ਗੁਰੂ ਸਾਹਿਬ ਦਾ, ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਬੀਤੇ ਕੱਲ ਹੀ ਨਿਕਲਿਆ, ਔਰ ਇਸ ਮੌਕੇ ਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ। ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਅਸੀਂ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਦਾ ਕਿਣਕਾ ਕਿਣਕਾ ਮਾਤਰ ਜਿਹੜਾ ਜ਼ਿੰਦਗੀ ਦੇ ਵਿੱਚ ਜ਼ਰੂਰ ਧਾਰਨ ਕਰਨ ਦੇ ਯੋਗ ਹੋ ਸਕੀਏ। ਚਲੋ ਜੀ, ਫਿਰ ਅਗਲੇ ਸਿਲਸਿਲੇ ਨਾਲ ਬਹੁਤ ਜਲਦ ਲਵਾਉਣੇ ਆ ਹਾਜ਼ਰੀ। ਫਿਲਹਾਲ ਜਿਹੜਾ ਇੱਕ ਗੀਤ ਉਹ ਤੁਹਾਡੀ ਨਜ਼ਰ ਕਰਨਾ ਬਣਦਾ, ਚਲੋ ਫਿਰ ਗੀਤ ਗੁਰਸੇਵਕ ਲਿਖਾਰੀ।
ਮੇਰੀ ਮਾਂ ਦੇ ਸੁਪਨੇ ਨੇ ਇੰਨੇ ਸੋਹਣੇ, ਮੈਨੂੰ ਰੋਣ ਨੀ ਦਿੰਦੇ, ਮੈਨੂੰ ਰੋਣ ਨੀ ਦਿੰਦੇ। ਨਿੱਕੇ ਨਿੱਕੇ ਚਾਜੇ ਅੱਖੀਆਂ ਚ ਬਹੁਤ ਨੇ, ਮੇਰੀ ਮਾਂ ਦੀਆਂ ਦੁਆਵਾਂ ਪਾਸਾ ਵੱਟਿਆ ਮੌਤ ਨੇ। ਇਹ ਦੁਨੀਆ ਵੱਧਦਾ ਅੱਗੇ ਅੱਗੇ ਆਉਣ ਨੀ ਦਿੰਦੇ, ਮੇਰੀ ਮਾਂ ਦੇ ਸੁਪਨੇ ਨੇ ਇੰਨੇ ਸੋਹਣੇ,
ਬੋਲ ਹਰਮਨ।
ਉਹਦੀ ਅੱਖੀਆਂ ਦਾ ਪਾਣੀ ਜਿਹਦਾ ਮੁੱਲਣਾ ਕੋਈ, ਹਾਏ ਮੇਰੇ ਲਈ ਜਾਗੀ ਉਹ ਰਾਤਾਂ ਨਾ ਸੋਈ, ਉਹਦੇ ਕਦਮਾਂ ਦੇ ਸਾਏ ਮੇਰੇ ਨਾਲ ਨੇ ਚੱਲਦੇ, ਕਿਤੇ ਹੋਵਾਂ ਜੇ ਕੱਲਾ ਕੱਲਾ ਹੋਣ ਨੀ ਦਿੰਦੇ, ਮੇਰੀ ਮਾਂ ਦੇ ਬਿਨਾ ਹੱਥ ਸਿਰ ਤੇ ਜੇ ਹੋਵੇ ਟਲਦੀਆਂ ਬਲਾਵਾਂ ਨੇ, ਦੁੱਖ ਸਹਿ ਕੇ ਵੀ ਲੱਖਾਂ ਸੁੱਖ ਮੰਗਦੀਆਂ ਮਾਵਾਂ ਨੇ, ਗੁਰਸੇਵਕ ਜੋ ਅੱਜ ਵੀ ਕਿਉਂ ਦੇ ਹੀ ਕਰਕੇ ਕਿਤੇ ਚੁੱਕਦਾ ਜੇ ਜੋਬਨ ਉਹ ਚ ਕੌਣ ਨੀ ਦਿੰਦੇ, ਮੇਰੀ ਮਾਂ ਦੇ ਸੁਪਨੇ ਮੈਨੂੰ ਰੋਣ ਨੀ ਦਿੰਦੇ, ਮੈਨੂੰ ਰੋਣ ਨੀ ਦਿੰਦੇ, ਮੇਰੀ ਮਾਂ ਦੇ ਸੁਪਨੇ ਨੇ ਇੰਨੇ ਸੋਹਣੇ, ਮੈਨੂੰ ਰੋਣ ਨੀ ਦਿੰਦੇ, ਮੈਨੂੰ ਰੋਣ ਨੀ ਦਿੰਦੇ,
ਜੀ ਦੋਸਤੋ ਮੇਰੀ ਮਾਂ ਦੇ ਸੁਪਨੇ। ਵਾਕਈ ਮਾਵਾਂ ਦੇ ਜਿਹੜੇ ਸੁਪਨੇ, ਮਾਵਾਂ ਦੀਆਂ ਅਸੀਸਾਂ, ਮਾਵਾਂ ਦੀਆਂ ਦੁਆਵਾਂ ਇਹੋ ਜਿਹੀਆਂ ਹੁੰਦੀਆਂ ਕਿ ਉਹ ਸਾਡੇ ਨਾਲ ਸਰੀਰਕ ਤੌਰ ਤੇ ਹੋਣ ਜਾਂ ਨਾ ਹੋਣ, ਪਰ ਕਿਤੇ ਨਾ ਕਿਤੇ ਜੋ ਵੀ ਅਸੀਂ ਜ਼ਿੰਦਗੀ ਦੇ ਵਿੱਚ ਹਾਸਲ ਕਰਦੇ ਹਾਂ, ਜ਼ਿੰਦਗੀ ਦੇ ਜਿਸ ਵੀ ਮੁਕਾਮ ਤੇ ਅਸੀਂ ਪਹੁੰਚਦੇ ਹਾਂ, ਉਹ ਮਾਵਾਂ ਦੀਆਂ ਦੁਆਵਾਂ ਸਦਕਾ ਹੀ ਹੁੰਦਾ ਹੈ ਨਾ, ਔਰ ਉਹਨਾਂ ਦੀਆਂ ਅਸੀਸਾਂ ਸਦੀਵੀ ਸਾਡੀ ਜ਼ਿੰਦਗੀ ਚ ਸਾਡੇ ਨਾਲ ਰਹਿੰਦੀਆਂ। ਉਹਨਾਂ ਨੂੰ ਮਹਿਸੂਸ ਕਰਦੇ ਰਿਹਾ ਕਰੋ। ਜਦੋਂ ਵੀ ਕਦੇ ਉਹਨਾਂ ਦੇ ਵਿਛੋੜੇ ਦਾ ਦਰਦ ਜਿਹੜਾ ਸਿੱਲਾ ਸਿੱਲਾ ਸਾਡੇ ਅੰਦਰ ਜਾਗਦਾ, ਜਦੋਂ ਉਹਨਾਂ ਦੇ ਵਿਛੋੜੇ ਦੀ ਪੀੜ ਜਿਹੜੀ ਆ ਕਦੇ ਵੀ ਸਾਡੇ ਅੰਦਰ ਉੱਠਦੀ ਹੈ, ਤਾਂ ਉਹਨਾਂ ਹਸੀਨ ਪਲਾਂ ਨੂੰ ਯਾਦ ਕਰਿਆ ਕਰੋ, ਜਿਹੜੇ ਹਸੀਨ ਪਲ ਉਹਨਾਂ ਦੀਆਂ ਦੁਆਵਾਂ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਸਿਰਜੇ ਗਏ ਆ। ਇਹ ਉਹਨਾਂ ਦੀਆਂ ਦੁਆਵਾਂ ਦਾ ਹੀ ਸਿੱਟਾ ਨੇ ਕਿ ਅਸੀਂ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਣਦੇ ਹਾਂ, ਔਰ ਜ਼ਿੰਦਗੀ ਦੇ ਵਿੱਚ ਜੋ ਵੀ ਚੰਗਾ ਅਸੀਂ ਹਾਸਲ ਕਰਦੇ ਹਾਂ ਉਹ ਉਹਨਾਂ ਦੀਆਂ ਅਸੀਸਾਂ ਦੇ ਸਦਕਾ ਹੀ ਹਾਸਲ ਕਰਦੇ ਹਾਂ। ਖੈਰ, ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਜੀਆਂ ਨੂੰ ਕਹਿੰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਮੇਰੇ ਨਾਲ ਬਣੇ ਹੋਏ ਹੋ, ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਹੈ ਉਹ ਹੈ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਲਈ ਇਸ ਵੇਲੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਸਾਡੇ ਨਾਲ ਬਹੁਤ ਜਲਦ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਆ ਉਹ ਸ਼ਾਮਲ ਹੋਣ। ਸੋ ਉਹਨਾਂ ਦੇ ਨਾਲ ਫੋਨ ਤੇ ਜਿਹੜੀ ਗੱਲਬਾਤ ਹੈ ਉਹ ਆਪਾਂ ਜ਼ਰੂਰ ਕਰਨੀ ਚਾਹਵਾਂਗੇ, ਪਰ ਉਹਨਾਂ ਨੂੰ ਮੈਂ ਫੋਨ ਜਿਹੜਾ ਦੋ ਤਿੰਨ ਵਾਰ ਲਗਾਇਆ, ਅਜੇ ਤੱਕ ਉਹਨਾਂ ਦੇ ਨਾਲ ਜਿਹੜਾ ਰਾਬਤਾ ਬਣ ਨਹੀਂ ਸਕਿਆ। ਪਰ ਦੋਸਤੋ ਬਹੁਤ ਜਲਦੀ ਅਗਲਾ ਸਿਲਸਿਲਾ ਜਿਹੜਾ ਉਹ ਉਹਨਾਂ ਦੇ ਨਾਲ ਹੀ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ। ਤਦ ਤੱਕ ਇੱਕ ਗੀਤ ਹੋਰ ਤੁਹਾਡੀ ਨਜ਼ਰ ਕਰਦੀ ਹਾਂ ਮੈਂ, ਸ਼ੀਰਾ ਜਸਵੀਰ।
ਪੰਜ ਬੈਂਡ ਪਹੁੰਚ ਗਿਆ ਇੰਗਲੈਂਡ, ਆਗੇ ਪੰਜ ਬੈਂਡ ਪਹੁੰਚ ਗਿਆ ਇੰਗਲੈਂਡ, ਕਰਾਂ ਦੱਬ ਕੇ ਕਮਾਈ ਅਜੇ ਤਾਈ ਨਾ ਸਟੈਂਡ, ਤੇ ਲੋਕੀ ਕਹਿੰਦੇ ਮੌਜਾਂ ਮਾਣਦਾ, ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ, ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ, ਹੋ ਨਾਲੇ ਔਖੀ ਕਮਾਈ ਚਾ ਪੌਂਡਾ ਵਾਲਾ ਝੱਟ ਮੇਰਾ ਲੈ ਗਿਆ, ਰੈਂਟੀ ਉੱਤੇ ਲੈ ਲਾ काका अपना मकान आके चाचा मेरा तीजे दिन कह गया औखीए पढ़ाई नाले औखीए कमाई चा पौंडा वाला झट मेरा ले गया रेंटी उत्ते ले ला काका अपना मकान आके चाचा मेरा तीजे दिन कह गया न कोई अपना पछाणदा एक वीक कम मिल तीन वीक कितों खाना रब जानदा एक वीक कम मिल तीन वीक कितों खाना रब जानदा ओ चोरी कम ते मैं जावा पैसे घर तो मंगावा फीस दित्ती नहीं हो जांदी मेरे यार ओए अठ साल हो गए मेनू इंडिया तो आए हाल तक ना मिली आ पी आर ओए चोरी कम ते मैं जावा पैसे घर तो मंगावा फीस दित्ती नहीं हो जांदी मेरे यार ओए अठ साल हो गए मेनू इंडिया तो आए हाल तक ना मिली आ पी आर ओए मैं सोचा इंडिया नू जानदा एक वीक कम मिल तीन वीक कितों खाना रब जानदा एक वीक कम मिल तीन वीक कितों खाना रब जानदा ओ
एक वीक काम मिले तीन दिन कितों खाना रब जानता है वाकई साडे जेडे विद्यार्थी है ना उना दी भी जिंदगी जेडी है ओ बहुत ही संघर्षमयी हुंदी है बहुत सारी जिंदगी थपेड़े खांदे आ और अनुभव जरूर उना दा उना ही मजबूत हुंदा जांदा है पर किते ना किते जिंदगी दा जेड़ा है संघर्ष है ठोकरां जेड़ियां असल च सानू जरूर कुछ ना कुछ सिखाउंदियां ने कुछ ना कुछ बनाउंदियां ने और ताई असी तरक्कियां वल पहुंचदे हां अपने मुकाम तक पहुंचण योग बनदे हां खैर गीतों बाद एक बार फिर स्वागत करदे हां इस वेले लहरां प्रोग्राम दे विच हरमन रेडियो ते तुसी मेरे नाल जुड़े हुए हो यानी कि साडा मॉर्निंग शो चल रहा ते इस मॉर्निंग शो दे विच हुण असीं अगले सिलसिले वल जा रहे हां सो अगला सिलसिला जेड़ा दोस्तों विरसा ते इतिहास दा सो हरमन रेडियो ते विरसा ते इतिहास सिलसिला लैके हाजिर हां और इस सिलसिले विच हमेशा वांग साडा साथ दिंदे ने सरदार कुलजीत सिंह दिलबर हुरी ते दिलबर साहब भी पहुंच चुके ने प्रोग्राम दे विच उन्हां नूं भी जी आयां नूं कहिंदे आ बहुत बहुत स्वागत करदे आ दिलबर साहब वाहिगुरू जी का खालसा वाहिगुरू जी की फतेह जी
हरमन रेडियो ते लहरा प्रोग्राम सुन रहे सारे श्रोतिया नूं कुलजीत सिंह दिलबर वालों वाहिगुरु जी का खालसा वाहिगुरु जी की फतेह
जी गुरफतेह दिलबर साहब सो विरसा ते इतिहास दे विच जिवें हमेशा असीं इतिहास दे पन्ने जिहड़े फरोलदे आं और कोशिश करदे हुंदे आं कि इतिहास दीआं ओह बातां जिहड़ियां ओह असीं स्रोतियां दे नाल जरूर सांझियां करिए जिहड़ी साडे विरसे दे नाल धर्म दे नाल सांझ रखदियां ने सो बीते कल श्री गुरु अर्जन साहब का प्रकाश पुरब जिहड़ा ओह मनाया गया और उस तो पहला श्री गुरु तेग बहादुर जी दे जीवन दे बारे भी असीं पिछले जिहड़े कुछ सिलसिले सी उहनां दे विच गल कीती सी पर अज श्री गुरु अर्जन देव जी दे प्रकाश पुरब दीआं पहलां तां आप जी नूं लख लख वधाईआं भी भेंट करदे आं और नाल नाल उहनां दे जीवन दे उत्ते इक झात जिहड़ी आ जरूर आपां पाउने आं जी
हरि श्रोतियां नूं श्री गुरु अर्जन देव महाराज जी दे अवतार दिहाड़े दी बहुत बहुत वधाई होवे श्री गुरु अर्जन देव महाराज जी दा इतिहास बड़ा अलौकिक है श्री गुरु अर्जन देव महाराज श्री गुरु मैं एक पहले गल कर लवां श्रोतियां नूं मैं दसना चाहुंदा हां कि साडे बड़े अत चंगे भाग ने कि असीं अपनी जिंदगी दे विच श्री गुरु तेग बहादुर साहिब महाराज जी दा 400 साल शताब्दी मना रहे हां ते पहला असीं श्री गुरु नानक देव महाराज जी दा 550 साल अवतार दिहाड़ा मनाया फिर उस तों बाद असी श्री गुरु गोबिंद सिंह महाराज जी दी 350 साल शताब्दी मनाई है श्री गुरु ग्रंथ साहिब महाराज जी दी असा गुरता दिवस मनाई है सो मैं समझदा हां कि इह सारियां शताब्दियां साडी जिंदगी दे विच आईआं ने और असी कितने वडभागे हां जो असी गुरु साहिबानां दीआं शताब्दियां अपनी जिंदगी विच मना रहे हां सो श्री गुरु अर्जन देव महाराज जी दा प्रकाश असी दिहाड़ा मना रहे हां सो गुरु अर्जन देव महाराज जी दा जन्म 5 अप्रैल 1563 ईस्वी नूं श्री गुरु रामदास महाराज जी दे घर माता भानी जी दी कुख विचों श्री गोविंदवाल साहब होया ਜਿਹਨੂੰ ਕਿ ਅਸੀਂ ਸਿੱਖੀ ਦਾ ਧੁਰਾ ਕਹਿੰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤੰਬਰ 1581 ਈਸਵੀ ਨੂੰ ਗੁਰਗੱਦੀ ਉੱਤੇ ਬੈਠੇ। 30 ਮਈ 1606 ਈਸਵੀ ਸ਼ੁੱਕਰਵਾਰ ਵਾਲੇ ਦਿਨ 33 ਸਾਲ 1 ਮਹੀਨਾ 15 ਦਿਨ ਦੀ ਉਮਰ ਭੋਗ ਕੇ ਲਾਹੌਰ ਵਿਚ ਤੱਤੀਆਂ ਤਵੀਆਂ ਉੱਤੇ ਬੈਠ ਕੇ ਸ਼ਹੀਦ ਹੋ ਗਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇੱਕ ਸੰਤਾਨ ਸੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਨੇ ਮੁਗਲਾਂ ਦੇ ਨਾਲ 4 ਜੰਗ ਲੜੇ। ਖੈਰ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਮੈਂ ਹੁਣੇ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ ਇਤਿਹਾਸ ਬੜਾ ਅਲੌਕਿਕ ਹੈ
ਜੀ।
ਦੁਨੀਆਂ ਦੇ ਵਿਚ 3 ਕੋਮਲ ਹੁਨਰ ਮੰਨੇ ਗਏ ਨੇ, ਰਾਗ, ਕਵਿਤਾ ਔਰ ਚਿੱਤਰਕਾਰੀ। ਦੇਖੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿੱਡੇ ਉੱਚ ਕੋਟੀ ਦੇ ਰਾਗੀ ਸੀ। ਸਰੰਦਾ ਵਜਾ ਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਚ ਆਪ ਖੁਦ ਕੀਰਤਨ ਕਰਿਆ ਕਰਦੇ ਸੀ
ਜੀ।
ਤੇ ਕਵੀ ਵੀ ਕਿੱਡੇ ਕਮਾਲ ਦੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ 2218 ਸ਼ਬਦ ਉਹਨਾਂ ਦੇ ਆਪਣੀ ਕਲਮ ਦੇ ਲਿਖੇ ਹੋਏ ਅੰਕਿਤ ਨੇ
ਜੀ।
ਔਰ ਚਿੱਤਰਕਾਰ ਕਿੱਡੇ ਕਮਾਲ ਦੇ ਨੇ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਨਕਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥ ਦੇ ਨਾਲ ਤਿਆਰ ਕੀਤਾ ਹੈ। ਵੇਖੋ, ਅਸੀਂ ਜਦੋਂ ਕਦੀ ਪੰਜਾਬ ਜਾਈਏ, ਅਸੀਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ
ਜੀ।
ਪਵਿੱਤਰ ਸਰੋਵਰ ਦੇ ਵਿਚ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੌਜੂਦ ਨੇ। ਮੈਂ ਸਰੋਤਿਆਂ ਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ ਕਿ ਇਸ ਪਵਿੱਤਰ ਸਰੋਵਰ ਦਾ ਟੱਪਾ ਜਿਹੜਾ ਸੀ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਹੱਥ ਨਾਲ ਲਾਇਆ
ਜੀ।
ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਰਮ ਪਿਆਰੇ ਮਿੱਤਰ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਸੀ
ਜੀ।
ਇਹ ਜੋ ਪਵਿੱਤਰ ਸਰੋਵਰ ਹੈ, ਇਹਦੀ ਜੋ ਲੰਬਾਈ ਹੈ ਇਹ ਹੈ 500 ਫੁੱਟ, ਇਹਦੀ ਜੋ ਚੜਾਈ ਹੈ ਉਹ ਹੈ 490 ਫੁੱਟ
ਜੀ,
ਤੇ ਇਹਦੀ ਜੋ ਡੂੰਘਾਈ ਹੈ ਉਹ ਹੈ 17 ਫੁੱਟ
ਜੀ।
ਜਦੋਂ ਅਸੀਂ ਦਰਬਾਰ ਸਾਹਿਬ ਵਿਚ ਪ੍ਰਵੇਸ਼ ਕਰਦੇ ਹਾਂ, ਸਭ ਤੋਂ ਪਹਿਲੇ ਦਰਸ਼ਨੀ ਦਿਓੜੀ ਆਉਂਦੀ ਹੈ। ਦਰਸ਼ਨੀ ਦਿਓੜੀ ਤੋਂ ਲੈ ਕੇ ਦਰਬਾਰ ਸਾਹਿਬ ਦੇ ਮੁੱਖ ਦਵਾਰ ਤੱਕ ਇਹਦੀ ਜੋ ਲੰਬਾਈ ਹੈ ਉਹ ਹੈ 240 ਫੁੱਟ
ਜੀ,
ਇਹਦੀ ਜੋ ਚੜਾਈ ਹੈ ਉਹ ਹੈ 21 ਫੁੱਟ। ਔਰ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਦਰਸ਼ਨੀ ਦਿਓੜੀ ਤੋਂ ਮੁੱਖ ਦਵਾਰ ਤੱਕ ਹਰ ਮਨੁੱਖ ਦੇ 84 ਕਦਮ ਬਣਦੇ ਨੇ
ਜੀ।
ਕੋਈ ਵੀ ਜਦੋਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਹੈ, ਦਰਸ਼ਨੀ ਦਿਓੜੀ ਤੋਂ ਲੈ ਕੇ ਮੁੱਖ ਦਵਾਰ ਤੱਕ ਉਹਦੇ 84 ਕਦਮ ਬਣਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦ ਕੀਤੀ ਹੈ, ਜਿਨ੍ਹਾਂ ਨੇ ਇਹਦੇ ਵਿਚ 6 ਗੁਰੂਆਂ ਦੀ ਬਾਣੀ ਦਰਜ ਕੀਤੀ ਹੈ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ ਔਰ 4 ਗੁਰਸਿੱਖਾਂ ਦੀ ਬਾਣੀ ਦਰਜ ਹੈ
ਜੀ।
ਮੈਂ ਵੇਖੋ, ਕਦੀ ਤੁਸੀਂ ਇਤਿਹਾਸ ਪੜ੍ਹੋ, ਯੂਨਾਨ ਦਾ ਇੱਕ ਮਹਾਨ ਤੱਤ ਵੇਦਾ ਹੋਇਆ ਫੀਥੋਗੋਰਸ, ਉਹਦੇ ਬੜੇ ਚੇਲੇ ਬਣੇ ਨੇ, ਪਰ ਆਪਣੇ ਹੱਥੀ ਉਹਨੇ 1 ਸਤਰ ਆਪਣੀ ਕਲਮ ਨਾਲ ਨਹੀਂ ਲਿਖੀ
ਜੀ।
ਸੰਸਾਰ ਦਾ ਦੂਸਰਾ ਵੱਡਾ ਉਸਤਾਦ ਹੋਇਆ ਸੁਕਰਾਤ
ਜੀ,
ਇਹ ਈਸਾ ਮਸੀਹ ਤੋਂ 500 ਸਾਲ ਪਹਿਲੇ ਹੋਇਆ। ਇਹ ਯੂਨਾਨ ਦਾ ਇੱਕ ਬਹੁਤ ਵੱਡਾ ਧਾਰਮਿਕ ਮਹਾਤਮਾ ਹੋਇਆ
ਜੀ।
ਉਹ ਕਹਿੰਦਾ ਸੀ ਕਿ ਮੇਰੀ ਆਤਮਾ ਦੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਹੁੰਦਾ, ਪ੍ਰਮਾਤਮਾ ਦੀ ਆਕਾਸ਼ ਵਾਣੀ ਮੈਨੂੰ ਉਤਰਦੀ ਹੈ ਜੋ ਮੈਨੂੰ ਚੰਗੇ ਹੋਣ ਦੀ ਪ੍ਰੇਰਣਾ ਕਰਦੀ ਹੈ ਔਰ ਬੁਰੇ ਕੰਮਾਂ ਤੋਂ ਹਟਾਉਂਦੀ ਹੈ
ਜੀ।
ਪਰ ਉਸਤਾਦ ਸੁਕਰਾਤ ਨੇ ਵੀ ਆਪਣੇ ਹੱਥ ਦੇ ਨਾਲ 1 ਸਤਰ ਨਹੀਂ ਲਿਖੀ
ਜੀ।
ਉਹਦੀ ਜੋ ਸਿੱਖਿਆ ਸੀ ਉਹਦੇ ਚੇਲੇ ਅਫਲਾਤੂਨ ਨੇ, ਪਲੈਟੋ ਨੇ ਲਿਖੀ ਸੀ। ਜੋ ਬਾਅਦ ਵਿਚ ਪ੍ਰਸਿੱਧ ਹੋਈ
ਜੀ।
ਹਿੰਦੁਸਤਾਨ ਦਾ ਇੱਕ ਗੁਰੂ ਹੋਇਆ ਮਹਾਤਮਾ ਬੁੱਧ, ਪਰ ਉਹਨੇ ਵੀ ਆਪਣੇ ਹੱਥ ਦੇ ਨਾਲ ਕੁਝ ਨਹੀਂ ਲਿਖਿਆ। ਹਜ਼ਰਤ ਈਸਾ ਮਸੀਹ ਨੇ ਵੀ ਆਪਣੇ ਹੱਥ ਦੇ ਨਾਲ ਕੁਝ ਵੀ ਨਹੀਂ ਲਿਖਿਆ
ਜੀ,
ਪਰ ਉਹਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਅੰਜੀਲ ਦੇ ਰਾਹੀਂ ਪ੍ਰਸਿੱਧ ਹੋਈਆਂ ਨੇ
ਜੀ।
ਮੈਂ ਇੱਕ ਦਿਨ ਇੱਕ ਕਿਤਾਬ ਪੜ੍ਹ ਰਿਹਾ ਸਾਂ, ਉਹਦੇ ਵਿੱਚ ਮਿਸਟਰ ਮੈਕਾਲਫ
ਜੀ
ਬੜਾ ਪ੍ਰਸਿੱਧ ਰਾਈਟਰ ਹੋਇਆ, ਵੈਸੇ ਉਹ ਆਪ ਖੁਦ ਈਸਾਈ ਧਰਮ ਦੇ ਨਾਲ ਸੰਬੰਧ ਰੱਖਦਾ ਸੀ, ਲੇਕਿਨ ਉਹਨੇ ਸਿੱਖ ਇਤਿਹਾਸ ਆਪਣੀ ਕਲਮ ਦੇ ਨਾਲ ਲਿਖਿਆ। ਇੱਕ ਗੱਲ ਮਿਸਟਰ ਮੈਕਾਲਫ ਨੇ ਗੱਲ ਕਹੀ ਜੋ ਬੜੀ ਸ੍ਰੇਸ਼ਟ ਹੈ। 1899 ਈਸਵੀ ਦੇ ਵਿਚ ਮੈਕਾਲਫ ਨੇ ਅਕਾਲ ਬੁੰਗਾ ਅੰਮ੍ਰਿਤਸਰ ਦੇ ਵਿਚ ਇਹ ਗੱਲ ਕਹੀ ਸੀ
ਜੀ।
ਉਹ ਕਹਿੰਦਾ ਸੀ ਵੀ ਜੈਨ ਧਰਮ ਦੇ ਜਿਹੜੇ ਗ੍ਰੰਥ ਨੇ ਉਹ ਕੋਈ 900 ਵਰਸ ਬਾਅਦ ਲਿਖੇ ਗਏ ਨੇ
ਜੀ।
ਬੁੱਧ ਧਰਮ ਦੇ ਗ੍ਰੰਥ ਮਹਾਤਮਾ ਬੁੱਧ ਤੋਂ 300 ਸਾਲ ਬਾਅਦ ਸੰਕਲਨ ਕੀਤੇ ਗਏ
ਜੀ।
ਵੇਦਾਂ ਦੀ ਲਿਖਤ ਵਿਚ ਵੀ ਮਤਭੇਦ ਨੇ, ਇਹ ਮਿਸਟਰ ਮੈਕਾਲਫ ਦਾ ਕਹਿਣਾ ਹੈ
ਜੀ।
ਉਹ ਕਹਿੰਦਾ ਕਿ ਇਸ ਵੇਲੇ ਰਿਗ ਵੇਦ ਦੀਆਂ 21 ਸ਼ਾਖਾਵਾਂ ਨੇ, ਅਥਰ ਵੇਦ ਦੀਆਂ 50, ਯੁਜਰ ਵੇਦ ਦੀਆਂ 109, ਸ਼ਾਮ ਵੇਦ ਦੀਆਂ 1000, ਔਰ ਵਿਸ਼ਨੂੰ ਪੁਰਾਣ ਵਿਚੋਂ 17,000 ਸਲੋਕ ਗੁੰਮ ਹੋ ਚੁੱਕੇ ਨੇ
ਜੀ।
ਅਗਨ ਪੁਰਾਣ ਚੋਂ 500 ਸਲੋਕ ਗੁੰਮ ਹੋ ਚੁੱਕੇ ਨੇ। ਹੋਰ ਪੁਰਾਣਾਂ ਦੀ ਜਿਹੜੀ ਸਲੋਕਾਂ ਦੀ ਗਿਣਤੀ ਹੈ ਉਹਦੇ ਵਿਚ ਵੀ ਕਹਿੰਦਾ ਕਾਫੀ ਫਰਕ ਪੈ ਚੁੱਕਾ ਹੈ। ਇਹ ਮਿਸਟਰ ਮੈਕਾਲਫ ਨੇ ਅਕਾਲ ਬੁੰਗਾ ਦੇ ਉੱਤੇ ਗੱਲ ਕਹੀ ਸੀ
ਜੀ।
ਪਰ ਅਖੀਰ ਵਿਚ ਉਹਨੇ ਇਹ ਗੱਲ ਕਹੀ ਸੀ ਕਿ ਧਾਰਮਿਕ ਪੁਸਤਕਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਮੌਜੂਦ ਇਸ ਵੇਲੇ ਸਾਡੇ ਕੋਲ ਮੌਜੂਦ ਹੈ, ਜਿਸ ਦੀ ਹੋਂਦ ਆਪਣੇ ਆਦ ਰੂਪ ਦੀ ਪ੍ਰਿਸ਼ਠਾ ਦੇ ਵਿਚ ਵਿਦਵਾਨ ਹੈ
ਜੀ।
ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗ੍ਰੰਥ ਦੁਨੀਆਂ ਵਿਚ ਨਹੀਂ ਜੇ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 21 ਓਮਕਾਰ ਤੋਂ ਲੈ ਕੇ 18-10-20 ਤੱਕ ਨਾਮ ਦੀ ਗੱਲ ਕੀਤੀ ਗਈ ਹੈ
ਜੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਸੀਂ ਵਿਸ਼ਾਲ ਆਤਮਾ ਦਾ ਅੰਦਾਜ਼ਾ ਦੇਖਦੇ ਹਾਂ ਕਿ ਉਹਨਾਂ ਨੇ ਵੇਖੋ ਬਾਣੀ ਦਰਜ ਕਰਨ ਲੱਗਿਆ ਇਹ ਨਹੀਂ ਵੇਖਿਆ ਵੀ ਇਹ ਨਾਈ ਹੈ, ਸ਼ਿੰਬਾ ਹੈ, ਜੱਟ ਹੈ, ਚਮਾਰ ਹੈ। ਜਿਨ੍ਹਾਂ ਦੀ ਬਾਣੀ ਉਹਨਾਂ ਦੇ ਮਨ ਨੂੰ ਭਾਈ, ਜਿਨ੍ਹਾਂ ਨੇ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਬਾਣੀ ਲਿਖੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ
ਜੀ।
ਮੈਂ ਥੋੜਾ ਜਿਹਾ ਵੇਰਵਾ ਦੇ ਦਿਆਂ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਜੋ ਸ਼ਬਦ ਉਹਨਾਂ ਨੂੰ ਮਿਲੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹਨਾਂ ਨੇ ਜੋ ਸ਼ਬਦ ਇਹਦੇ ਵਿਚ ਅੰਕਿਤ ਕੀਤੇ, ਗੁਰੂ ਅੰਗਦ ਦੇਵ ਮਹਾਰਾਜ ਦੇ, ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ, ਔਰ ਉਹਨਾਂ ਦੀ ਆਪਣੀ ਬਾਣੀ। ਜਦੋਂ ਗੁਰੂ ਨਾਨਕ ਸਾਹਿਬ ਨੇ 973 ਸ਼ਬਦ ਲਿਖੇ, ਗੁਰੂ ਅੰਗਦ ਦੇਵ ਮਹਾਰਾਜ ਨੇ 61 ਸ਼ਬਦ ਲਿਖੇ, ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ 907 ਸ਼ਬਦ ਲਿਖੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ 679 ਸ਼ਬਦ ਲਿਖੇ, ਔਰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਕਲਮ ਦੇ ਨਾਲ 2218 ਸ਼ਬਦ ਲਿਖੇ। ਤੇ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦ ਕੀਤੀ ਸੀ, ਉਸ ਵੇਲੇ ਇਹਦੇ 974 ਪੰਨੇ ਸੀ
ਜੀ।
ਤੇ ਬਾਅਦ ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਬੋ ਕੀ ਤਲਵੰਡੀ ਭਾਈ ਮਣੀ ਸਿੰਘ ਜੀ ਦੇ ਕੋਲੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦ ਕਰਵਾਈ ਸੀ, ਉਹਦੇ ਵਿਚ ਉਹਨਾਂ ਨੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਰਾਗ ਜੈ ਜੈ ਵੰਤੀ ਵਿਚ ਦਰਜ ਕਰਕੇ ਇਹਦੇ ਫਿਰ 1430 ਪੰਨੇ ਬਣਾਏ ਗਏ। ਅੱਜ ਜੋ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦ ਨੇ ਇਹਦੇ 1430 ਪੰਨੇ ਨੇ
ਜੀ ਜੀ ਜੀ।
ਲੇਕਿਨ ਜਦੋਂ ਗੁਰੂ ਅਰਜਨ ਸਾਹਿਬ ਨੇ ਬੀੜ ਤਿਆਰ ਕੀਤੀ ਸੀ ਉਦੋਂ ਇਹਦੇ 974 ਪੰਨੇ ਸੀ
ਜੀ।
ਔਰ ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਆਪ ਰਾਗਾਂ ਦੇ ਵਿਚ ਕੀਰਤਨ ਕਰਿਆ ਕਰਦੇ ਸੀ
ਜੀ ਜੀ।
ਅਸੀਂ ਹੁਣੇ ਹੁਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ। ਮੈਂ ਥੋੜੀ ਜੀ ਸਾਂਝੀ ਸੰਗਤਾਂ ਨਾਲ ਜਾਣਕਾਰੀ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 17 ਰਾਗਾਂ ਦੇ ਵਿਚ ਬਾਣੀ ਲਿਖੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਵੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ 31 ਰਾਗਾਂ ਵਿਚ ਬਾਣੀ ਦਰਜ ਕੀਤੀ ਗਈ ਹੈ, 31 ਰਾਗਾਂ ਵਿਚ। ਲੇਕਿਨ ਅੱਜ ਰਾਗੀ 31 ਰਾਗਾਂ ਦੇ ਵਿਚ ਕੀਰਤਨ ਕਰਦੇ ਨੇ, ਮਨ ਬੜਾ ਪ੍ਰਸੰਨ ਹੁੰਦਾ। ਸੋ ਮੈਂ ਕਦੀ ਕਦੀ ਸੋਚਦਾ ਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ ਪਾਲਿਆਂ ਸਾਨੂੰ ਨਹੀਂ ਮਿਲ ਸਕਦਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਉੱਤੇ ਕਿੱਡਾ ਵੱਡਾ ਪਰਉਪਕਾਰ ਕੀਤਾ ਹੈ। ਦੇਖੋ ਉਹਨਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਲਾਹੌਰ ਵਿਆਹ ਦੇ ਉੱਤੇ ਭੇਜਿਆ ਤੇ ਪਿਤਾ ਜੀ ਨੇ ਇੱਕ ਸਵਾਲ ਪਾਇਆ ਅਰਜਨ ਦੇਵ ਜੀ ਨੂੰ, ਕਹਿਣ ਲੱਗੇ ਪੁੱਤਰ ਵੀ ਜਦੋਂ ਤੱਕ ਅਸੀਂ ਤੈਨੂੰ ਲਾਹੌਰ ਤੋਂ ਨਾ ਬੁਲਾਈਏ ਤੁਸੀਂ ਵਾਪਸ ਲਾਹੌਰ ਨਹੀਂ ਜੇ ਤੁਸੀਂ ਵਾਪਸ ਅੰਮ੍ਰਿਤਸਰ ਨਹੀਂ ਆਉਣਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਥ ਜੋੜ ਕੇ ਕਹਿਣ ਲੱਗੇ ਪਿਤਾ ਜੀ ਜਦੋਂ ਤੁਸੀਂ ਬੁਲਾਓਗੇ ਮੈਂ ਉਦੋਂ ਹੀ ਆਵਾਂਗਾ। ਇਸ ਤੋਂ ਪਹਿਲੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਵੀ ਸੱਦਿਆ, ਕਹਿਣ ਲੱਗੇ ਬੇਟਾ ਤੁਹਾਡੇ ਭਰਾਤਾ ਜੀ ਦਾ ਵਿਆਹ ਹੈ, ਤੁਹਾਡੇ ਤਾਇਆ ਜੀ ਦੇ ਲੜਕੇ ਦੀ ਸ਼ਾਦੀ ਹੈ, ਤੁਸੀਂ ਵਿਆਹ ਵੇਖਣ ਵਾਸਤੇ ਲਾਹੌਰ ਜਾਓ। ਇਹ ਅੱਗੋ ਪ੍ਰਿਥੀ ਚੰਦ ਕਹਿੰਦਾ ਜੀ ਮੇਰੇ ਤੇ ਬੜੀਆਂ ਜ਼ਿੰਮੇਵਾਰੀਆਂ ਨੇ, ਆਈ ਸੰਗਤ ਨੂੰ ਸੰਭਾਲਣਾ, ਉਹਨਾਂ ਨੂੰ ਕਮਰੇ ਅਲੋਟ ਕਰਨੇ, ਉਹਨਾਂ ਕੋਲੋਂ ਮਾਇਆ ਲੈਣੀ, ਮਹਾਰਾਜ ਮੇਰੇ ਤੇ ਤਾਂ ਜ਼ਿੰਮੇਵਾਰੀਆਂ ਬੜੀਆਂ ਨੇ। ਤੇ ਪ੍ਰਿਥੀ ਚੰਦ ਬੜਾ ਕੁਟਲਨੀਤੀ ਵਾਲਾ ਸੀ, ਉਹਨੇ ਕਿਹਾ ਵੀ ਜੇ ਮੈਂ ਲਾਹੌਰ ਵਿਆਹ ਵੇਖਣ ਵਾਸਤੇ ਚਲਿਆ ਗਿਆ ਪਿੱਛੋਂ ਕਾਰੋਬਾਰ ਕਿਤੇ ਅਰਜਨ ਹੀ ਨਾ ਸੰਭਾਲ ਲਵੇ ਤੇ ਕਿਤੇ ਅਰਜਨ ਦੇਵ ਵੀ ਗੁਰਗੱਦੀ ਦਾ ਮਾਲਕ ਬਣ ਜਾਵੇ। ਉਹ ਬੜਾ ਕੁਟਲਨੀਤੀ ਵਾਲਾ ਸੀ, ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ। ਤੇ ਗੁਰੂ ਰਾਮਦਾਸ ਮਹਾਰਾਜ ਮਨ ਵਿਚ ਸੋਚਣ ਲੱਗੇ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜਾਣੀ ਜਾਣੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਤੀਰ ਪਛਾਣਤ। ਉਹਨਾਂ ਨੇ ਕਿਹਾ ਵੀ ਜਿਹੜਾ ਅੱਜ ਵਿਆਹ ਵੇਖਣ ਵਾਸਤੇ ਲਾਹੌਰ ਨਹੀਂ ਜਾ ਸਕਦਾ, ਜੇ ਕੱਲ ਨੂੰ ਤੱਟੀਆਂ ਤਵੀਆਂ ਤੇ ਬੈਠਣ ਵਾਸਤੇ ਲਾਹੌਰ ਜਾਣਾ ਪਿਆ ਤੇ ਕਦੋਂ ਜਾਣ ਲੱਗਾ। ਤੇ ਮਹਾਰਾਜ ਨੇ ਆਪਣੇ ਦੂਜੇ ਲੜਕੇ ਮਹਾਦੇਵ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਤੁਸੀਂ ਲਾਹੌਰ ਜਾਓ, ਤੁਹਾਡੇ ਭਰਾਤਾ ਜੀ ਦੀ ਸ਼ਾਦੀ ਹੈ। ਇਹ ਕਹਿੰਦਾ ਜੀ ਸਿੱਧੀ ਗੱਲ ਕਹਾਂ, ਨਾ ਵਿਆਹ ਕਰਵਾਇਆ ਤੇ ਨਾ ਮੈਂ ਜਾਣਾ, ਇਹਨੇ ਵੀ ਇਨਕਾਰ ਕਰ ਦਿੱਤਾ। ਤੇ ਮਹਾਰਾਜ ਨੇ ਫਿਰ ਅਰਜਨ ਦੇਵ ਨੂੰ ਕਿਹਾ ਬੇਟਾ ਤੁਸੀਂ ਲਾਹੌਰ ਜਾਓ ਵਿਆਹ ਵੇਖਣ ਵਾਸਤੇ। ਤੇ ਮਹਾਰਾਜ ਨੇ ਇੱਕ ਸਵਾਲ ਵੀ ਪਾ ਦਿੱਤਾ, ਪੁੱਤਰ ਜਦੋਂ ਤੱਕ ਅਸੀਂ ਤੈਨੂੰ ਅੰਮ੍ਰਿਤਸਰ ਨਾ ਬੁਲਾਈਏ ਤੇ ਤੂੰ ਵਾਪਸ ਨਹੀਂ ਆਉਣਾ। ਸਤਿਵਚਨ ਪਿਤਾ ਜੀ ਹੁਕਮ ਦੀ ਅਮੀਲ ਹੋ ਗਈ, ਵਿਆਹ ਵੇਖਣ ਵਾਸਤੇ ਲਾਹੌਰ ਚਲੇ ਗਏ। ਬੜੀ ਸ਼ਾਨੋ ਸ਼ੌਕਤ ਦੇ ਨਾਲ ਵਿਆਹ ਵੇਖਿਆ, ਇੱਕ ਮਹੀਨਾ ਦੋ ਮਹੀਨੇ ਗੁਜ਼ਰ ਗਏ, ਮਹਾਰਾਜ ਨੇ ਅਰਜਨ ਦੇਵ ਨੂੰ ਲਾਹੌਰ ਤੋਂ ਅੰਮ੍ਰਿਤਸਰ ਨਹੀਂ ਬੁਲਾਇਆ। ਇੱਕ ਦਿਨ ਇੰਨੇ ਉਦਾਸ ਹੋ ਗਏ ਅਰਜਨ ਦੇਵ ਜੀ, ਉਹਨਾਂ ਨੇ ਇੱਕ ਕਲਮ ਲਈ, ਇੱਕ ਕਾਗਜ਼ ਲਿਆ ਤੇ ਮਹਾਰਾਜ ਨੂੰ ਇੱਕ ਚਿੱਠੀ ਲਿਖੀ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਸਾਰੰਗ। ਉਹ ਮਹਾਰਾਜ ਨੇ ਸਾਰੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ, ਪ੍ਰੇ ਤੁਦ ਭਗਵੰਤਾ ਮੋਹੇ ਰਹਿ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦੁਆਰ। ਇਸ ਤਰ੍ਹਾਂ ਉਹਨਾਂ ਨੇ ਅਰਜਨ ਦੇਵ ਜੀ ਨੇ 3 ਚਿੱਠੀਆਂ ਮਹਾਰਾਜ ਨੂੰ ਬਾਣੀ ਦੇ ਰੂਪ ਵਿਚ ਲਿਖੀਆਂ। ਪਰ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਬਣਨ ਤੋਂ ਪਹਿਲਾਂ ਜਿਹੜੀ ਬਾਣੀ ਲਿਖੀ ਗਈ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਦਰਜ ਨਹੀਂ ਸੀ ਕਰਨੀ ਚਾਹੀਦੀ। ਇਹ ਇਸ ਤਰ੍ਹਾਂ ਦੇ ਅੱਜ ਕੱਲ ਬੜੇ ਸ਼ੰਕੇ ਜਿਹੇ ਕੁਝ ਅਖੌਤੀ ਇਤਿਹਾਸਕਾਰਾਂ ਵੱਲੋਂ ਪਾਏ ਜਾ ਰਹੇ ਨੇ। ਪਰ ਜਦੋਂ ਕਹਿੰਦੇ ਨੇ ਆਖਿਰਕਾਰ ਇਹ ਜਿਹੜਾ ਪ੍ਰਿਥੀ ਚੰਦ ਸੀ ਬੜਾ ਕੁਟਨੀਤੀ ਵਾਲਾ ਸੀ, ਇਹ ਜਿਹੜੀ ਵੀ ਚਿੱਠੀ ਆਉਂਦਾ ਸੀ ਇਹ ਗੁੰਮ ਕਰ ਲੈਂਦਾ ਸੀ ਤੇ ਨਾ ਮਹਾਰਾਜ ਤੱਕ ਚਿੱਠੀ ਮਿਲਦੀ ਸੀ ਤੇ ਨਾ ਮਹਾਰਾਜ ਉਹਨੂੰ ਬੁਲਾਉਂਦੇ ਸੀ। ਤੇ ਆਖਿਰਕਾਰ ਇੱਕ ਦਿਨ ਚਿੱਠੀ ਮਹਾਰਾਜ ਨੂੰ ਮਿਲ ਗਈ ਤੇ ਮਹਾਰਾਜ ਨੇ ਫਿਰ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜਾਓ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਕੇ ਆਓ। ਤੇ ਬਾਬਾ ਬੁੱਢਾ ਜੀ 5 ਸਿੱਖਾਂ ਦੇ ਨਾਲ ਗਏ, ਅਰਜਨ ਦੇਵ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਅੰਮ੍ਰਿਤਸਰ ਲੈ ਕੇ ਆਏ। ਤੇ ਜਦੋਂ ਅੰਮ੍ਰਿਤਸਰ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਾਰੀ ਸੰਗਤ ਦੇ ਦਰਸ਼ਨ ਕੀਤੇ ਤੇ ਅਰਜਨ ਦੇਵ ਮਹਾਰਾਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਨੇਤਰ ਭਰ ਆਏ ਤੇ ਖੁਸ਼ੀ ਵਿੱਚ ਉਹਨਾਂ ਨੇ ਫਿਰ ਸ਼ਬਦ ਉਚਾਰਨ ਕੀਤਾ ਸੀ, ਭਾਗ ਹੋਇਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਰ ਚਸਨ ਵਿਛੜੈ, ਜਨ ਨਾਨਕ ਦਾਸ ਤੁਮਾਰੇ ਜੀਉ, ਔਕੁਲੀ ਜੀਉ ਕੋ ਕਮਾਈ, ਜਨ ਨਾਨਕ ਦਾਸ ਤੁਮਾਰੇ
ਜੀ।
ਸੋ ਇਸ ਤਰ੍ਹਾਂ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਇਹ ਸਾਡਾ ਲਾਇਕ ਪੁੱਤਰ ਹੈ, ਅਸੀਂ ਇਸ ਨੂੰ ਗੁਰਗੱਦੀ ਦਾ ਵਾਰਸ ਬਣਾਉਂਦੇ ਹਾਂ। ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਪੁੱਤਰ ਅਰਜਨ ਦੇਵ ਨੂੰ ਫਿਰ ਗੁਰਤਾ ਦਿੱਤੀ। ਮੈਂ ਇੱਕ ਗੱਲ ਸਰੋਤਿਆਂ ਦੇ ਨਾਲ ਥੋੜੀ ਜਿਹੀ ਹੋਰ ਸਾਂਝੀ ਕਰਨ ਚਾਹੁੰਦਾ ਹਾਂ, ਹੋ ਸਕਦਾ ਸਰੋਤੇ ਮੇਰੇ ਨਾਲ ਇਸ ਗੱਲ ਦੇ ਨਾਲ ਸਹਿਮਤ ਹੋਣ ਜਾਂ ਨਾ ਵੀ ਸਹਿਮਤ ਹੋਣ। ਜਿਵੇਂ ਕਿ ਹੁਣੇ ਤੁਸੀਂ ਵੀ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਮੈਂ ਇੱਕ ਦਿਨ ਵੈਸੇ ਪੜ੍ਹ ਰਿਹਾ ਸਾਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਇੱਕ ਗੱਲ ਲਿਖੀ ਹੈ, ਉਹਦੇ ਵਿੱਚ ਉਹ ਲਿਖਦੇ ਨੇ, ਇਹ ਵਿਦ ਜਾਤ ਤਰਵੇਣੀ ਭਏ, ਉਨ ਦਾਨ ਬਹੁ ਕਰਤ ਬਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲੈਓ। ਤਾਂ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗੱਲ ਜ਼ਿਕਰ ਕਰ ਰਹੇ ਨੇ ਕਿ ਮੇਰੇ ਮਾਤਾ ਪਿਤਾ ਜਦੋਂ ਅਲਾਹਾਬਾਦ ਪਹੁੰਚੇ, ਉੱਥੇ ਉਹਨਾਂ ਨੇ ਤਰਵੇਣੀ ਦੇ ਵਿੱਚ ਇਸ਼ਨਾਨ ਵੀ ਕੀਤਾ, ਉਹਨਾਂ ਨੇ ਪੁੰਨ ਦਾਨ ਵੀ ਕੀਤੇ, ਸੰਗਤਾਂ ਦੇ ਨਾਲ ਉਹਨਾਂ ਨੇ ਸਾਂਝਾਂ ਵੀ ਪਾਈਆਂ, ਲੇਕਿਨ ਉੱਥੇ ਮਹਾਰਾਜ ਇੱਕ ਗੱਲ ਇਹ ਕਹਿ ਰਹੇ ਆ, ਤਹੀ ਪ੍ਰਕਾਸ਼ ਹਮਾਰਾ ਭਇਓ। ਮਤਲਬ ਇਹ ਕਿ ਇੱਥੇ ਮੈਂ ਗਰਭ ਦੇ ਵਿੱਚ ਆਇਆ, ਫਿਰ ਕਹਿੰਦੇ ਨੇ ਪਟਨਾ ਸ਼ਹਿਰ ਵਿਖੇ ਭਵ ਲਇਓ, ਪਟਨੇ ਦੇ ਵਿੱਚ ਮੇਰਾ ਜਾ ਕੇ ਜਿਹੜਾ ਉਹ ਜਨਮ ਹੋਇਆ। ਸੋ ਮੇਰੇ ਮਨ ਵਿੱਚ ਇਹ ਵਿਚਾਰ ਆਉਂਦਾ ਕਿ ਜਿਹੜਾ ਪ੍ਰਕਾਸ਼ ਦਿਹਾੜਾ ਹੈ, ਇਹ ਅਸੀਂ 9 ਮਹੀਨੇ ਪਹਿਲਾਂ ਦਾ ਦਿਨ ਮਨਾ ਰਹੇ ਆ, ਜਦ ਕੇ ਹਾਂਜੀ ਜਦ ਕੇ ਕਿਉਂਕਿ ਜੇ ਆਪਾਂ ਮਹਾਰਾਜ ਦੀ ਇਸ ਤੁਕ ਨੂੰ ਲੈ ਕੇ ਚੱਲੀਏ, ਕਿਉਂਕਿ ਮਹਾਰਾਜ ਕਹਿੰਦੇ ਨੇ ਤਹੀ ਪ੍ਰਕਾਸ਼, ਇੱਥੇ ਮੈਂ ਗਰਭ ਚ ਆਇਆ, ਪਟਨਾ ਸ਼ਹਿਰ ਵਿਖੇ ਭਵ ਲਇਓ, ਇਹ ਪਟਨੇ ਵਿੱਚ ਫਿਰ ਮੇਰਾ ਜਾ ਕੇ ਜਨਮ ਹੋਇਆ। ਸੋ ਮੇਰੇ ਹਿਸਾਬ ਦੇ ਨਾਲ ਵੀ ਮੈਂ ਸਰੋਤਿਆਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਗੁਰਦੁਆਰਾ ਕਮੇਟੀਆਂ ਨੂੰ ਵੀ ਇਹ ਮੈਂ ਗੱਲ ਕਹਿਣੀ ਚਾਹੁੰਦਾ ਕਿ ਪ੍ਰਕਾਸ਼ ਦਿਹਾੜਾ ਆਪਾਂ ਨਾ ਲਿਖਿਆ ਕਰੀਏ, ਆਪਾਂ ਅਵਤਾਰ ਦਿਹਾੜੇ ਮਨਾਇਆ ਕਰੀਏ। ਸੋ ਇਹ ਮੇਰੀ ਇੱਕ ਛੋਟੀ ਜਿਹੀ ਬੇਨਤੀ ਮੈਂ ਸੰਗਤਾਂ ਨੂੰ ਵੀ ਕਰਦਾ, ਸਰੋਤਿਆਂ ਨੂੰ ਵੀ ਕਰਦਾ ਔਰ ਪ੍ਰਬੰਧਕਾਂ ਨੂੰ ਵੀ ਕਰਦਾ।
ਜੀ ਜੀ ਜ਼ਰੂਰ।
ਸੋ ਗੁਰੂ
ਜੀ ਦਰਬਾਰ ਸਾਹਿਬ ਬਹੁਤ ਖੂਬਸੂਰਤੀ ਦੇ ਨਾਲ ਔਰ ਬਹੁਤ ਵਿਸਥਾਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਉੱਤੇ ਤੁਸੀਂ ਅੱਜ ਦੇ ਸਿਲਸਿਲੇ ਦੇ ਵਿੱਚ ਝਾਤ ਪੁਆਈ ਹੈ। ਔਰ ਜਦੋਂ ਅਸੀਂ ਗੁਰੂ ਅਰਜਨ ਦੇਵ ਸਾਹਿਬ ਦੀ ਗੱਲ ਕਰਦੇ ਹਾਂ, ਜਿਵੇਂ ਅੱਜ ਤੁਸੀਂ ਵੀ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਗੁਣਾਂ ਦਾ ਜ਼ਿਕਰ ਕੀਤਾ ਕਿ ਸ਼ਾਂਤੀ ਦੇ ਪੁੰਜ ਸੀਗੇ ਔਰ ਸ਼ਹੀਦਾਂ ਦੇ ਸਰਤਾਜ ਔਰ ਨਿਮਰ ਭਾਵ ਵਾਲੇ ਹੋਣ ਕਾਰਨ ਪਰਿਵਾਰ ਦੇ ਵਿੱਚ ਆਪਣੇ ਬਾਪ ਦੇ ਨਾਲ ਜਿਹੜੀ ਇੱਕ ਜਜ਼ਬਾਤੀ ਸਾਂਝ ਸੀ ਉਹ ਵੀ ਉਹਨਾਂ ਨੇ ਗੁਰਬਾਣੀ ਦੇ ਰਾਹੀਂ ਵਿਅਕਤ ਕੀਤੀ ਔਰ ਇਹੋ ਹੀ ਜਿਹੜੇ ਗੁਣ ਆ ਇਹ ਅਸਲ ਦੇ ਵਿੱਚ ਕਿਸੇ ਵੀ ਸ਼ਖਸੀਅਤ ਨੂੰ ਆਮ ਇਨਸਾਨ ਤੋਂ ਇੱਕ ਸ਼ਖਸੀਅਤ ਬਣਾਉਂਦੇ ਆ। ਸੋ ਸਾਡੇ ਬਹੁਤ ਸਾਰੇ ਜਿਹੜੇ ਗੁਰੂ ਸਾਹਿਬਾਨ ਆ ਉਹ ਇਸੇ ਕਰਕੇ ਗੁਰੂ ਦਾ ਦਰਜਾ ਹਾਸਲ ਕਰ ਸਕੇ ਆ। ਸੋ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਦਿਵਸ ਦੇ ਉੱਤੇ ਅਸੀਂ ਇੱਕ ਵਾਰ ਫੇਰ ਸਮੂਹ ਲੋਕਾਈ ਨੂੰ ਮੁਬਾਰਕਬਾਦ ਭੇਟ ਕਰਦੇ ਆ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅੱਜ ਇਹ ਦਿਹਾੜਾ ਮਨਾਇਆ ਜਾਣਾ, ਪਿਛਲੇ ਕੱਲ ਆਸਟ੍ਰੇਲੀਆ ਤੇ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਮਨਾਇਆ ਗਿਆ। ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਵਿਸ ਅਤੇ ਇਤਿਹਾਸ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਦਿਲਬਰ ਸਾਹਿਬ।
ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਸਾਰਿਆਂ ਦੇ ਉੱਤੇ ਰਹਿਮਤ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋਵੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸੇਧ ਲਵੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਵਿੱਚ ਸਾਡੇ ਨਾਲ ਸਨ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਇਹ ਸਿਲਸਿਲਾ ਹੁਣ ਇੱਥੇ ਹੀ ਅਸੀਂ ਰੋਕਦੇ ਹਾਂ ਤੇ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਦਿਲਬਰ ਸਾਹਿਬ ਦਾ ਤੇ ਇਸ ਸਿਲਸਿਲੇ ਤੋਂ ਬਾਅਦ ਹੁਣ ਆਪਾਂ ਵਧਣਾ ਇੱਕ ਬ੍ਰੇਕ ਵੱਲ। ਕਮਰਸ਼ੀਅਲ ਬ੍ਰੇਕ ਦਾ ਸਮਾਂ ਹੋ ਚੁੱਕਿਆ, ਸੋ ਇਸ ਵਪਾਰਕ ਇਸ਼ਤਿਹਾਰਾਂ ਦੇ ਇਸ ਵਕਫੇ ਦੇ ਵਿਚ ਅਸੀਂ ਥੋੜਾ ਜਿਹਾ ਜਿਹੜਾ ਸਮਾਂ ਆ ਉਹ ਤੁਹਾਨੂੰ ਵੀ ਰਿਲੈਕਸ ਕਰਾਂਗੇ, ਆਪ ਵੀ ਹੋਵਾਂਗੇ ਤੇ ਬਹੁਤ ਜਲਦ ਹਾਜ਼ਰ ਹੁੰਦੇ ਆ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲੇ ਦੇ ਰਾਹੀਂ। ਉਸ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਨੂੰ ਦੱਸਦੀ ਜਾਵਾਂ ਕਿ ਇੱਕ ਜਿਹੜਾ ਨਵਾਂ ਸਿਲਸਿਲਾ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਉਸ ਸਿਲਸਿਲੇ ਦੇ ਵਿਚ ਹੈ ਕਿ ਤੁਹਾਡੇ ਆਪਣੇ ਦੋਸਤਾਂ ਦੇ ਵਿਚੋਂ, ਤੁਹਾਡੇ ਆਪਣੇ ਨਜ਼ਦੀਕੀਆਂ, ਆਪਣੇ ਕਰੀਬੀਆਂ ਦੇ ਵਿਚੋਂ ਕਿਸੇ ਦਾ ਵੀ ਕੋਈ ਖਾਸ ਦਿਨ ਜੇਕਰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਹਰਮਨ ਰੇਡੀਓ ਵੱਲੋਂ ਅਸੀਂ ਉਨ੍ਹਾਂ ਨੂੰ ਇੱਕ ਮੁਬਾਰਕ ਦੀ ਕਾਲ ਜਿਹੜੀ ਹੈ ਉਹ ਕਰਾਂਗੇ, ਕਰਨੀ ਪਸੰਦ ਕਰਾਂਗੇ ਸਾਡੇ ਤੱਕ। ਇੱਕ ਨੰਬਰ ਜਿਹੜਾ ਉਹ ਪਹੁੰਚ ਵੀ ਚੁੱਕਿਆ, ਸੋ ਆਉਣ ਵਾਲੇ ਸਿਲਸਿਲੇ ਦੇ ਵਿਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਨ੍ਹਾਂ ਦੀ ਖੁਸ਼ੀ ਦੇ ਵਿਚ ਅਸੀਂ ਸਾਰੇ ਸ਼ਾਮਲ ਹੋਈਏ। ਸੋ ਇਸ ਸਿਲਸਿਲੇ ਦੇ ਵਿਚ ਤੁਸੀਂ ਆਪਣੇ ਨਜ਼ਦੀਕੀਆਂ ਦਾ, ਕਰੀਬੀਆਂ ਦਾ, ਆਪਣੇ ਦੋਸਤਾਂ ਜਾਂ ਆਪਣੇ ਪਰਿਵਾਰਕ ਮੈਂਬਰਾਂ ਦਾ, ਜਿਨ੍ਹਾਂ ਦਾ ਕੋਈ ਜਨਮ ਦਿਨ ਹੈ, ਜਿਨ੍ਹਾਂ ਦਾ ਕੋਈ ਖਾਸ ਦਿਨ ਹੈ, ਜਿਨ੍ਹਾਂ ਦੀ ਕੋਈ ਮੈਰਿਜ ਐਨਵਰਸਰੀ ਹੈ, ਉਸ ਦੇ ਲਈ ਮੁਬਾਰਕ ਜਿਹੜੀ ਹੈ ਉਹ ਅਸੀਂ ਦੇਵਾਂਗੇ। ਸੋ ਇੱਕ ਫੋਨ ਕਾਲ ਕਰਕੇ ਇੱਕ ਸਰਪ੍ਰਾਈਜ਼ ਵਿਸ਼ ਜਿਹੜੀ ਹੈ ਉਹ ਅਸੀਂ ਕਰਾਂਗੇ। ਸੋ ਤੁਸੀਂ ਸਾਨੂੰ ਉਨ੍ਹਾਂ ਦੇ ਨੰਬਰ ਭੇਜਣੇ ਆ। ਸੋ ਇੱਕ ਨੰਬਰ ਸਾਡੇ ਤੱਕ ਪਹੁੰਚ ਗਿਆ, ਅਸੀਂ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅਸੀਂ ਉਹ ਖੁਸ਼ੀ ਜਿਹੜੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰੀਏ। ਫਿਲਹਾਲ ਲੈਣੇ ਆ ਫਿਰ ਇੱਕ ਬ੍ਰੇਕ, ਆਉਣੇ ਆ ਬਹੁਤ ਜਲਦੀ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-310-6-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਇਸ ਵੇਲੇ ਸਾਡੇ ਮਾਰਨਿੰਗ ਸ਼ੋਅ ਦੀ ਲਹਿਰਾਂ ਦੇ ਵਿਚ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਅਮਰਦੀਪ ਕੌਰ ਦੇ ਨਾਲ ਤੇ ਇਹ ਪ੍ਰੋਗਰਾਮ ਅਸੀਂ ਮੈਲਬਰਨ ਤੋਂ ਤੁਹਾਡੇ ਲਈ ਪ੍ਰਸਾਰਿਤ ਕਰ ਰਹੇ ਹਾਂ। ਪ੍ਰੋਗਰਾਮ ਦੇ ਵਿਚ ਇਸ ਵੇਲੇ ਸਿਲਸਿਲਾ ਜਿਹੜਾ ਉਹ ਅਗਲਾ ਸ਼ੁਰੂ ਹੋਣ ਜਾ ਰਿਹਾ। ਉਸ ਸਿਲਸਿਲੇ ਤੋਂ ਪਹਿਲਾਂ ਜਿਹੜੇ ਦੋਸਤ ਇਸ ਵੇਲੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਹੋਏ ਨੇ, ਮੈਂ ਉਨ੍ਹਾਂ ਨੂੰ ਵੀ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਬਹੁਤ ਬਹੁਤ ਸਵਾਗਤ ਰਾਜਨਦੀਪ ਜੀ। ਬੜੇ ਦਿਨਾਂ ਬਾਅਦ ਤੁਸੀਂ ਵੀ ਫੇਰਾ ਪਾਇਆ ਅੱਜ ਲਹਿਰਾਂ ਪ੍ਰੋਗਰਾਮ ਦੇ ਵਿਚ। ਜੀ ਆਇਆਂ ਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ, ਪ੍ਰੋਗਰਾਮ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਜਗਤਾਰ ਗਿੱਲ ਢਿੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪਹੁੰਚ ਚੁੱਕੇ ਨੇ ਔਰ ਬਹੁਤ ਸੋਹਣਾ ਵਿਚਾਰ ਭੇਜ ਰਹੇ ਨੇ। ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਵਿਚਾਰ ਹੈ ਕਿ ਅਗਰ ਦੂਸਰਿਆਂ ਨੂੰ ਰਸਤਾ ਦਿਖਾਉਣ ਲਈ ਦੀਵਾ ਲੈ ਕੇ ਚੱਲੋਗੇ, ਉਸ ਦੀਵੇ ਦੀ ਰੋਸ਼ਨੀ ਚ ਚਿਹਰਾ ਤੁਹਾਡਾ ਵੀ ਚਮਕੇਗਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ, ਕਿਆ ਬਾਤ ਹੈ, ਬਿਲਕੁਲ। ਔਰ ਇਹ ਜਿਹੜੇ ਵਿਚਾਰ ਹੁੰਦੇ ਅਸਲ ਦੇ ਵਿਚ ਸਾਨੂੰ ਆਪਣੀ ਜ਼ਿੰਦਗੀ ਦੇ ਆਲੇ ਦੁਆਲੇ ਵਿਚੋਂ ਹੀ ਆਪਣੇ ਰੋਜ਼ ਦੇ ਕਾਰਜ ਕਰਦਿਆਂ ਹੀ ਦਿਖਾਈ ਦਿੰਦੇ ਆ। ਔਰ ਸਾਡੀ ਜ਼ਿੰਦਗੀ ਦਾ ਇਹ ਇੱਕ ਬਹੁਤ ਅਹਿਮ ਪਹਿਲੂ ਹੁੰਦਾ ਕਿ ਸਾਡੀਆਂ ਜ਼ਿੰਦਗੀ ਦੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਦੇ ਵਿਚੋਂ ਕੀ ਝਲਕ ਕੇ ਬਾਹਰ ਆਉਂਦਾ। ਸਾਡੀ ਸ਼ਖਸੀਅਤ ਦਾ ਕੀ ਚੀਜ਼ਾਂ ਹਿੱਸਾ ਬਣਦੀਆਂ ਨੇ ਹਨਾ। ਔਰ ਬਹੁਤ ਸੋਹਣਾ ਵਿਚਾਰ ਹੈ ਕਿ ਅਗਰ ਦੂਸਰਿਆਂ ਨੂੰ ਰਸਤਾ ਦਿਖਾਉਣ ਦੇ ਲਈ ਦੀਵਾ ਲੈ ਕੇ ਚੱਲੋਗੇ, ਕਿਸੇ ਦਾ ਰਸਤਾ ਜਿਹੜਾ ਆ ਉਹ ਤੁਸੀਂ ਬਣਾਓਗੇ ਔਰ ਦੀਵੇ ਦੀ ਲੋ ਦੇ ਨਾਲ ਉਹ ਦਿਖਾਓਗੇ, ਤਾਂ ਉਸ ਦੀਵੇ ਦੀ ਲੋ ਦੇ ਨਾਲ, ਉਸ ਦੀਵੇ ਦੀ ਰੋਸ਼ਨੀ ਦੇ ਨਾਲ ਤੁਹਾਡਾ ਚਿਹਰਾ ਵੀ ਜ਼ਰੂਰ ਚਮਕੇਗਾ। ਡੂੰਘੇ ਭਾਵ ਨੇ ਇਹਦੇ ਪਿੱਛੇ ਕਿ ਕਿਸੇ ਦੇ ਮਦਦਗਾਰ ਬਣੋਗੇ ਤਾਂ ਜ਼ਰੂਰ ਪਰਮਾਤਮਾ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਉਹ ਰੋਸ਼ਨੀ, ਉਹ ਚਮਕ ਜਿਹੜੀ ਆ ਜ਼ਰੂਰ ਲਿਆਵੇਗਾ। ਹੈ ਬਹੁਤ ਹੀ ਪਿਆਰਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅਰਸ਼ ਮੱਲੀ ਹੁਰੀ ਔਰ ਨਰਿੰਦਰ ਠੌਰ ਹੁਰੀ ਪਹਿਲਾਂ ਤੋਂ ਬਣੇ ਹੋਏ ਨੇ, ਔਰ ਜਿਵੇਂ ਮੈਂ ਗੱਲ ਕੀਤੀ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਬਾਰਕ ਤਾਂ ਉਹ ਅਸੀਂ ਸਾਂਝੀ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਬਣਾਉਣੀ ਸੀ ਉਹ ਇਹ ਸੀ ਕਿ ਸਾਡੇ ਬਹੁਤ ਸਾਰੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਇਸ ਵੇਲੇ ਇੰਡੀਆ ਦੇ ਵਿੱਚ ਨੇ, ਪੰਜਾਬ ਦੇ ਵਿੱਚ ਨੇ, ਔਰ ਪੰਜਾਬ ਦੇ ਵਿੱਚ ਸਾਡੀਆਂ ਦੁਆਵਾਂ ਜਿਹੜੀਆਂ ਉਹ ਇਹੀ ਨੇ ਇਸ ਵੇਲੇ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਹੈ ਕਿ ਜਿਸ ਤਰ੍ਹਾਂ ਦਾ ਉੱਥੇ ਕੋਰੋਨਾ ਦਾ ਕਹਿਰ ਵਾਪਰ ਰਿਹਾ, ਉਸ ਕਹਿਰ ਦੌਰਾਨ ਉਹਨਾਂ ਦੀ ਜਿਹੜੀ ਸੁੱਖ ਸ਼ਾਂਤੀ ਹੈ ਉਹ ਬਣੀ ਰਹੇ, ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਜਿਹੜੀ ਘਟਨਾ ਆ ਉਹਦੇ ਬਾਰੇ ਸਾਨੂੰ ਸੁਣਨ ਨੂੰ ਮਿਲਦਾ ਹੈ। ਹਰ ਰੋਜ਼ ਕੋਈ ਨਾ ਕੋਈ ਇਹੋ ਜਿਹਾ ਵਾਕਿਆ ਜਿਹੜਾ ਆ ਉਹ ਦਿਲ ਦਹਿਲਾ ਦਿੰਦਾ ਹੈ ਇੱਥੇ ਬੈਠਿਆਂ ਦਾ, ਔਰ ਅਸੀਂ ਸਰੀਰਕ ਤੌਰ ਦੇ ਉੱਤੇ ਇੱਥੇ ਬੈਠਿਆਂ ਵੀ ਕਿਤੇ ਨਾ ਕਿਤੇ ਮਾਨਸਿਕ ਤੌਰ ਦੇ ਉੱਤੇ ਹਰ ਵੇਲੇ ਉੱਥੇ ਨਾਲ ਜੁੜੇ ਹੋਏ ਆ। ਉੱਥੋਂ ਆਉਣ ਵਾਲੀ ਕੋਈ ਕਾਲ ਜਿਹੜੀ ਉਹ ਇਕਦਮ ਸਾਨੂੰ ਡਰਾ ਦਿੰਦੀ ਹੈ, ਔਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਮੈਨੂੰ ਲੱਗਦਾ ਕਿ ਪਹਿਲਾਂ ਕਦੇ ਨਹੀਂ ਸੀ ਬਣਿਆ। ਔਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਦੋਂ ਆਲਾ ਦੁਆਲਾ ਜਿਹੜਾ ਆ ਉਹ ਅਸੀਂ ਦੇਖਦੇ ਹਾਂ ਤਾਂ ਆਪਣੇ ਜਿਹੜੇ ਕਰੀਬੀ ਨੇ, ਆਪਣੇ ਦੋਸਤ ਮਿੱਤਰ ਨੇ ਜਾਂ ਫਿਰ ਜਿਹੜੇ ਹੋਰ ਰਿਸ਼ਤੇਦਾਰ ਨੇ ਉਹਨਾਂ ਦਾ ਇਸ ਵੇਲੇ ਸਹਾਰਾ ਬਣਨ ਦੀ ਬਹੁਤ ਵੱਡੀ ਲੋੜ ਹੈ। ਪਰ ਇਸ ਸਭ ਦੇ ਵੇਖਦਿਆਂ ਇੱਕ ਚੀਜ਼ ਜਿਹੜੀ ਆ ਬੜੀ ਆਮ ਤੌਰ ਦੇ ਉੱਤੇ ਸਾਂਝੀ ਹੋ ਰਹੀ ਹੈ, ਉਹ ਇਹ ਹੈ ਕਿ ਭਾਰਤ ਦੇ ਵਿੱਚ ਕੋਰੋਨਾ ਦੇ ਨਾਲ ਜਿਹੜੀਆਂ ਹੋਣ ਵਾਲੀਆਂ ਮੌਤਾਂ ਆ ਉਹ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਹੋ ਰਹੀਆਂ ਆ, ਔਰ ਇਹ ਇੱਕ ਬਹੁਤ ਵੱਡਾ ਖਦਸ਼ਾ ਜਿਹੜਾ ਆ ਇਹ ਦਰਸਾਇਆ ਜਾ ਰਿਹਾ ਕਿ ਜਿਹੜੇ ਲੋਕ ਅਸਲ ਦੇ ਵਿੱਚ ਹਸਪਤਾਲਾਂ ਦੇ ਵਿੱਚ ਦਮ ਤੋੜ ਰਹੇ ਆ ਜਾਂ ਫਿਰ ਜਿਹੜੇ ਲੋਕ ਇਸ ਬਿਮਾਰੀ ਦੇ ਕਾਰਨ ਜਾਂ ਕਿਸੇ ਹੋਰ ਬਿਮਾਰੀ ਦੇ ਕਾਰਨ ਹਸਪਤਾਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਉਹ ਦਮ ਤੋੜ ਜਾਂਦੇ ਆ। ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਕਿਸੇ ਨਾ ਕਿਸੇ ਬਾਰੇ ਇਹੋ ਜਿਹੀ ਕੋਈ ਘਟਨਾ ਦਾ ਜਿਹੜਾ ਜ਼ਿਕਰ ਆ ਕਦੇ ਫੋਨ ਕਾਲ ਦੇ ਉੱਤੇ ਹੁੰਦਾ ਹੈ ਜਾਂ ਫਿਰ ਜਦੋਂ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮਿਲਦੇ ਹਾਂ ਤਾਂ ਜ਼ਰੂਰ ਹੁੰਦਾ। ਸੋ ਉੱਥੇ ਇੱਕ ਬਹੁਤ ਵੱਡਾ ਸਹਿਮ ਬਣ ਗਿਆ ਕਿ ਲੋਕ ਜਿਹੜੇ ਆ ਉਹ ਇੱਕ ਦੂਸਰੇ ਨੂੰ ਗੁਜ਼ਾਰਿਸ਼ ਕਰ ਰਹੇ ਆ ਕਿ ਘਰ ਚ ਰਹੋ ਪਲੀਜ਼, ਜੇਕਰ ਤੁਹਾਨੂੰ ਤਕਲੀਫ ਵੱਧ ਵੀ ਗਈ ਆ ਤਾਂ ਘਰ ਦੇ ਵਿੱਚ ਉਹਦਾ ਉਪਚਾਰ ਕਰੋ, ਡਾਕਟਰਾਂ ਨੂੰ ਇਹ ਬੇਨਤੀ ਕਰੋ ਕਿ ਸਾਨੂੰ ਜੋ ਵੀ ਦਵਾਈਆਂ ਜਿਹੜੀਆਂ ਆ ਉਹ ਸੁਝਾਈਆਂ ਜਾਣ, ਉਹ ਸਾਨੂੰ ਘਰ ਦੇ ਵਿੱਚ ਹੀ ਅਸੀਂ ਉਹਨਾਂ ਦਾ ਜਿਹੜਾ ਸੇਵਨ ਆ ਉਹ ਕਰ ਸਕੀਏ, ਕਿਉਂਕਿ ਹਾਲਾਤ ਜਿਹੜੇ ਹਸਪਤਾਲਾਂ ਦੇ ਵਿੱਚ ਵੱਧ ਤੋਂ ਬਦਤਰ ਹੋ ਚੁੱਕੇ ਆ। ਜਦੋਂ ਆਕਸੀਜਨ ਦੀ ਗੱਲ ਆਉਂਦੀ ਆ ਤਾਂ ਦੋਸਤੋ ਆਕਸੀਜਨ ਦੀ ਘਾਟ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਹੋ ਰਹੀਆਂ, ਔਰ ਬਹੁਤ ਚੰਗੇ ਚੰਗੇ ਅਹੁਦਿਆਂ ਤੇ ਤਾਇਨਾਤ ਲੋਕ ਜਿਹੜੇ ਆ ਉਹ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਆ। ਇਸ ਤੋਂ ਵੱਡੀ ਹੋਰ ਦੁਖਾਂਤਕ ਜਾਂ ਤਰਾਸਦਿਕ ਜਿਹੜੀ ਹਾਲਤ ਆ ਉਹ ਹੋਰ ਕੀ ਹੋ ਸਕਦੀ ਹੈ। ਸੋ ਬਹੁਤ ਸਾਰੇ ਅਨੁਭਵ, ਬਹੁਤ ਸਾਰੇ ਤਜਰਬੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ, ਬਹੁਤ ਸਾਰੇ ਕਰੀਬੀਆਂ ਨੇ ਸਾਂਝੇ ਕੀਤੇ, ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਗਵਾ ਲਏ ਆ। ਸੋ ਇਸ ਮੌਕੇ ਸਾਡਾ ਫਰਜ਼ ਕੀ ਬਣਦਾ, ਅਸੀਂ ਇੱਕ ਦੂਸਰੇ ਨਾਲ ਭਾਵਨਾਤਮਕ ਸਾਂਝ ਜਿਹੜੀ ਆ ਉਹ ਜ਼ਰੂਰ ਬਣਾਈ ਰੱਖੀਏ। ਆਪਣੇ ਪਰਿਵਾਰਾਂ ਦੇ ਵਿੱਚੋਂ ਕੋਈ ਵੀ ਘਟਨਾ ਇਹੋ ਜਿਹੀ ਵਾਪਰੀ ਹੋਵੇ ਜਿਹਦੇ ਨਾਲ ਤੁਸੀਂ ਆਗਾਹ ਕਰਨਾ ਚਾਹੁੰਦੇ ਹੋਵੋ, ਜਾਗਰੂਕ ਕਰਨਾ ਚਾਹੁੰਦੇ ਹੋਵੋ ਬਾਕੀ ਦੋਸਤਾਂ ਨੂੰ ਕਿ ਮੇਰੇ ਪਰਿਵਾਰ ਦੇ ਵਿੱਚ ਜਾਂ ਮੇਰੇ ਜਾਣਕਾਰਾਂ ਦੇ ਵਿੱਚ ਇਹੋ ਜਿਹਾ ਕੁਝ ਵਾਪਰਿਆ, ਸੋ ਇਸ ਕਰਕੇ ਤੁਹਾਨੂੰ ਇਹ ਬੇਨਤੀ ਆ ਕਿ ਤੁਸੀਂ ਅੱਗੇ ਤੋਂ ਇਨ੍ਹਾਂ ਚੀਜ਼ਾਂ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਰੱਖੋ। ਬਿਨਾਂ ਸ਼ੱਕ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾ ਰਹੀ ਹੈ, ਤੁਹਾਡੇ ਆਪਣੇ ਨਿੱਜੀ ਤਜਰਬੇ ਕੀ ਰਹੇ ਆ ਇਹਦੇ ਬਾਰੇ ਚ ਜ਼ਰੂਰ ਸਾਡੇ ਨਾਲ ਆਪਣੀ ਸਾਂਝ ਜਿਹੜੀ ਆ ਉਹ ਜ਼ਰੂਰ ਬਣਾਇਆ ਕਰੋ। ਪਿਛਲੀਆਂ ਕੁਛ ਵੀ ਜਿਹੜੀਆਂ ਕਾਲਜ ਜਾਂ ਪਿਛਲੇ ਕੁਛ ਵੀ ਜਿਹੜੇ ਵਿਚਾਰਾਂ ਦੇ ਆਦਾਨ ਪ੍ਰਦਾਨ ਇਸ ਵਿਸ਼ੇ ਦੇ ਉੱਤੇ ਹੋਏ ਆ ਉਹਨਾਂ ਦੇ ਆਧਾਰ ਦੇ ਉੱਤੇ ਮੈਂ ਇੰਨਾ ਹੀ ਕਹਾਂਗੀ ਕਿ ਜਿਹੜੇ ਲੋਕ ਅਸਲ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਨੇ, ਜਿਨ੍ਹਾਂ ਨੂੰ ਲੱਗਦਾ ਕਿ ਸਰੀਰਕ ਤੌਰ ਦੇ ਉੱਤੇ ਕੋਈ ਤਕਲੀਫ ਉਹ ਚੱਲ ਰਹੇ ਆ, ਤਾਂ ਉਹਨਾਂ ਨੂੰ ਅਸੀਂ ਇਹ ਤਾਕੀਦ ਜ਼ਰੂਰ ਕਰਾਂਗੇ ਕਿ ਜੇਕਰ ਕੋਈ ਤਕਲੀਫ ਤੁਸੀਂ ਸਰੀਰਕ ਤੌਰ ਤੇ ਚੱਲ ਰਹੇ ਹੋ ਤਾਂ अपने घर दे विच रह के ओदा जड़ा उपचार या ओ शुरू कर लो, ओदा इलाज जड़ा या ओ शुरू कर लो, और डॉक्टरां दे नाल जे हो सके तां उनां दे नाल जड़ी है फोन दे उत्ते अपना जड़ा राबता बना के जड़िया अपने लक्षण दस के जड़िया दवाईया या ओ तुसी शुरू कर सकदे हो। जेकर आइसोलेशन भी तुसी शुरू करनी है तां ओ अपने घर दे विच भी कर सकदे हो। दोस्तो सब तो वड्डी जड़ी उत्थे मौत दा जड़ा सब तो वड्डा जड़ा कारण आ ओ इक ऑक्सीजन तो है ही है, पर ऑक्सीजन तो बिना एक होर वड्डा कारण ओ ए है कि हस्पतालां दे विच स्टाफ नहीं है, उपचार दी घाट है, साधन नहीं है। और जदों असीं आइसोलेशन दी गल करदे आ तां लोक जिहड़े आ ओ दहल दे नाल ज्यादा मर रहे आ। लोक जिहड़े आ हस्पतालां दे विच जदों उहनां नूं आइसोलेट कीता जांदा आ तां ओ सहम जिहड़ा आ ओ उहनां नूं होर डरा दिंदा आ। सो ओ कल्ले रहना परिवार दे नाल उहनां दा जिहड़ा नाता आ ओ तोड़ दित्ता जांदा आ। उहनां नूं मिलण दी, उहनां नूं फोन करन दी किसी भी तरह की कोई सुविधा जिहड़ी आ उत्थे नहीं हुंदी। सो इस कारण जिहड़ा शरीरक तौर दे उत्ते तां तकलीफ झलदे झलदे आ, पर मानसिक तौर दे उत्ते जिहड़ी ओह तकलीफ झलदे आ ओहदा शायद अंदाजा असीं नहीं लगा सकदे। सो इस करके बहुत जरूरी है कि अपने पिछे जिहड़े रहण वाले आ उहनां नूं असीं आगाह करदे जाइए, उहनां नूं असीं जागरूक करदे जाइए कि जो अनुभव उहनां दे हो रहे आ जां फिर जिहड़े तुहाडे अपने अनुभव रहे आ उहनां दे बारे च ओह किसे होर दे ना होण। सो ओहदे लई जरूर अपने जिहड़े जज्बात आ साडे नाल सांझे करदे रहा करो। ते लो जी प्रोग्राम दे विच हुण आपां इक गीत तुहानू जरूर सुणाउणा। गीत थोड़ा समा हो गया सुनाया नू, सो अगला गीत जिहड़ा नवी बाबा दी आवाज दे विच आ ते फिर आउने आ फिर अगले सिलसिले दे नाल। वापस बने रहो।
किते कोई कारवाई साडे ना खिलाफ कर दे हो, किते कोई कारवाई साडे ना खिलाफ कर दे हो, वो गलती होई जाती है बंदे नू माफ कर दे हो, जी गलती होई जाती है बंदे नू माफ कर दे हो, हमने होण हसी मुखड़े फिर ना रहिंदी हिंस जही, आशिक बेबी माइंड हुंदे सौ पर सेंट सही, जो दिल ना तोड़ देना बस झूठा मूठा लाफ कर दे हो, वो गलती होई जाती है बंदे नू माफ कर दे हो, जी गलती होई जाती है बंदे नू माफ कर दे हो। तुहाडी कसम कदे चकदा नी कपरू, तुहाडी किसे फ्रेंड ते माड़ी अख रखदा नी कपरू, माड़ी अख रखदा नी कपरू, जे तक भी हो गया जमाना डाउन मुंडे दा के साफ कर दियो, हो गलती होई जाती है बंदे नू माफ कर दियो, जे गलती होई जाती है बंदे नू जान भी देओ गुस्से नूं टॉपिक चेंज करो सोहणियो, घुमटी वाले पल्लो जरा रेंज तुसी फड़ो सोहणियो, जरा रेंज तुसी फड़ो सोहणियो, तुसी फड़ो सोहणियो, सेंती मिंट जुड़े ने जमा पता ना साफ कर दे हो, किते कोई कारवाई साडे ना खिलाफ कर दे हो, गलती होई जाती है बंदे नू माफ कर दे हो, जी गलती गलती होई जाती है बंदे नू।
जी दोस्तों, गीत तो बाद एक बार फिर स्वागत करते हैं हरमन रेडियो ते लहरा प्रोग्राम दे विच। तुसी मेरे नाल जुड़े हुए हो अमरदीप कौर दे नाल ते प्रोग्राम दे विच खबरां दा भी जड़ा सिलसिला उपां बहुत जल्द लैके आना है। खबरां दे विच जसविंदर बिटाहुरी साडे नाल जुड़नगे पंजाब तों, भारत तों, पर उस तों भी पहला एक जिहड़ी बुझारत सी ओह भी तुहाडे नाल पाउणी सीगी। समां जिहड़ा बुझारत दे लई तुहाडे कोल हैगा वैसे अद्धे घंटे दा, बुझारत मैं अज सौखी जी पाउणी आ, सो इस करके घबरायो ना क्योंकि जवाब तुसी दिंदे नहीं आ। कह दें कि बुझारत जी औखी है, वैसे बुझारत जी बड़ी सौखी जी है। सो तुसी दसना जी, सोने की सिलाई कोठा टप के वेड़े आई, बहुत ही सौखी बुझारत है। सोने की सिलाई कोठा टप के वेड़े आई, ते आपा देखो पा दिती है बुझारत, ते तुसी हुण दसो कि ए है केड़ी चीज है। सोने की सिलाई कोठा टप के वेड़े आई। चलो जी जल्दी जल्दी तुसी भेजो जवाब सानू, ते फिर आपा वधदे आ अगले सिलसिले वाल। अगले सिलसिले जिवें अज मैं गल कीती सीगी कि एक खास नंबर साडे तक तुहाडे वालों पहुंचना जरूरी है, जिन्हों भी तुसी मुबारक देनी चाहुंदे हो, उन्हां दीआं खुशियां दे विच शामिल होना चाहुंदे हो, ते साडे तक ओह नंबर पहुंचिया होया जी। असीं कोशिश कर रहे हां कि उस नंबर तक असीं आप भी हुण पहुंचीए, ते उन्हां नाल अपना जिहड़ा राबता है ओह बणाईए। सो राबता जिहड़ा है, मैनूं लगदा जिहड़ा नंबर साडे तक पहुंचिया जी, ए है अमेरिका दा नंबर लग रहा मैनूं। सो अमेरिका दा जिहड़ा ए नंबर है, ए असीं दगा के देखदे आं कि किन्हां नूं असीं फोन कर रहे हां। हाले तक सानूं क्लीयर नहीं होया, नंबर मैं पहलां भी लगाउण दी कोशिश कीती आ और नंबर जिहड़ा पहलां लग नहीं सकिया। ते सानूं ए जिहड़ा नंबर है प्रितपाल कौर होरां ने भेजिया, जिहड़े कि अपने भरा नूं जन्म दिन दे मौके उते ए खास मुबारक जिहड़ी है ओह देनी चाहुंदे आ। सो देखदे आ जी, नंबर लगा दित्ता आ, बैल चली गई आ और हुण साडे तक उहनां दी आवाज पहुंचदी आ जां नहीं, ए हुण देखण वाली गल है। एक सरप्राइज कॉल आ, सरप्राइज विश आ, और उहनां दे भरा दा नाम जिहड़ा उहनां ने दस्सिया मनजिंदर। सो अपने भरा नूं जन्म दिन दी खास मुबारक जिहड़ी आ ओह हरमन रेडियो दे जरिए देना चाहुंदे ने। सो देखदे आ जी, उहनां दे ब्रदर फोन चक्कदे आ,
प्लीज लीव अ मैसेज फॉर मेलबॉक्स नंबर 1909963।
एक वार ट्राई करांगे उहनां दा नंबर, ते जेकर ओह फोन चक लैंदे आ तां मुबारक जिहड़ी आ ओह देनी बणदी है उहनां नूं सिद्धी, पर जेकर ओह फोन दुबारा भी नहीं चकदे तां फिर असीं घट्टो घट्ट सिद्धी मुबारक जिहड़ी आ ओह तां दे ही सकदे आ, हैना। सो सिद्धी मुबारक इदां आ जी कि असीं उहनां दे लई जिहड़ा बर्थडे म्यूजिक आ ओह असीं प्ले करांगे। सो ओह म्यूजिक जिहड़ा आ प्ले करके ते अपणियां जिहड़ियां शुभ इच्छावां आ उहनां दे जन्म दिन ते उहनां नूं जरूर भेजांगे। एक बार फिर ट्राई कर लैंदे आ, हैना, ट्राई करन दे विच, कोशिश करन दे विच कहिंदे हुंदे
आ। कॉल नंबर डज नॉट एग्जिस्ट।
लो जी, कॉल जिहड़ा आ ओह नंबर उन्होंने कहता कि एग्जिस्ट नहीं आ, पर असीं अपनी कोशिश जिहड़ी ओह छड्डनी नहीं आ। एक बार फिर आखरी ट्राई जिहड़ी आ ओह आपां जरूर करांगे दोस्तो। सो आखरी ट्राई दे विच असीं कामयाब हुन्ने आ जां नहीं हुन्ने, इह तां हुण समां दस्सेगा, पर आपां कोशिश जिहड़ी आ ओह जरूर करनी आ। ते लो जी, ए नंबर आपां फिर एक वारी लगा दित्ता आ, ते देखदे आं कि इस वार कॉल जिहड़ी ओह जांदी आ या नहीं जांदी आ, जे जांदी आ ते साडे सुनण वाले चकदे आ उहनूं जां नहीं। वैसे ओह साडे सुनण वाले नहीं हो सकदे क्योंकि अमेरिका तों ओह कदे रेडियो सुणदे आ जां नहीं सुणदे सानूं इह वी नहीं पता, पर इस वेले सानूं जिहड़ा नंबर भेजिआ उहनां दे सिस्टर ने भेजिआ, प्रितपाल कौर जिहड़े कि आस्ट्रेलिया रहिंदे ने, ते उहनां दे जिहड़े ब्रदर ने ओह मनजिंदर सिंह ने, और मनजिंदर सिंह होरां ने मैनूं लगदा कि कॉल चुक लई इस वेले। सति श्री अकाल जी।
ओके, सत श्रीकाल बेटा, चुक लिया उन्होंने, उपर काम कर रहे ना उपर बैठ के।
हाँ जी सर। हाँ जी, तुसी कौन बोल रहे हो जी?
बोल रहे हो जी।
हेलो, कॉल कटी गई है, मेनू लगदा सी कि उन्हां दे माता जी ने कॉल चकी है। खैर, असी वधाइयां जिहड़ियां ओह इसे तरह हुण उन्हां दे लई पेश करदे आ। सो मनजिंदर सिंह, तुहाडे जन्म दिन दे उत्ते तुहाडी भैण वालों हरमन रेडियो दे इस मंच तों असी बहुत बहुत मुबारकां जिहड़ियां ओह भेजदे आ। शाला परमात्मा करे जिंदगी दियां तुसी उच्चियां जिहड़ियां बुलंदियां उहनां नूं छूहो, और सेहतमंद नरोई सेहत दे नाल अपनी जिंदगी दियां जिहड़ियां खुशियां ने उहनां नूं तुसी हासिल ਕਰਦੇ ਰਹੋ। ਤੇ ਲੋ ਜੀ ਇੱਕ ਪਿਆਰਾ ਜਿਹਾ ਮਿਊਜ਼ਿਕ ਤਾਂ ਫਿਰ ਬਣਦਾ ਹੀ ਆ ਤੇ ਸਾਡੇ ਹਰਮਨ ਰੇਡੀਓ ਪਰਿਵਾਰ ਵੱਲੋਂ ਮਨਜਿੰਦਰ ਸਿੰਘ ਹੋਰਾਂ ਨੂੰ ਪ੍ਰਿਤਪਾਲ ਹੋਰਾਂ ਦੀਆਂ ਜਿਹੜੀਆਂ ਇਹ ਪਿਆਰੀਆਂ ਪਿਆਰੀਆਂ ਔਰ ਸਾਡੀਆਂ ਆਪਣੀਆਂ ਵੀ ਪਿਆਰੀਆਂ ਪਿਆਰੀਆਂ ਜਨਮ ਦਿਨ ਮੌਕੇ ਦੁਆਵਾਂ ਬਹੁਤ ਬਹੁਤ ਮੁਬਾਰਕ ਜਨਮ ਦਿਨ ਹੈਪੀ ਬਰਥਡੇ। ਲਓ ਜੀ ਸਾਡੇ ਵੱਲੋਂ ਇੱਕ ਵਾਰ ਫਿਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਨਜਿੰਦਰ ਸਿੰਘ ਜੀ ਔਰ ਪ੍ਰਿਤਪਾਲ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਵੀਰ ਦੇ ਇਸ ਜਨਮ ਦਿਨ ਦੀਆਂ ਔਰ ਪਰਮਾਤਮਾ ਕਰੇ ਤੁਹਾਡਾ ਵੀਰ ਜਿਹੜਾ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਹਾਸਲ ਕਰੇ ਔਰ ਨਰੋਈ ਸਿਹਤ ਦੇ ਨਾਲ ਖੁਸ਼ੀਆਂ ਖੇੜੇ ਜਿਹੜੇ ਉਨ੍ਹਾਂ ਦੀ ਜ਼ਿੰਦਗੀ ਦੇ ਵਿਚ ਬਣੇ ਰਹਿਣ। ਲਓ ਜੀ ਇਹ ਸੀ ਇੱਕ ਸਿਲਸਿਲਾ ਜਿਹੜਾ ਖਾਸ ਮੁਬਾਰਕ ਦਾ ਸੀ। ਸੋ ਖਾਸ ਮੁਬਾਰਕ ਜਿਹੜੀ ਆ ਤੁਸੀਂ ਵੀ ਆਪਣੇ ਕਿਸੇ ਨਜ਼ਦੀਕੀ ਨੂੰ ਕਰੀਬੀ ਨੂੰ ਭੇਜ ਸਕਦੇ ਹੋ ਉਨ੍ਹਾਂ ਦੇ ਕਿਸੇ ਖਾਸ ਦਿਨ ਦੇ ਉੱਤੇ ਤੇ ਅਸੀਂ ਉਹ ਮੁਬਾਰਕ ਜਿਹੜੀ ਉਹ ਸਾਂਝੀ ਕਰਾਂਗੇ ਸਾਰਿਆਂ ਦੇ ਨਾਲ। ਤੇ ਲਓ ਜੀ ਇਸ ਸਿਲਸਿਲੇ ਤੋਂ ਬਾਅਦ ਆਪਾਂ ਵਧਣਾ ਹੁਣ ਅਗਲੇ ਸਿਲਸਿਲੇ ਵੱਲ ਤੇ ਅਗਲਾ ਜਿਹੜਾ ਸਿਲਸਿਲਾ ਹੈ ਉਹ ਹੈਗਾ ਜੀ ਖਬਰਾਂ ਦਾ ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਹਾਜ਼ਰ ਰਹਿਣਗੇ ਜਸਵਿੰਦਰ ਬਿੱਟਾ ਹੋਰੀ। ਸੋ ਜਸਵਿੰਦਰ ਬਿੱਟਾ ਹੋਰਾਂ ਨੂੰ ਅਗਲੀ ਕਾਲ ਲਗਾਉਂਦੇ ਆ ਪਰ ਉਸ ਤੋਂ ਪਹਿਲਾਂ ਦੋ ਖਾਸ ਸੁਨੇਹੇ ਸਾਡੇ ਵੱਲੋਂ ਤੁਹਾਡੇ ਲਈ।
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੋ ਜੀ ਇਨ੍ਹਾਂ ਦੋ ਸੁਨੇਹਿਆਂ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਇਸ ਵੇਲੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਔਰ ਇਸ ਵੇਲੇ ਸਾਡੇ ਰੇਡੀਓ ਦੇ ਸਿਲਸਿਲਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਖਬਰਾਂ ਦਾ। ਖਬਰਾਂ ਦੇ ਸਿਲਸਿਲੇ ਤੋਂ ਪਹਿਲਾਂ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਮੈਂ ਉਨ੍ਹਾਂ ਨੂੰ ਜ਼ਰੂਰ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਜੁੜੇ ਨੇ ਜੀ ਗੁਰਿੰਦਰ ਸਿੰਘ ਹੋਰੀ। ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਿਆ ਬਾਤ ਹੈ ਜੀ, ਅੱਜ ਤੇਲ ਚੋਣਾ ਬਣਦਾ ਕਿਉਂਕਿ ਗੁਰਿੰਦਰ ਸਿੰਘ ਜੀ ਬੜੇ ਦਿਨਾਂ ਬਾਅਦ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਵਿਚ ਤੁਸੀਂ ਆਏ ਹੋ, ਹਨਾ। ਖੈਰ ਆਪਾਂ ਜਿਹੜਾ ਡਿਜੀਟਲ ਤੇਲ ਚੋ ਲੈਣੇ ਆ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਦੇਰ ਨਾਲ ਸਹੀ ਪਰ ਪਹੁੰਚ ਗਏ ਆ। ਕਹਿੰਦੇ ਜਿਮ ਸ਼ੁਰੂ ਕੀਤਾ ਹੋਇਆ ਤੇ ਇਹ 6 ਤੋਂ 7 ਵਜੇ ਤੱਕ ਹੁੰਦਾ ਆ, ਪਰ ਪ੍ਰੋਗਰਾਮ ਜ਼ਰੂਰ ਸੁਣਦੇ ਆ ਪੋਡਕਾਸਟ ਤੇ। ਬੜਾ ਚੰਗਾ ਲੱਗਦਾ ਪ੍ਰੋਗਰਾਮ ਤੁਸੀਂ ਸੁਣਦੇ ਹੋ ਔਰ ਜਿਮ ਵੀ ਜ਼ਰੂਰੀ ਹੈ। ਵੈਸੇ ਵੀ ਤੁਸੀਂ ਸਿਹਤ ਦਾ ਕਾਫੀ ਧਿਆਨ ਰੱਖਦੇ ਹੋ ਔਰ ਇਹ ਰੱਖਣਾ ਵੀ ਚਾਹੀਦਾ। ਸਾਨੂੰ ਵੀ ਤੁਹਾਡੇ ਤੋਂ ਕੋਈ ਨਾ ਕੋਈ ਜਿਹੜਾ ਸਬਕ ਉਹ ਸਿੱਖਣਾ ਚਾਹੀਦਾ। ਪਰ ਗੁਰਿੰਦਰ ਸਿੰਘ ਜੀ ਅੱਜ ਤੁਸੀਂ ਆਉਣਾ ਕੀਤਾ, ਬੜਾ ਚੰਗਾ ਲੱਗਿਆ ਪ੍ਰੋਗਰਾਮ ਵਿਚ। ਜ਼ਰੂਰ ਆਪਣੀ ਜਿਹੜੀ ਆਮਦ ਹੈ ਉਹ ਕਰਿਆ ਕਰੋ ਕਿਉਂਕਿ ਤੁਹਾਡੀ ਆਮਦ ਜਿਹੜੀ ਆ ਉਹ ਸਾਡੇ ਲਈ ਬਹੁਤ ਇੱਕ ਨਿੱਘਾ ਜਿਹਾ ਹੁਲਾਰਾ ਹੁੰਦੀ ਹੈ, ਹਨਾ। ਔਰ ਅਸੀਂ ਬੜੀ ਸ਼ਿੱਦਤ ਦੇ ਨਾਲ ਉਡੀਕ ਵੀ ਕਰਦੇ ਹੁੰਦੇ ਹਾਂ। ਬਹੁਤ ਬਹੁਤ ਸਵਾਗਤ ਵੀ ਤੇ ਧੰਨਵਾਦ ਵੀ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਜਗਜੀਵਨ ਮਠਾਰੂ ਹੁਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਕਹਿੰਦੇ ਸਾਰੇ ਹਰਮਨ ਪਰਿਵਾਰ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਜੀਵਨ ਮਠਾਰੂ ਜੀ, ਤੁਹਾਨੂੰ ਵੀ ਤੇ ਜੀ ਆਇਆਂ ਨੂੰ ਵੀ ਪ੍ਰੋਗਰਾਮ ਚ ਤੇ ਧੰਨਵਾਦ ਵੀ ਕਰਦੇ ਆ ਪ੍ਰੋਗਰਾਮ ਤੁਸੀਂ ਜੁੜਨਾ ਕੀਤਾ। ਤੇ ਬਾਕੀ ਜੀ ਬੁਝਾਰਤ ਦਾ ਉੱਤਰ ਤੁਸੀਂ ਦੇ ਦਿੱਤਾ, ਬੜੀ ਛੇਤੀ ਦੇ ਦਿੱਤਾ। ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਉਹਨਾਂ ਨੇ ਵੀ ਬੁਝਾਰਤ ਦਾ ਉੱਤਰ ਭੇਜ ਦਿੱਤਾ, ਬੁਝਾਰਤ ਦਾ ਜਵਾਬ ਭੇਜ ਦਿੱਤਾ। ਨਰਿੰਦਰ ਠੌਰ ਹੋਰਾਂ ਨੇ ਵੀ ਭੇਜ ਦਿੱਤਾ ਤੇ ਇਸ ਤੋਂ ਬਾਅਦ ਅਰਸ਼ ਮੱਲੀ ਹੋਰਾਂ ਨੇ ਵੀ ਭੇਜ ਦਿੱਤਾ। ਕਿਆ ਬਾਤ ਹੈ, ਇਹਦਾ ਮਤਲਬ ਪ੍ਰੋਗਰਾਮ ਸੁਣ ਰਹੇ ਹੋ। ਮੈਂ ਤਾਂ ਵੈਸੇ ਚੈੱਕ ਕਰ ਰਹੀ ਸੀ ਕਿ ਪ੍ਰੋਗਰਾਮ ਤੁਸੀਂ ਸੁਣ ਰਹੇ ਕਿ ਨਹੀਂ 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 ਬੁਝਾਰਤ ਵੈਸੇ ਮੈਂ ਪਾਉਣੀ ਹੁੰਦੀ ਹੈ, ਅੱਜ ਥੋੜੀ ਲੇਟ ਹੋ ਗਈ ਹੈ ਬੁਝਾਰਤ, ਪਰ ਬੁਝਾਰਤ ਅੱਜ ਸੌਖੀ ਪਾਈ ਸੀ ਕਿਉਂਕਿ ਰਠੌਰ ਸਾਹਿਬ ਹਮੇਸ਼ਾ ਇਹ ਸ਼ਿਕਾਇਤ ਕਰਦੇ ਹੁੰਦੇ ਆ ਕਿ ਬੁਝਾਰਤ ਜਿਹੜੀ ਉਹ ਤੁਹਾਡੀ ਬੜੀ ਔਖੀ ਹੁੰਦੀ ਹੈ, ਸੋ ਬੁੱਝਣੀ ਮੁਸ਼ਕਿਲ ਹੁੰਦੀ ਹੈ। ਅੱਜ ਮੈਂ ਇਸੇ ਕਰਕੇ ਸੌਖੀ ਪਾਈ ਸੀ ਕਿ ਤੁਹਾਨੂੰ ਬੁੱਝਣ ਦੇ ਵਿੱਚ ਕੋਈ ਸਮੱਸਿਆ ਨਾ ਆਵੇ। ਤੇ ਲਓ ਫਿਰ ਬੁਝਾਰਤਾਂ ਦਾ ਤੁਸੀਂ ਬੁੱਝ ਲਈਆਂ, ਪਰ ਜਵਾਬ ਅਸਲ ਦੇ ਵਿੱਚ ਕੀ ਆ ਉਹ ਮੈਂ ਅਜੇ ਨਹੀਂ ਦੱਸਣਾ। ਕਾਰਨ ਕੀ ਆ, ਕਿਉਂ? ਕਿਉਂਕਿ ਅਜੇ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਪਿਆ ਆ, ਔਰ ਖਬਰਾਂ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਜੀ ਇਹਦਾ ਜਿਹੜਾ ਜਵਾਬ ਹੈ ਉਹ ਸਹੀ ਹੈ। ਸੋ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਸ ਬੁਝਾਰਤ ਦਾ ਜਿਹੜਾ ਜਵਾਬ ਹੈ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਤੇ ਇਹਦੇ ਨਾਲ ਹੀ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਜ਼ਰੂਰ ਵੱਧਦੇ ਜਾਈਏ, ਔਰ ਇਸ ਵੇਲੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਬਿੱਟਾ ਸਾਹਿਬ ਦੇ ਨਾਲ ਜਿਹੜਾ ਸਾਡਾ ਸੰਪਰਕ ਹੈ ਉਹ ਬਣ ਜੇ, ਔਰ ਬਹੁਤ ਜਲਦ ਖਬਰਾਂ ਜਿਹੜੀਆਂ ਤੁਹਾਡੀ ਆਪਾਂ ਨਜ਼ਰ ਕਰੀਏ। ਸੋ ਖਬਰਾਂ ਦਾ ਸਿਲਸਿਲਾ ਲੈ ਕੇ ਬਹੁਤ ਜਲਦ ਆਉਂਦੇ ਹਾਂ ਵਾਪਸ। ਤੁਸੀਂ ਛੋਟਾ ਜਿਹਾ ਇੱਕ ਗੀਤ
ਬੇਤ ਨਹੀਂ ਇਹ ਲੋਕੀ ਕਿਸ ਦਿਨ ਜਾਗਣਗੇ, ਬੇਤ ਨਹੀਂ ਇਹ ਲੋਕੀ ਕਿਸ ਦਿਨ ਜਾਗਣਗੇ ਜੋ ਬੁੱਕਲ ਵਿੱਚ ਸੂਰਜ ਲੈ ਕੇ ਸੁੱਤੇ ਨੇ।
ਨਾ ਸ਼ੁਕਰਾਪਣ ਬਾਰੇ ਲਿਬਨਾਨ ਦੀ ਇੱਕ ਕਹਾਵਤ ਹੈ, ਜਿਸ ਬੰਦੇ ਲਈ ਤੁਸੀਂ ਕੁਝ ਚੰਗਾ ਕੀਤਾ ਹੋਵੇ ਉਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
पाके बह जाऊं रट्टा हाणिया ठहरण दे
चाकर नाल पट्टा हाणिया ठहरण दे अज चाकर नाल पट्टा हाणिया ठहरण दे हर दिल दी धड़कन ऐसे जोर वखाऊं जे ढोल बजावे तू
मैं चांदर छड़काऊं ढोल बजावे तू मैं चांदर छड़काऊं ढोल बजावे तू
कदी न सुस्ती दिल चो हूक उठे
ਲੋ ਜੀ ਕਮਲ ਹੀਰ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਹੁਣ ਸਿਲਸਿਲਾ ਵੈਸੇ ਖਬਰਾਂ ਦਾ ਹੈ ਔਰ ਖਬਰਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਵੇਲੇ ਜਸਵਿੰਦਰ ਬਿੱਟਾ ਹੋਰੀ ਚੜੇ ਉਹਨਾਂ ਦੇ ਨਾਲ ਸਾਡਾ ਸੰਪਰਕ ਨਹੀਂ ਬਣ ਰਿਹਾ ਉਹਨਾਂ ਦੇ ਨਾਲ ਰਾਬਤਾ ਬਣੇ ਨਾ ਬਣੇ ਪਰ ਖਬਰਾਂ ਦੇ ਨਾਲ ਸਾਡਾ ਰਾਬਤਾ ਜ਼ਰੂਰ ਬਣਨਾ ਇਸ ਸਿਲਸਿਲੇ ਦੇ ਵਿਚ ਤੇ ਲੋ ਜੀ ਹਰਮਨ ਰੇਡੀਓ ਤੇ ਖਬਰਾਂ ਦਾ ਸਿਲਸਿਲਾ ਲੈ ਕੇ ਮੈਂ ਅੱਜ ਤੁਹਾਡੀ ਖਿਦਮਤ ਚ ਕੱਲੀ ਹਾਜ਼ਰ ਹਾਂ ਅਮਰਦੀਪ ਕੌਰ ਤੇ ਖਬਰਾਂ ਦੀ ਸਾਂਝ ਪਾਉਣੇ ਆ ਖਬਰਾਂ ਦੇ ਵਿਚ ਜਿਵੇਂ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਗੱਲਬਾਤ ਜਿਹੜੀ ਹੈ ਉਹ ਕੋਰੋਨਾ ਦੀ ਕਰਦੇ ਆ ਰਹੇ ਹਾਂ ਔਰ ਭਾਰਤ ਦੇ ਵਿਚ ਕੋਰੋਨਾ ਦੀ ਜਿਹੜੀ ਸਥਿਤੀ ਹੈ ਉਹ ਹੋਰ ਜ਼ਿਆਦਾ ਗੰਭੀਰ ਬਣਦੀ ਜਾ ਰਹੀ ਹੈ ਕਰਨਾਟਕ ਦੇ ਵਿਚ ਦੱਸਿਆ ਜਾ ਰਿਹਾ ਕਿ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਹੋਈ ਹੈ ਔਰ ਯੇਦੀ ਯੂਰਪਾ ਜਿਹੜੇ ਆ ਉਨ੍ਹਾਂ ਨੇ ਜਾਂਚ ਦੇ ਹੁਕਮ ਵੀ ਦਿੱਤੇ ਤੇ ਮ੍ਰਿਤਕਾਂ ਦੇ ਵਾਰਸਾਂ ਨੇ ਜ਼ਿਲ੍ਹਾ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਖੈਰ ਇਹ ਤਾਂ ਕਰਨਾਟਕ ਦੇ ਕਿਸੇ ਇੱਕ ਹਿੱਸੇ ਦੀ ਗੱਲ ਹੈ ਜੇ ਅਸੀਂ ਭਾਰਤ ਦੇ ਸਾਰੇ ਤਕਰੀਬਨ ਸੂਬਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸੂਬੇ ਜਿਹੜੇ ਇਸ ਵੇਲੇ ਕੋਰੋਨਾ ਦੀ ਮਾਰ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਵਿਚ ਵੀ ਜਿਹੜਾ ਇਹ ਕਹਿਰ ਹੈ ਬਹੁਤ ਬੁਰੀ ਤਰ੍ਹਾਂ ਵਰਤ ਰਿਹਾ ਪੰਜਾਬ ਦੇ ਸਮੇਤ 13 ਸੂਬਿਆਂ ਦੇ ਵਿਚ ਹੁਣ ਜਿਹੜੇ ਕੇਸ ਘਟਣ ਦੇ ਸੰਕੇਤ ਜਿਹੜੇ ਆ ਉਹ ਸਿਹਤ ਮੰਤਰਾਲੇ ਨੇ ਦਿੱਤੇ ਆ ਪਰ ਇਹਦੇ ਬਾਵਜੂਦ ਅਸਲ ਸੱਚਾਈ ਕੀ ਹੈ ਇਹਦੇ ਲਈ ਅਸੀਂ ਹਮੇਸ਼ਾ ਜਿਹੜੀ ਸਾਂਝ ਆ ਉਹ ਇਸੇ ਕਰਕੇ ਬਣਾਉਂਦੇ ਹੁੰਦੇ ਹਾਂ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਕਿਉਂਕਿ ਜਸਵਿੰਦਰ ਬਿੱਟਾ ਜਿਹੜੇ ਆ ਉਹ ਸਾਡੇ ਨਾਲ ਜ਼ਮੀਨੀ ਹਕੀਕਤ ਜਿਹੜੀ ਆ ਉੱਥੋਂ ਦੀ ਕੀ ਚੱਲ ਰਹੀ ਹੈ ਉਹ ਹਮੇਸ਼ਾ ਸਾਂਝੀ ਕਰਦੇ ਹੁੰਦੇ ਆ ਪਰ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਇੰਨੇ ਸਾਜ਼ਗਾਰ ਨਹੀਂ ਹੈ ਭਾਵੇਂ ਕਿ ਸਿਹਤ ਮੰਤਰਾਲੇ ਨੇ ਕਹਿ ਦਿੱਤਾ ਆ ਕਿ ਪੰਜਾਬ ਦੇ ਸਮੇਤ ਹੋਰ ਜਿਹੜੇ ਸੂਬੇ ਆ ਉਨ੍ਹਾਂ ਦੇ ਵਿਚ ਵੀ ਜਿਹੜੇ ਕੇਸ ਆ ਹੁਣ ਘਟਣੇ ਸ਼ੁਰੂ ਹੋਏ ਆ ਉਧਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਨ੍ਹਾਂ ਨੇ ਪੰਜਾਬ ਦੇ ਵਿਚ ਮੁਕੰਮਲ ਲਾਕਡਾਊਨ ਲਾਉਣ ਦੀ ਜਿਹੜੀ ਚੇਤਾਵਨੀ ਆ ਉਹ ਦੇ ਦਿੱਤੀ ਆ ਤੇ ਪਾਬੰਦੀਆਂ ਦੀ ਪਾਲਣਾ ਜਿਹੜੀ ਆ ਉਹ ਵੀ ਸਖ਼ਤੀ ਨਾਲ ਕਰਨ ਦੇ ਉੱਤੇ ਜ਼ੋਰ ਦਿੱਤਾ ਉਨ੍ਹਾਂ ਨੇ ਕਿਹਾ ਜੀ ਕਿ ਖਾਦਾਂ ਦੀਆਂ ਦੁਕਾਨਾਂ ਖੋਲਣ ਦੀ ਜਿਹੜੀ ਆ ਉਹ ਮਨਜ਼ੂਰੀ ਮਿਲੇਗੀ ਤੇ ਜਿਹੜੇ ਬੈੱਡ ਨੇ ਯਾਨੀ ਮੰਜੇ ਨੇ ਉਨ੍ਹਾਂ ਦੀ ਜਿਹੜੀ ਸਮਰੱਥਾ ਆ ਉਹ ਵੀ 20% ਹੋਰ ਵਧਾਈ ਜਾਣੀ ਆ ਤੇ ਇਸੇ ਤਰ੍ਹਾਂ MBBS BDS ਤੇ ਅਖੀਰਲੇ ਸਾਲ ਦੇ ਜਿਹੜੇ ਵਿਦਿਆਰਥੀ ਨੇ ਤੇ ਇਸੇ ਤਰ੍ਹਾਂ 70 ਸੀਨੀਅਰ ਰੈਜ਼ੀਡੈਂਟ ਜਿਹੜੇ ਆ ਉਨ੍ਹਾਂ ਦੀ ਵੀ ਭਰਤੀ ਛੇਤੀ ਆ ਤੇ ਬਹੁਤ ਸਾਰੇ ਹੋਰ ਵੀ ਜਿਹੜੇ ਫਰੰਟ ਲਾਈਨ ਯੋਧੇ ਆ ਉਹ ਐਲਾਨੇ ਗਏ ਆ, ਜਿਨ੍ਹਾਂ ਦੇ ਵਿਚ ਮੀਡੀਆ ਕਰਮੀ ਜਿਹੜੇ ਆ ਉਹਨਾਂ ਨੂੰ ਵੀ ਫਰੰਟ ਲਾਈਨ ਯੋਧਿਆਂ ਦੀ ਕਤਾਰ ਦੇ ਵਿਚ ਹੁਣ ਲੈ ਆਂਦਾ ਗਿਆ ਆ। ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿਚ ਹਾਲ ਦੀ ਘੜੀ ਚ ਮੁਕੰਮਲ ਤੇ ਸਖ਼ਤ ਲਾਕਡਾਊਨ ਜਿਹੜਾ ਲਗਾਏ ਜਾਣ ਤੋਂ ਇਨਕਾਰ ਕਰਦਿਆਂ ਸਿਰਫ ਅਜੇ ਚੇਤਾਵਨੀ ਦਿੱਤੀ ਆ ਕਿ ਜੇਕਰ ਸੂਬੇ ਚ ਲਾਈਆਂ ਗਈਆਂ ਬੰਦਸ਼ਾਂ ਦੀ ਪਾਲਣਾ ਜਿਹੜੀ ਆ ਤੇ ਕੋਰੋਨਾ ਦੇ ਹਾਲਾਤ ਚ ਕੋਈ ਸੁਧਾਰ ਨਾ ਹੋਇਆ ਤਾਂ ਫਿਰ ਮੁਕੰਮਲ ਲਾਕਡਾਊਨ ਤੋਂ ਬਿਨਾਂ ਉਨ੍ਹਾਂ ਦੇ ਕੋਲ ਕੋਈ ਵੀ ਚਾਰਾ ਨਹੀਂ ਬਚਣਾ। ਉਨ੍ਹਾਂ ਨੇ ਕਿਹਾ ਕਿ ਉਹ ਸਖ਼ਤ ਲਾਕਡਾਊਨ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਇਸ ਦੀ ਵੱਧ ਮਾਰ ਜਿਹੜੀ ਉਹ ਗਰੀਬਾਂ ਨੂੰ ਪੈਂਦੀ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਹਿਜਰਤ ਵੀ ਕਰਨੀ ਪੈਂਦੀ ਹੈ। ਪਰ ਜੇਕਰ ਕੋਰੋਨਾ ਦੀਆਂ ਜਿਹੜੀਆਂ ਪਾਬੰਦੀਆਂ ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਸ ਹਾਲਤ ਦੇ ਵਿਚ ਉਨ੍ਹਾਂ ਨੂੰ ਸਖ਼ਤ ਲਾਕਡਾਊਨ ਲਾਉਣ ਦੇ ਲਈ ਮਜਬੂਰ ਹੋਣਾ ਪਵੇਗਾ। ਤੇ ਉਧਰ ਜੀ MBBS ਤੇ BSC ਨਰਸਿੰਗ ਵਿਦਿਆਰਥੀਆਂ ਨੂੰ COVID-19 ਤੇ ਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਆ ਤੇ ਜਿਹੜੀਆਂ ਕੁਝ ਪ੍ਰੀਖਿਆਵਾਂ ਜਿਹੜੀਆਂ ਆ ਉਹ ਵੀ ਮੁਲਤਵੀ ਹੋਣ ਜਾ ਰਹੀਆਂ ਨੇ ਭਾਰਤ ਦੇ ਵਿਚ। COVID-19 ਖਿਲਾਫ਼ ਲੜਾਈ ਚ ਲੱਗੇ ਮਨੁੱਖੀ ਵਸੀਲਿਆਂ ਨੂੰ ਵਧਾਉਣ ਦੀ ਮੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NEET PG ਪ੍ਰੀਖਿਆ ਨੂੰ ਘੱਟੋ ਘੱਟ 4 ਮਹੀਨਿਆਂ ਦੇ ਲਈ ਮੁਲਤਵੀ ਕਰਨ ਸਮੇਤ ਹੋਰ ਵੀ ਕਈ ਉਪਰਾਲਿਆਂ ਦੀ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਮੋਦੀ ਨੇ ਇਸ ਪੇਸ਼ਕਦਮੀ ਨਾਲ ਵੱਡੀ ਗਿਣਤੀ ਯੋਗਤਾ ਪ੍ਰਾਪਤ ਡਾਕਟਰ ਮਹਾਮਾਰੀ ਦੌਰਾਨ ਸਿਹਤ ਸੰਭਾਲ ਦੀ ਆਪਣੀ ਡਿਊਟੀ ਲਈ ਉਪਲਬਧ ਹੋਣਗੇ ਇਹ ਕਿਹਾ ਤੇ ਨਾਲ ਹੀ ਨਾਲ ਪ੍ਰਧਾਨ ਮੰਤਰੀ ਨੇ ਮੈਡੀਕਲ ਇੰਟਰਨਾਂ ਦੀਆਂ ਸੇਵਾਵਾਂ ਲੈਣ ਦੀ ਵੀ ਖੁੱਲ ਜਿਹੜੀ ਆ ਉਹ ਦੇ ਦਿੱਤੀ ਹੈ। PMO ਨੇ ਇਕ ਬਿਆਨ ਦੇ ਵਿਚ ਕਿਹਾ ਕਿ ਆਖਰੀ ਸਾਲ ਦੇ MBBS ਵਿਦਿਆਰਥੀਆਂ ਨੂੰ ਟੈਲੀ ਕੰਸਲਟੇਸ਼ਨ ਤੇ ਆਪਣੀ ਫੈਕਲਟੀ ਦੀ ਦੇਖ ਰੇਖ ਹੇਠ ਕੋਵਿਡ ਕੇਸਾਂ ਦੀ ਨਿਗਰਾਨੀ ਦੇ ਲਈ ਰੱਖਿਆ ਜਾ ਸਕਦਾ। ਸੋ ਇਹ ਬਹੁਤ ਜ਼ਰੂਰੀ ਵੀ ਹੈ ਜੋ ਹਾਲਾਤ ਜਿਹੜੇ ਭਾਰਤ ਦੇ ਵਿਚ ਬਣੇ ਹੋਏ ਨੇ। ਤੇ ਕੇਂਦਰ ਨੂੰ ਆਕਸੀਜਨ ਦਾ ਜਿਹੜਾ ਭੰਡਾਰ ਹੈ ਸੁਰੱਖਿਅਤ ਰੱਖਣ ਦੀ ਹਦਾਇਤ ਵੀ ਦਿੱਤੀ ਹੈ ਸੁਪਰੀਮ ਕੋਰਟ ਨੇ। ਸੋ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੰਗਾਮੀ ਵਰਤੋਂ ਲਈ ਸੂਬਿਆਂ ਨਾਲ ਮਿਲ ਕੇ ਆਕਸੀਜਨ ਦਾ ਇਕ ਭੰਡਾਰ ਸੁਰੱਖਿਅਤ ਰੱਖਣ ਅਤੇ ਭੰਡਾਰਨ ਥਾਵਾਂ ਦੇ ਵਿਕੇਂਦਰੀਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਆਮ ਸਪਲਾਈ ਲੜੀ ਚ ਅੜਿੱਕਾ ਪੈਣ ਦੀ ਹਾਲਤ ਚ ਆਕਸੀਜਨ ਜਿਹੜੀ ਆ ਤੁਰੰਤ ਮੁਹੱਈਆ ਹੋਵੇ। ਜਸਟਿਸ ਡਿਵਾਈ ਚੰਦਰਚੂੜ, ਜਸਟਿਸ ਐਲ ਨਾਗੇਸ਼ਵਰ ਰਾਓ ਤੇ ਜਸਟਿਸ ਰਵਿੰਦਰ ਭੱਟ ਦੀ 3 ਮੈਂਬਰੀ ਜਿਹੜੀ ਕਮੇਟੀ ਹੈ ਜਾਂ 3 ਮੈਂਬਰੀ ਬੈਂਚ ਜਿਹੜਾ ਬੈਂਚ ਹੈ ਇਨ੍ਹਾਂ ਨੇ ਅਗਲੇ 4 ਦਿਨਾਂ ਚ ਹੰਗਾਮੀ ਭੰਡਾਰ ਤਿਆਰ ਕੀਤੇ ਜਾਣ ਦੀ ਹਦਾਇਤ ਦਿੱਤੀ ਹੈ ਤੇ ਇਸ ਨੂੰ ਹਰ ਦਿਨ ਭਰਿਆ ਜਾਣਾ ਚਾਹੀਦਾ ਇਹ ਵੀ ਕਿਹਾ ਤੇ ਇਹ ਸੂਬਿਆਂ ਨੂੰ ਮੈਡੀਕਲ ਆਕਸੀਜਨ ਸਪਲਾਈ ਦੇ ਮੌਜੂਦਾ ਕੋਟੇ ਦੇ ਨਾਲ ਨਾਲ ਚੱਲਣਾ ਚਾਹੀਦਾ ਤੇ ਬੈਂਚ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਸੂਬਿਆਂ ਨਾਲ ਮਿਲ ਕੇ ਹੰਗਾਮੀ ਹਾਲਤ ਚ ਵਰਤੋਂ ਕਰਨ ਦੇ ਲਈ ਆਕਸੀਜਨ ਦਾ ਜਿਹੜਾ ਭੰਡਾਰ ਸੁਰੱਖਿਅਤ ਰੱਖਣ ਦੀ ਹਦਾਇਤ ਦਿੰਦੇ ਆ ਤੇ ਸੁਪਰੀਮ ਕੋਰਟ ਨੇ ਨਾਲ ਹੀ ਨਾਲ ਟੀਕਾਕਰਨ ਦੀ ਮੌਜੂਦਾ ਨੀਤੀ ਦੇ ਉੱਤੇ ਗੌਰ ਕਰਨ ਦੇ ਲਈ ਵੀ ਸਰਕਾਰ ਨੂੰ ਕਿਹਾ। ਸੁਪਰੀਮ ਕੋਰਟ ਨੇ ਕੇਂਦਰ ਨੂੰ COVID-19 ਦੀ ਕੀਮਤ ਨੀਤੀ ਤੇ ਮੁੜ ਵਿਚਾਰ ਕਰਨ ਦਾ ਨਿਰਦੇਸ਼ ਜਿਹੜਾ ਉਹ ਦਿੰਦਿਆਂ ਕਿਹਾ ਕਿ ਪਹਿਲੀ ਨਜ਼ਰੇ ਇਸ ਚ ਲੋਕ ਸਿਹਤ ਦੇ ਅਧਿਕਾਰ ਲਈ ਨੁਕਸਾਨਦਾਇਕ ਨਤੀਜੇ ਹੋਣਗੇ। ਜਸਟਿਸ ਡਿਵਾਈ ਔਰ ਇਨ੍ਹਾਂ ਦਾ ਜਿਹੜਾ ਉਹ ਬੈਂਚ ਹੈ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਨਿਰਮਾਤਾਵਾਂ ਦੇ ਵੱਖ ਵੱਖ ਕੀਮਤਾਂ ਦਾ ਸੁਝਾਅ ਦਿੱਤਾ ਆ। ਇਸ ਤਹਿਤ ਕੇਂਦਰ ਲਈ ਘੱਟੋ ਘੱਟ ਕੀਮਤ ਤੇ ਸੂਬਾ ਸਰਕਾਰਾਂ ਨੂੰ ਟੀਕਿਆਂ ਦੀ ਖਰੀਦ ਲਈ ਵੱਧ ਕੀਮਤ ਦੇਣੀ ਪਵੇਗੀ। ਯਾਨੀ ਕਿ ਸੂਬਿਆਂ ਨੂੰ ਔਰ ਕੇਂਦਰ ਨੂੰ ਵੱਖ ਵੱਖ ਜਿਹੜੇ ਉਨ੍ਹਾਂ ਦੇ ਕੀਮਤ ਪੱਧਰ ਬਣਾਏ ਹੋਏ ਆ ਇਸ ਲਈ ਟੀਕਾਕਰਨ ਦੀ ਜਿਹੜੀ ਮੌਜੂਦਾ ਨੀਤੀ ਹੈ ਉਹਦੇ ਉੱਤੇ ਗੌਰ ਕਰਨ ਦੀ ਜਿਹੜੀ ਹਦਾਇਤ ਆ ਉਹ ਦਿੱਤੀ ਗਈ ਹੈ। ਤੇ ਇਹਦੇ ਨਾਲ ਹੀ ਅਸੀਂ ਸਾਰੇ ਜਾਣਦੇ ਹਾਂ ਕਿ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਜਿੱਤ ਚੁੱਕੀ ਆ ਔਰ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਜਿਹੜੇ ਆ ਉਨ੍ਹਾਂ ਦੇ ਉੱਤੇ ਬਹੁਤ ਸਾਰੇ ਪਹਿਲਾਂ ਦੋਸ਼ ਵੀ ਮੜੇ ਜਾਂਦੇ ਰਹੇ ਆ ਹੁਣ ਜਦੋਂ ਕਿ ਉਨ੍ਹਾਂ ਦੀ ਜਿਹੜੀ ਪਾਰਟੀ ਉਨ੍ਹਾਂ ਨੇ ਵੱਡੀ ਜਿੱਤ ਹਾਸਲ ਕਰ ਦਿੱਤੀ ਹੈ ਪਰ ਨੰਦੀਗ੍ਰਾਮ ਦੇ ਨਤੀਜੇ ਖਿਲਾਫ਼ ਅਜੇ ਵੀ ਮਮਤਾ ਬੈਨਰਜੀ ਜਿਹੜੇ ਆ ਉਨ੍ਹਾਂ ਨੇ ਅਦਾਲਤ ਜਾਣ ਬਾਰੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਕਿ ਨੰਦੀਗ੍ਰਾਮ ਦੇ ਨਤੀਜੇ ਖਿਲਾਫ਼ ਅਦਾਲਤ ਜਾਵੇਗੀ ਤ੍ਰਿਣਮੂਲ। ਉਨ੍ਹਾਂ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ਦੇ ਰਿਟਰਨਿੰਗ ਅਫਸਰ ਨੂੰ ਆਪਣੀ ਜਾਨ ਦਾ ਖਤਰਾ ਹੋਣ ਕਰਕੇ ਉਸਨੇ ਦੁਬਾਰਾ ਗਿਣਤੀ ਦੇ ਹੁਕਮ ਨਹੀਂ ਦਿੱਤੇ ਤੇ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਇਹ ਵੀ ਦੁਹਰਾਇਆ ਕਿ ਨੰਦੀਗ੍ਰਾਮ ਦੇ ਚੋਣ ਨਤੀਜੇ ਖਿਲਾਫ਼ ਅਦਾਲਤ ਦਾ ਰੁਖ ਕਰੇਗੀ ਜਿੱਥੋਂ ਭਾਜਪਾ ਦੇ ਸ਼ਵੇਂਦਰੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਹਰਾਇਆ ਹੈ। ਖੈਰ ਜਿਹੜੀ ਇਹੋ ਜਿਹੀ ਹਾਲਤ ਭਾਰਤ ਦੇ ਵਿਚ ਕੋਰੋਨਾ ਕਰਕੇ ਬਣੀ ਹੋਈ ਆ ਔਰ ਉਹਦੇ ਚਲਦਿਆਂ ਵੀ ਜਿਹੜੀ ਰਾਜਨੀਤੀ ਆ ਉਹ ਆਪਣੇ ਜ਼ੋਰ ਸ਼ੋਰ ਦੇ ਨਾਲ ਆਪਣਾ ਜਿਹੜਾ ਰੋਲਾ ਉਹ ਅਦਾ ਕਰਦੀ ਆ, ਜਿਹੜਾ ਕਿ ਸਾਡੇ ਸਾਰਿਆਂ ਦੇ ਲਈ ਬੜਾ ਤ੍ਰਾਸਦਿਕ ਆ ਹਨਾ। ਔਰ ਉਹ ਮਾਹੌਲ ਜਿਹੜਾ ਆ ਤ੍ਰਾਸਦਿਕ ਇਸ ਕਰਕੇ ਵੀ ਆ ਕਿ ਰਾਜਨੀਤੀਵਾਨ ਜਿਹੜੇ ਲੋਕ ਹੁੰਦੇ ਆ, ਰਾਜਸੀ ਲੋਕ ਹੁੰਦੇ ਆ, ਔਰ ਉਹਨਾਂ ਦੇ ਲਈ ਰਾਜਨੀਤੀ ਤੋਂ ਉੱਪਰ ਕੁਛ ਨਹੀਂ ਹੁੰਦਾ। ਸੋ ਇਹ ਬੜਾ ਇੱਕ ਦੁੱਖ ਦਾ ਇੱਕ ਪੱਖ ਆ। ਜਦੋਂ ਕਿ ਅਸੀਂ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਗੱਲ ਕਰਦੇ ਆ ਤਾਂ ਇੱਥੇ ਜਦੋਂ ਇਹੋ ਜਿਹੇ ਕੋਈ ਹਾਲਾਤ ਬਣਦੇ ਆ ਤਾਂ ਜਿਹੜੀਆਂ ਪਾਰਟੀਆਂ ਉਹ ਸਭ ਕੁਛ ਭੁੱਲ ਭੁਲਾ ਕੇ ਆਪਸੀ ਵਖਰੇਵੇਂ, ਵਿਚਾਰਕ ਵਖਰੇਵੇਂ, ਸਾਰੇ ਤਰ੍ਹਾਂ ਦੇ ਜਿਹੜੇ ਵਖਰੇਵੇਂ ਭੁੱਲ ਭੁਲਾ ਕੇ ਲੋਕਾਂ ਦੀ ਭਲਾਈ ਦੇ ਲਈ ਕਾਰਜ ਕਰਨ ਦੇ ਲਈ ਇੱਕ ਹੋ ਜਾਂਦੀਆਂ, ਜੁੱਟ ਜਾਂਦੀਆਂ। ਜਿੰਨੇ ਮਰਜ਼ੀ ਉਹਨਾਂ ਦੇ ਆਪਸ ਦੇ ਵਿੱਚ ਵਿਰੋਧ ਹੋਣ, ਉਸ ਵਿਰੋਧਾਭਾਸ ਦੇ ਚੱਲਦਿਆਂ ਵੀ ਇਹ ਲੋਕ ਜਿਹੜੇ ਆ ਉਹ ਜਨਤਾ ਨੂੰ ਪ੍ਰਮੁੱਖ ਰੱਖਦੇ ਆ। ਪਰ ਭਾਰਤ ਦੀ ਇਹ ਤ੍ਰਾਸਦੀ ਰਹੀ ਹੈ ਕਿ ਗੋਰਿਆਂ ਤੋਂ ਅਸੀਂ ਨਜ਼ਾਤ ਪਾ ਲਈ, ਆਜ਼ਾਦੀ ਲੈ ਲਈ, ਪਰ ਅਸੀਂ ਆਪਣਿਆਂ ਤੋਂ ਆਜ਼ਾਦ ਨਹੀਂ ਹੋ ਪਾਏ। ਔਰ ਉਹ ਜਿਹੀ ਭ੍ਰਿਸ਼ਟਤਾ ਜਿਹੜੀ ਅਸੀਂ ਆਪ ਲੈ ਕੇ ਆਏ ਆ ਉਹਦੇ ਤੋਂ ਹੁਣ ਅਸੀਂ ਆਪ ਹੀ ਮੁਕਤ ਨਹੀਂ ਹੋ ਪਾ ਰਹੇ। ਸੋ ਇਹ ਇੱਕ ਤਰ੍ਹਾਂ ਦਾ ਜਿਹੜਾ ਭ੍ਰਿਸ਼ਟ ਸਿਸਟਮ, ਇੱਕ ਭ੍ਰਿਸ਼ਟ ਪ੍ਰਣਾਲੀ ਜਿਹੜੀ ਹੈ ਉਹਦੇ ਵਿੱਚੋਂ ਕਦੋਂ ਬਾਹਰ ਆਉਣਗੇ ਸਾਡੇ ਲੋਕ, ਇਹ ਵੀ ਬਹੁਤ ਹੱਦ ਤੱਕ ਲੋਕਾਂ ਦੇ ਉੱਤੇ ਹੀ ਨਿਰਭਰ ਕਰਦਾ ਜਿਹੜੇ ਲੋਕ ਅਸਲ ਦੇ ਵਿੱਚ ਆਪਣੇ ਆਗੂਆਂ ਨੂੰ ਚੁਣਦੇ ਆ। ਤੇ ਲਓ ਜੀ, ਅਗਲੀ ਖਬਰ ਜਿਹੜੀ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਫਰਾਂਸ ਦੇ ਵਿੱਚ ਵੀ ਸਕੂਲ ਜਿਹੜੇ ਆ ਉਹ ਹੁਣ ਖੋਲ ਦਿੱਤੇ ਗਏ ਆ ਤੇ ਘਰੇਲੂ ਯਾਤਰਾ ਤੋਂ ਜਿਹੜੀ ਪਾਬੰਦੀ ਆ ਉਹ ਚੁੱਕ ਦਿੱਤੀ ਗਈ ਹੈ। ਤੇ ਇਹਦੇ ਨਾਲ ਹੀ ਫਰਾਂਸ ਦੇ ਵਿੱਚ ਕੁਝ ਲੋਕਾਂ ਨੇ ਜਿਹੜਾ ਸੁੱਖ ਦਾ ਸਾਹ ਤਾਂ ਲਿਆ ਆ ਪਰ ਅਜੇ ਤੱਕ ਜਿਹੜੀਆਂ ਇੰਟਰਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਜਿਹੜੀਆਂ ਪਾਬੰਦੀਆਂ ਨੇ ਉਹ ਉਥੇ ਵੀ ਜਾਰੀ ਰਹਿਣਗੀਆਂ। ਔਰ ਦੋਸਤੋ, ਸਭ ਤੋਂ ਵੱਡੀ ਜਿਹੜੀ ਸਮੱਸਿਆ ਭਾਰਤ ਦੇ ਲਈ ਇਸ ਵੇਲੇ ਇਹ ਵੀ ਆ ਰਹੀ ਹੈ ਕਿ ਪਾਬੰਦੀਆਂ ਜਿਹੜੀਆਂ ਉਹ ਭਾਵੇਂ ਚੁੱਕ ਦਿੱਤੀਆਂ ਜਾਣਗੀਆਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਪਰ ਬਹੁਤ ਸਾਰੇ ਦੇਸ਼ਾਂ ਨੇ ਭਾਰਤੀਆਂ ਦੀ ਜਿਹੜੀ ਐਂਟਰੀ ਹੈ ਬੰਦ ਕਰ ਦਿੱਤੀ ਹੋਈ ਹੈ। ਔਰ ਚਾਹੇ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਚਾਹੇ ਆਸਟ੍ਰੇਲੀਆ ਹੋਵੇ, ਔਰ ਆਸਟ੍ਰੇਲੀਆ ਦੇ ਵਿੱਚ ਸਰਕਾਰ ਦਾ ਕਾਫੀ ਜ਼ਿਆਦਾ ਇਸ ਗੱਲ ਦੇ ਲਈ ਵਿਰੋਧ ਵੀ ਹੋ ਰਿਹਾ। ਉਹਦੇ ਬਾਰੇ ਵੀ ਮੈਂ ਜਿਹੜੀ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਇਸ ਵੇਲੇ ਮੈਨੂੰ ਬਿੱਟਾ ਸਾਹਿਬ ਦਾ ਮੈਸੇਜ ਜਿਹੜਾ ਉਹ ਪਹੁੰਚ ਚੁੱਕਿਆ, ਮੈਂ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਦੁਬਾਰਾ ਮੈਂ ਸ਼ਾਮਲ ਕਰਾਂ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਦੇ ਨਾਲ ਬਾਕੀ ਜਿਹੜੀਆਂ ਖਬਰਾਂ ਆ ਉਹਨਾਂ ਦੀ ਸਾਂਝ ਆਪਾਂ ਬਣਾਉਂਦੇ ਹਾਂ। ਜੀ, ਸਾਡੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੋਰੀ ਖਬਰਾਂ ਦੇ ਇਸ ਸਿਲਸਿਲੇ ਚ ਤੁਹਾਡਾ ਸਵਾਗਤ ਕਰਦੇ ਆ। ਬੜੀ ਜਦੋ ਜਹਿਦ ਕਰਨੀ ਪਈ ਹੈ ਤੁਹਾਡੇ ਨਾਲ ਜੁੜਨ ਦੇ ਲਈ ਬਿੱਟਾ ਸਾਹਿਬ, ਅੱਜ ਸਤਿ ਸ੍ਰੀ ਅਕਾਲ। ਜੀ, ਸਵਾਗਤ ਕਰਦੇ ਆ, ਗੱਲਬਾਤ ਖਬਰਾਂ ਦੀ ਹੋਈ ਕਰ ਰਹੇ ਹਾਂ ਅਸੀਂ। ਔਰ ਖਬਰਾਂ ਦੇ ਨਾਲ ਨਾਲ ਅਸੀਂ ਚਾਹਵਾਂਗੇ ਕਿ ਜਿਹੜੀਆਂ ਕੁਛ ਉਥੇ ਦੀਆਂ ਜ਼ਮੀਨੀ ਹਕੀਕਤਾਂ ਉਹ ਵੀ ਸਾਡੇ ਨਾਲ ਤੁਸੀਂ ਸਾਂਝੀਆਂ ਕਰਦੇ ਜਾਓ। ਕੋਵਿਡ ਦੀ ਜਿਹੜੀ ਸਥਿਤੀ ਆ ਬੜੀ ਨਾਜ਼ੁਕ ਬਣੀ ਹੋਈ ਆ ਭਾਰਤ ਦੇ ਵਿੱਚ, ਔਰ ਕੋਵਿਡ ਦੀ ਸਥਿਤੀ ਦੇ ਨਾਲ ਨਾਲ ਜਿਹੜੀ ਰਾਜਨੀਤੀ ਉਹ ਫਿਰ ਵੀ ਸਰਗਰਮ ਹੈ। ਔਰ ਰਾਜਨੀਤੀ ਦਾ ਜਿਹੜਾ ਇਹ ਪੱਖ ਹੈ ਬੜਾ ਕੋਝਾ ਆ, ਬੜਾ ਭੈੜਾ ਆ ਜਿਹੜਾ ਆਮ ਲੋਕਾਂ ਨੂੰ ਦੇਖਣ ਨੂੰ ਮਿਲਦਾ। ਪਰ ਇਸ ਵੇਲੇ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋ, ਕਿੱਥੇ ਦੇ ਹਾਲਾਤ ਜਿਹੜੇ ਉਹ ਤੁਸੀਂ ਸਾਂਝੇ ਕਰੋਗੇ?
ਖੁਦ ਇਸ ਮਾਮਲੇ ਨੂੰ ਦੇਖ ਰਹੇ ਨੇ ਤਾਂ ਉਸ ਸਮੇਂ ਜਦੋਂ ਮੈਡੀਕਲ ਦੀ ਜਿਹੜੀ ਪੜ੍ਹਾਈ ਕਰ ਰਹੇ ਨੇ MBBS ਡਾਕਟਰ ਜਿਹੜੇ ਅਖੀਰਲੇ ਸਾਲ ਦੇ ਵਿੱਚ ਨੇ, ਉਹਨਾਂ ਨੂੰ ਵੀ ਕੋਰੋਨਾ ਦੇ ਵਿੱਚ ਡਿਊਟੀ ਲਾਈ ਜਾ ਰਹੀ ਹੈ, ਕੋਰੋਨਾ ਮਰੀਜ਼ਾਂ ਦੇ ਇਲਾਜ।
ਬਿੱਟਾ ਸਾਹਿਬ, ਜਿਵੇਂ ਹਾਲਾਤ ਜਿਹੜੇ ਆ ਤੁਸੀਂ ਸਾਡੇ ਨਾਲ ਬਿਆਨ ਕੀਤੇ ਆ, ਆਵਾਜ਼ ਜਿਹੜੀ ਆ ਤੁਹਾਡੀ ਸ਼ੁਰੂਆਤ ਦੇ ਵਿੱਚ ਮੇਰਾ ਖਿਆਲ ਜਾ ਨਹੀਂ ਸੀ ਸਕੀ, ਪਰ ਹੁਣ ਤੁਹਾਡੀ ਆਵਾਜ਼ ਤਾਂ ਜਾ ਰਹੀ ਸੀ। ਪਰ ਕਿਤੇ ਨਾ ਕਿਤੇ ਫੇਰ ਜਿਹੜੀ ਸਮੱਸਿਆ ਉਹ ਕਾਲ ਦੇ ਵਿੱਚ ਆਈ ਆ, ਮੈਂ ਦੁਬਾਰਾ ਜ਼ਰੂਰ ਤੁਹਾਡੇ ਨਾਲ ਜਿਹੜਾ ਰਾਬਤਾ ਆ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਆਵਾਜ਼ ਦੇ ਵਿੱਚ ਕਿਤੇ ਨਾ ਕਿਤੇ ਅਜੇ ਵੀ ਕੋਈ ਨਾ ਕੋਈ ਦਿੱਕਤ ਜਿਹੜੀ ਆ ਉਹ ਆ ਰਹੀ ਹੈ। ਸੋ ਬਿੱਟਾ ਸਾਹਿਬ ਨੇ ਵੀ ਜਿਵੇਂ ਦੱਸਿਆ ਕਿ ਉੱਥੇ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਉੱਥੇ ਵਿੱਚ ਉੱਥੇ ਕਾਫੀ ਜਿਹੜੀਆਂ ਚੇਂਜਸ ਜਾਂ ਕਾਫੀ ਸਾਰੀਆਂ ਤਬਦੀਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ। ਜੀ ਬਿੱਟਾ ਸਾਹਿਬ।
ਬਿਲਕੁਲ ਜੀ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਸੀ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਤੇ ਉੱਥੇ ਜਿਹੜੇ ਰੈਜੀਡੈਂਟ ਡਾਕਟਰ ਨੇ, ਜਿਹੜੇ ਫੈਕਲਟੀ ਮੈਂਬਰ ਨੇ, ਉਹਨਾਂ ਨੂੰ ਵੀ ਇਨ੍ਹਾਂ ਸੇਵਾਵਾਂ ਦੇ ਵਿੱਚ ਲਗਾ ਦਿੱਤਾ ਗਿਆ। ਔਰ ਇਸੇ ਕਰਕੇ ਹੀ ਦਿੱਲੀ ਦੇ ਵਿੱਚ ਪੈਰਾਮੈਡੀਕਲ ਸਟਾਫ ਹੁਣ ਅੱਜ ਡਾਕਟਰ ਜਿਹੜੇ ਮਾਹਰ ਡਾਕਟਰ ਨੇ ਉੱਥੇ ਉਹਨਾਂ ਨੂੰ 15,000 ਰੁਪਈਆ ਪਰ ਡੇ, ਜਿਹੜੇ MD ਡਾਕਟਰ ਨੇ ਉਹਨਾਂ ਨੂੰ 6,000 ਰੁਪਈਆ ਪਰ ਡੇ ਇਸ ਤਰ੍ਹਾਂ ਦਾ। ਔਰ ਇਸੇ ਤਰ੍ਹਾਂ ਹੀ ਜਿਹੜੇ ਨਰਸਿੰਗ ਸਟਾਫ ਹੈਗਾ, ਨਰਸਿੰਗ ਸਟਾਫ ਨੂੰ 2,000 ਰੁਪਈਆ ਪਰ ਡੇ ਦੇ ਉੱਤੇ ਰੱਖਿਆ ਜਾ ਰਿਹਾ। ਔਰ ਚੰਗੀ ਗੱਲ ਇਹ ਹੈਗੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਿਹੜਾ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਹੈ, ਉੱਥੇ ਕੋਰੋਨਾ ਕੇਅਰ ਸੈਂਟਰ ਜਿਹੜਾ ਕੱਲ ਸ਼ੁਰੂ ਹੋਣਾ ਸੀ ਲੇਕਿਨ ਹੁਣ ਉਹ 6 ਮਈ ਨੂੰ ਸ਼ੁਰੂ ਹੋਏਗਾ। ਉੱਥੇ ਪਹਿਲੇ ਦੌਰ ਦੇ ਵਿੱਚ 250 ਬੈਡ ਦਾ ਇਹ ਸੈਂਟਰ ਬਣਾਇਆ ਜਾ ਰਿਹਾ ਜਿਹਦੇ ਪਹਿਲੇ ਪੜਾਅ ਦੇ ਵਿੱਚ 100 ਬੈਡ ਦੀ ਜਿਹੜੀ ਸਹੂਲਤ ਹੈ ਉਹ 6 ਤਰੀਕ ਨੂੰ, ਅੱਜ 4 ਤਰੀਕ ਸਾਡੇ ਹੋ ਗਈ ਹੈ, 6 ਮਈ ਨੂੰ ਸ਼ੁਰੂ ਹੋਣੀ ਹੈ। ਔਰ ਇਸ ਤੋਂ ਬਾਅਦ 150 ਹੋਰ ਬੈਡ ਦੀ ਸਹੂਲਤ ਜਿਹੜੀ ਅਗਲੇ ਹਫ਼ਤੇ ਸ਼ੁਰੂ ਹੋ ਜਾਏਗੀ। ਔਰ ਕੋਰੋਨਾ ਕੇਅਰ ਸੈਂਟਰ ਦੇ ਵਿੱਚ ਸਿਰਫ ਆਕਸੀਜਨ ਦੀ ਸਹੂਲਤ ਪ੍ਰਦਾਨ ਕਰਨ ਲਈ ਬਣਾਇਆ ਗਿਆ ਕਿਉਂਕਿ ਉੱਥੇ ਇਹ ਮਰੀਜ਼ਾਂ ਨੂੰ ਦਾਖਲ ਨਹੀਂ ਕੀਤਾ ਜਾਏਗਾ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੋਏਗੀ, ਔਰ ਉਹਨਾਂ ਮਰੀਜ਼ਾਂ ਨੂੰ ਹੀ ਦਾਖਲ ਕੀਤਾ ਜਾਣਾ ਜਿਨ੍ਹਾਂ ਦਾ ਆਕਸੀਜਨ ਲੈਵਲ ਜਿਹੜਾ ਘੱਟ ਹੋਏਗਾ ਉਹ ਮਰੀਜ਼ ਇੱਥੇ ਦਾਖਲ ਕੀਤੇ ਜਾਣਗੇ, ਆਕਸੀਜਨ ਉਹਨਾਂ ਨੂੰ ਪ੍ਰਦਾਨ ਕੀਤੀ ਜਾਏਗੀ। ਪਰ ਉੱਥੇ ਕੋਈ ਗੰਭੀਰ ਬਿਮਾਰੀਆਂ ਦਾ ਇਲਾਜ ਵਾਲੇ ਪੇਸ਼ੈਂਟ ਅਸੀਂ ਨਹੀਂ ਰੱਖ ਸਕਾਂਗੇ। ਔਰ ਹਰੇਕ ਬੈਡ ਦੇ ਨਾਲ ਜਿੱਥੇ ਆਕਸੀਜਨ ਦੀ ਸਹੂਲਤ ਹੋਏਗੀ ਦਵਾਈਆਂ ਤੇ ਲੰਗਰ ਪ੍ਰਦਾਨ ਕੀਤਾ ਜਾਏਗਾ ਤੇ ਕਿਸੇ ਮਰੀਜ਼ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਡਾਕਟਰੀ ਫੀਸ ਜਾਂ ਕੋਈ ਹੋਰ ਪੈਸਾ ਜਾਂ ਪਰਚੀ ਨਹੀਂ ਲਈ ਜਾਏਗੀ। ਔਰ ਅਮਰੀਕਾ ਦੇ ਤੋਂ 100 ਦੇ ਕਰੀਬ ਜਿਹੜੇ ਆਕਸੀਜਨ ਕੰਸਟਰੇਟਰ ਹੈ ਉਹ ਹੁਣ ਤੱਕ ਆ ਗਏ ਹੈ ਜਿਹੜੇ ਇਸ ਕੋਰੋਨਾ ਕੇਅਰ ਦੇ ਵਿੱਚ ਵਰਤੇ ਜਾਣੇ, ਕੱਲ ਰਾਤ ਤੱਕ ਆ ਗਏ ਸੀਗੇ। ਔਰ ਪਹਿਲੇ ਪੜਾਅ ਮਗਰੋਂ ਜਿਹੜਾ ਦੂਜਾ ਪੜਾਅ ਵੀ ਅਸੀਂ ਛੇਤੀ ਸ਼ੁਰੂ ਕਰਨ ਦੀ ਉਮੀਦ ਰੱਖਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰ੍ਹਾਂ ਵੀ ਇਹ ਪ੍ਰਬੰਧ ਕੀਤੇ ਜਾ ਰਹੇ ਨੇ। ਇੱਕ ਹੋਰ ਜਾਣਕਾਰੀ ਮੇਰੇ ਕੋਲ ਹੈਗੀ ਹੈ, ਅਸੀਂ ਵੈਸੇ ਲੋਕਾਂ ਦਾ ਸੁੱਖ ਮੰਗਦੇ ਹਾਂ, ਅਰਦਾਸ ਕਰਦੇ ਹਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਇਸ ਮੌਜੂਦਾ ਸਮੇਂ ਦੌਰਾਨ ਜਦੋਂ ਕੋਰੋਨਾ ਦਾ ਕਹਿਰ ਚੱਲ ਰਿਹਾ। ਜਦੋਂ ਅਸੀਂ ਸੋਸ਼ਲ ਮੀਡੀਆ ਖੋਲਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਦੁਖਾਂਤ ਵਾਲੀਆਂ ਖ਼ਬਰਾਂ ਨਜ਼ਰ ਆਉਂਦੀਆਂ ਸਾਡੇ ਆਸੇ ਪਾਸੇ ਔਰ ਸਾਡੇ ਫਰੈਂਡ ਫੇਸਬੁੱਕ ਲਿਸਟ ਦੇ ਵਿੱਚ। ਰੱਬ ਨਾ ਕਰੇ ਕਿ ਕੋਈ ਕਿਸੇ ਦੀ ਇਸ ਤਰ੍ਹਾਂ ਜਾਨ ਚਲੀ ਜਾਵੇ, ਕਿਸੇ ਨਜ਼ਦੀਕੀ ਦੀ, ਕਿਸੇ ਰਿਸ਼ਤੇਦਾਰ ਦੀ, ਕਿਸੇ ਹੋਰ ਜਾਣਕਾਰ ਦੀ। ਪਰ ਇਹਦੇ ਚ ਇੱਕ ਬਹੁਤ ਵੱਡੀ ਜਾਣਕਾਰੀ ਮੈਂ ਆਪ ਜੀ ਦੇ ਜ਼ਰੀਏ ਸਾਂਝੀ ਕਰਦਾ ਕਿ ਇੱਕ 2 ਜਿਹੜੇ COVID-19 ਦੇ ਨਾਲ ਜੇ ਕਿਸੇ ਦੀ ਡੈਥ ਹੁੰਦੀ ਹੈ ਜਾਂ ਕਿਸੇ ਹੋਰ ਬਿਮਾਰੀ ਦੇ ਨਾਲ ਕਿਸੇ ਦੀ ਡੈਥ ਹੁੰਦੀ ਹੈ ਤਾਂ ਸਾਡੇ ਭਾਰਤ ਦੇ ਵਿੱਚ 1 ਅਪ੍ਰੈਲ 2019 ਡੇਟ ਤੁਸੀਂ ਨੋਟ ਕਰ ਸਕਦੇ ਹੋ, 1 ਅਪ੍ਰੈਲ 2019 ਤੋਂ 31 ਮਾਰਚ 2020 ਤੱਕ ਇੱਕ ਬੈਂਕ ਨੇ 12 ਰੁਪਏ ਕੱਟੇ ਹੁੰਦੇ ਹੈ। 12 ਰੁਪਏ ਜਿਹੜੇ ਹੈਗੇ ਨੇ ਉਹ ਹੈਗੇ ਆ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸਵਸਥ ਸੁਰੱਖਿਆ ਬੀਮਾ ਯੋਜਨਾ, ਔਰ ਇੱਕ 330 ਰੁਪਏ ਦੀ ਕਟੌਤੀ ਖਾਤੇ ਵਿੱਚੋਂ ਬੈਂਕ ਆਪਣੇ ਆਪ ਕਰ ਲੈਂਦਾ ਜਿਸ ਵੀ ਵਿਅਕਤੀ ਦਾ ਬੈਂਕ ਦੇ ਵਿੱਚ ਖਾਤਾ ਹੈ। ਔਰ ਜੇ ਇਸ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਉਸ ਵਿਅਕਤੀ ਦੇ ਰਿਸ਼ਤੇਦਾਰ ਨੂੰ ਇਹ ਗੱਲ ਕਹੀ ਜਾਵੇ ਕਿ ਉਹ ਬੈਂਕ ਦੇ ਵਿੱਚ ਜਾਵੇ ਤੇ ਨਾਲ 2 ਲੱਖ ਰੁਪਏ ਲਈ ਬੀਮੇ ਦੀ ਰਾਸ਼ੀ ਦਾ ਜਿਹੜਾ ਦਾਅਵਾ ਹੈ ਉਹ ਪੇਸ਼ ਕਰੇ, ਕਿਉਂਕਿ ਸਾਲ 2015 ਤੋਂ ਬਾਅਦ ਜਦੋਂ ਭਾਰਤ ਸਰਕਾਰ ਨੇ ਬਹੁਤ ਸਾਰੇ ਲੋਕਾਂ ਦੇ ਬੈਂਕਾਂ ਦੇ ਜਿਹੜੇ ਖਾਤੇ ਖੋਲੇ ਸਨ 0 ਬੈਲੈਂਸ ਦੇ, ਤਾਂ ਉਸ ਤੋਂ ਬਾਅਦ ਉਹਨਾਂ ਨੇ 2 ਇਹ ਬੀਮਾ ਯੋਜਨਾਵਾਂ ਪ੍ਰਦਾਨ ਕੀਤੀਆਂ ਸੀ ਜਿਹਦੇ ਚ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ PMJJBY ਉਹਦੇ ਚ 330 ਰੁਪਏ ਕੱਟਦੇ ਸੀ, ਉਹਦੇ ਚ 2 ਲੱਖ ਰੁਪਏ ਦਾ ਇੰਸ਼ੋਰੈਂਸ ਹੈਗਾ, ਔਰ ਇੱਕ ਪ੍ਰਧਾਨ ਮੰਤਰੀ ਸਵਸਥ ਸੁਰੱਖਿਆ ਬੀਮਾ ਯੋਜਨਾ ਹੈਗਾ PMSBY ਉਹਦੇ ਚ 12 ਰੁਪਏ ਕੱਟਦੇ ਸੀ। ਔਰ ਇਹ ਜ਼ਿਆਦਾਤਰ ਲੋਕਾਂ ਦੇ ਫਾਰਮ ਭਰਵਾਏ ਗਏ ਸੀ, ਔਰ ਇਹ ਦੋਵੇਂ ਬੀਮਾ ਦੀ ਜਿਹੜੀ ਸਾਲਾਨਾ ਕਿਸ਼ਤ ਹੈ ਉਹ ਸਾਡਾ ਜਿਹੜਾ ਸੇਵਿੰਗ ਅਕਾਊਂਟ ਹੁੰਦਾ ਉਹਦੇ ਚ ਹਰ ਸਾਲ ਕੱਟਦੇ ਹੈ। ਜੇਕਰ ਹੋ ਸਕਦਾ ਕਿ ਇਸ ਉਪਰਾਲੇ ਦੇ ਨਾਲ ਕਿਸੇ ਉਸ ਲੋੜਵੰਦ ਪਰਿਵਾਰ ਨੂੰ ਇਹ ਆਰਥਿਕ ਮਦਦ ਮਿਲ ਸਕੇ ਉਸ ਸਮੇਂ ਜਦੋਂ ਕੋਵਿਡ ਕਰਕੇ ਉਸ ਦੇ ਰਿਸ਼ਤੇਦਾਰ ਦੀ, ਉਸ ਦੇ ਦੋਸਤ ਮਿੱਤਰ ਦੀ ਜਾਂ ਕੋਈ ਹੋਰ ਕਿਸੇ ਦੀ ਜਾਨ ਜਾ ਚੁੱਕੀ ਹੈ। ਭਾਵੇਂ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ, ਪਰ ਸਮਾਂ ਜਿਹੜਾ ਹੈਗਾ ਉਹ ਬਹੁਤ ਭਿਆਨਕ ਚੱਲ ਰਿਹਾ।
ਜੀ ਜੀ। ਅੱਛਾ ਬੇਟਾ ਸਾਹਿਬ, ਇਹ ਜਿਹੜੀ ਆਟੋਮੈਟਿਕ ਜਿਹੜੀ ਪੇਮੈਂਟ ਹੈ ਇਹ ਉਸ ਖਾਤੇ ਦੇ ਵਿੱਚ ਬੈਂਕ ਕੱਟ ਦਿੰਦਾ, ਕਿਉਂਕਿ ਜੇਕਰ ਜਿਹੜੇ ਲੋਕ ਨੇ ਉਹਨਾਂ ਨੇ ਇਹ ਬੀਮਾ ਯੋਜਨਾ ਜਿਹੜੀ ਲਈ ਨਹੀਂ ਹੋਈ ਜਾਂ ਫਿਰ ਬੈਂਕ ਦੇ ਫਾਰਮ ਤੇ ਹੀ ਉਹਦੇ ਬਾਰੇ ਜ਼ਿਕਰ ਹੁੰਦਾ ਜਿਹੜਾ ਕਿ ਉਹਨਾਂ ਨੇ ਟਿਕ ਕੀਤਾ ਹੋਇਆ ਤੇ ਇਸ ਕਰਕੇ ਆਟੋਮੈਟਿਕਲੀ ਜਿਹੜੀ ਉਹ ਬੀਮਾ ਯੋਜਨਾ ਦੇ ਨਾਲ ਉਹ ਲੋਕ ਜਿਹੜੇ ਆ ਜੁੜੇ ਹੋਏ ਆ।
ਹਾਂਜੀ, ਇਹ ਕੰਡੀਸ਼ਨ ਆਈ ਸੀ ਜੀ, ਜਿੰਨੇ ਵੀ ਸਰਕਾਰੀ ਬੈਂਕ ਸਨ, ਸਹਿਕਾਰੀ ਬੈਂਕ ਸਨ, ਤਾਂ ਉਸ ਸਮੇਂ ਸਰਕਾਰ ਨੇ ਆਪ ਇਹ ਗੱਲ ਕਹੀ ਸੀ ਕਿ ਹਰ ਬੰਦੇ ਦੇ ਖਾਤੇ ਦੇ ਵਿੱਚੋਂ ਇਹ 12 ਰੁਪਏ ਦੇ 330 ਰੁਪਏ ਕੱਟ ਲਓ। ਤਾਂ ਬਹੁਤ ਸਾਰੇ ਲੋਕ ਜਦੋਂ ਬੈਂਕ ਚ ਜਾਂਦੇ ਸੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ ਦਾ ਆਉਣਾ ਜਾਣਾ ਜਿਹੜਾ ਲੋਕਾਂ ਦਾ ਵਧਿਆ, ਤਾਂ ਉਦੋਂ ਲੋਕਾਂ ਤੋਂ ਬੈਂਕਾਂ ਵਾਲਿਆਂ ਨੇ ਖੁਦ ਵੀ ਫਾਰਮ ਭਰਵਾ ਲਏ ਸਨ, ਤੇ ਹੁਣ ਇਹ ਬਹੁਤ ਲੋਕਾਂ ਨੇ ਤਾਂ ਇਸ ਦੀ ਸਹੂਲਤ ਲਈ ਹੋਈ ਹੈ। ਔਰ ਪਰ ਬਹੁਤ ਸਾਰੇ ਲੋਕ ਇਸ ਤੋਂ ਵਾਂਝੇ ਵੀ ਹੋ ਸਕਦਾ ਹੁਣ, ਪਰ ਉਹਨਾਂ ਦੇ ਲਈ ਵੀ ਇੱਕ ਅਵੇਅਰਨੈਸ ਹੈਗੀ ਹੈ, ਇਸ ਤਰ੍ਹਾਂ ਦੀ ਗੱਲ ਹੈਗੀ ਹੈ ਕਿ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੀ ਸਹਾਇਤਾ ਜਿਹੜੀ ਦਵਾਉਣ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋ ਸਕਦੇ ਹਾਂ।
ਜੀ ਜੀ ਬਿਲਕੁਲ। ਸੋ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਬਹੁਤ ਸਾਰੇ ਦੇਸ਼ ਜਿਹੜੇ ਆ ਉਹ ਰਾਹਤ ਸਮੱਗਰੀ ਵੀ ਭੇਜ ਰਹੇ ਆ ਤੇ ਆਕਸੀਜਨ ਖਾਸ ਤੌਰ ਦੇ ਉੱਤੇ ਭੇਜੀ ਜਾ ਰਹੀ ਆ ਕੰਟੇਨਰ ਜਿਹੜੇ ਆਕਸੀਜਨ ਦੇ ਆ ਰਹੇ ਆ ਹਵਾਈ ਸੈਨਾ ਜਰਮਨੀ ਤੋਂ ਵੀ ਕਹਿੰਦੇ ਜਿਹੜੇ 4 ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਜਿਹੜੇ ਆ ਉਹ ਆਏ ਆ ਤੇ ਉਧਰ ਇਟਲੀ ਜਿਹੜੀ ਆ ਇਟਲੀ ਨੇ ਵੀ ਕੋਵਿਡ ਰਾਹਤ ਸਮੱਗਰੀ ਵੀ ਭੇਜੀ ਆ ਮਾਹਰਾਂ ਦੀ ਟੀਮ ਵੀ ਭੇਜੀ ਆ ਸੋ ਇਸ ਵੇਲੇ ਤੱਕ ਦੱਸਿਆ ਜਾ ਰਿਹਾ ਵੀ ਦੇਸ਼ ਦੇ ਵਿਚ 29 ਉਡਾਣਾਂ ਰਾਹੀਂ 300 ਟਨ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਪਰ ਦੂਜੇ ਪਾਸੇ ਬਿੱਟਾ ਸਾਹਿਬ ਪੰਜਾਬ ਦੀ ਗੱਲ ਕਰੀਏ ਤਾਂ ਬੜੀ ਇਹ ਵੀ ਇੱਕ ਦੁਖਾਂਤਕ ਗੱਲ ਹੈ ਕਿ ਪੰਜਾਬ ਦੇ ਵਿਚ ਦੱਸਿਆ ਜਾ ਰਿਹਾ 1.83 ਲੱਖ ਖੁਰਾਕਾਂ ਜਿਹੜੀਆਂ ਨੇ ਉਹ ਖਰਾਬ ਹੋ ਗਈਆਂ ਵੈਕਸੀਨ ਦੀਆਂ ਸੋ ਇਹ ਆਪਣੇ ਆਪ ਦੇ ਵਿਚ ਗੈਰ ਜਿੰਮੇਵਾਰੀ ਜਿਹੜੀ ਹੈ ਇਹ ਪ੍ਰਗਟ ਹੋ ਰਹੀ ਹੈ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਤਾਂ ਕੋਵਿਡ ਵੈਕਸੀਨ ਜਿਹੜੀ ਹੈ ਉਹ ਪਹੁੰਚ ਹੀ ਨਹੀਂ ਰਹੀ ਲੋਕਾਂ ਦੇ ਕੋਲ ਔਰ ਜੇ ਇਹ ਵੈਕਸੀਨ ਜਿਹੜੀ ਹੈ ਕਿਤੇ ਵੀ ਹੈ ਔਰ ਉਹਨੂੰ ਸਹੀ ਤਰੀਕੇ ਦੇ ਨਾਲ ਸਹੀ ਵਾਤਾਵਰਣ ਦੇ ਵਿਚ ਰੱਖਣਾ ਸਹੀ ਟੈਂਪਰੇਚਰ ਦੇ ਉੱਤੇ ਰੱਖਣਾ ਕਿੰਨਾ ਜ਼ਰੂਰੀ ਹੈ ਇਹ ਆਪਣੇ ਆਪ ਦੇ ਵਿਚ ਬਹੁਤ ਵੱਡੀ ਕੁਤਾਹੀ ਜਿਹੜੀ ਹੈ ਉਹ ਵਰਤੀ ਗਈ ਸਾਹਮਣੇ ਆਈ ਹੈ ਕੇਂਦਰੀ ਰਿਪੋਰਟ ਦੇ ਵਿਚ ਕਹਿੰਦੇ ਖੁਲਾਸਾ ਹੋਇਆ ਕਿ ਵੈਕਸੀਨ ਦੀ ਵੰਡ ਦੇ ਵਿਚ ਵੀ ਪੰਜਾਬ ਦੇ ਨਾਲ ਵਿਤਕਰਾ ਵੀ ਹੋਇਆ ਜੀ
ਦੇਖੋ ਕੱਲ ਵੀ ਆਦਰ ਪੂਨੇਵਾਲ ਜਿਹਨੇ ਕੋਵਾਸ਼ੀਲਡ ਬਣਾਈ ਹੈ ਕੋਵੈਕਸੀਨ ਬਣਾਈ ਹੈ ਸੀਰਮ ਇੰਸਟੀਚਿਊਟ ਦੇ ਜਿਹੜੇ ਮੁਖੀ ਨੇ ਉਹ ਵੀ ਲੰਡਨ ਚਲੇ ਗਏ ਤੇ ਉਨ੍ਹਾਂ ਨੇ ਵੀ ਇਹ ਗੱਲ ਕੱਲ ਸਾਫ਼ ਤੌਰ ਤੇ ਆਖੀ ਸੀ ਕਿ ਵੈਕਸੀਨ ਇਕਦਮ ਬਣਾਉਣਾ ਵੈਕਸੀਨ ਨੂੰ ਤਿਆਰ ਕਰਨਾ ਏਡਾ ਸੌਖਾ ਕੰਮ ਨਹੀਂ ਗਾ ਅਸੀਂ ਰਾਤੋ ਰਾਤ ਇਹਦਾ ਉਤਪਾਦਨ ਨਹੀਂ ਵਧਾ ਸਕਦੇ ਕਿਉਂਕਿ ਇਹਦੇ ਲਈ ਇੱਕ ਵਿਸ਼ੇਸ਼ ਜਿਹੜੀ ਸਾਨੂੰ ਮੁਹਾਰਤ ਚਾਹੀਦੀ ਹੈ ਔਰ ਉਸ ਸਮੇਂ ਉਹਨੇ ਜਦੋਂ ਇਹ ਦੇਸ਼ ਛੱਡਿਆ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਮੈਂ ਇਸ ਲਈ ਦੇਸ਼ ਛੱਡ ਰਿਹਾ ਕਿ ਮੇਰੇ ਤੇ ਬਹੁਤ ਵੱਡੇ ਵੱਡੇ ਆਗੂਆਂ ਦਾ ਵੱਡੇ ਵੱਡੇ ਮੁੱਖ ਮੰਤਰੀਆਂ ਦਾ ਜਿਹੜਾ ਪ੍ਰੈਸ਼ਰ ਚੱਲ ਰਿਹਾ ਔਰ ਇਹ ਪ੍ਰੈਸ਼ਰ ਦੇ ਕਰਕੇ ਉਹਨਾਂ ਨੇ ਲੰਡਨ ਚੋਂ ਚਲੇ ਗਏ ਸਨ ਆਪਣੇ ਪਰਿਵਾਰ ਦੇ ਸਮੇਤ ਕਿਉਂਕਿ ਧਮਕੀਆਂ ਮਿਲ ਰਹੀਆਂ ਸੀ ਔਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਤੁਸੀਂ ਪੁਲਿਸ ਕੋਲ ਸ਼ਿਕਾਇਤ ਕਰਦੇ ਅਸੀਂ ਤੁਹਾਨੂੰ ਜਦੋਂ ਪਹਿਲਾਂ ਵਾਈ ਸ਼੍ਰੇਣੀ ਦੀ ਜਿਹੜੀ ਹੈਗੀ ਹੈ ਸਿਕਿਉਰਿਟੀ ਦੇ ਚੁੱਕੇ ਹਾਂ ਤਾਂ ਉਦੋਂ ਤੁਸੀਂ ਇਹ ਸਾਨੂੰ ਗੱਲ ਕਿਉਂ ਨਹੀਂ ਦੱਸੀ ਤਾਂ ਇਹ ਬਿਲਕੁਲ ਠੀਕ ਹੈ ਵੈਕਸੀਨ ਖਰਾਬ ਹੋਈ ਹੈ ਸਰਕਾਰੀ ਤੰਤਰ ਤੁਹਾਨੂੰ ਪਤਾ ਹੀ ਹੈ ਸਿਸਟਮ ਕੀ ਹੈਗਾ ਕਿੰਨੇ ਕਿੰਨਾ ਕੋਲ ਫਰੀਜ਼ਰ ਨੇ ਕਿੰਨੇ ਕੁ ਲਾਈਟ ਦਾ ਪ੍ਰਬੰਧ ਹੈ ਇਹ ਵੈਕਸੀਨ ਤਾਂ ਬਹੁਤ ਵੱਡੀ ਗੱਲ ਹੈ ਇੱਥੇ ਪੰਜਾਬ ਦੇ ਵਿੱਚ ਜਿਹੜੇ ਡੈਡ ਬਾਡੀ ਹਾਊਸ ਬਣੇ ਹੋਏ ਨੇ ਮੋਰਚਰੀ ਹਾਊਸ ਜਿਨ੍ਹਾਂ ਨੂੰ ਕਹਿੰਦੇ ਆ ਜਿੱਥੇ ਮ੍ਰਿਤਕਾਂ ਦੀਆਂ ਦੇਹਾਂ ਰੱਖੀਆਂ ਜਾਂਦੀਆਂ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਚੂਹੇ ਕਦੇ ਕੁਦਰ ਗਏ ਕਦੇ ਪੈਰ ਖਾ ਗਏ ਕਦੇ ਅੱਖਾਂ ਉਹਦੀਆਂ ਖਾ ਗਏ ਬਹੁਤ ਭਿਆਨਕ ਹਾਲਾਤ ਨੇ ਤਾਂ ਉਸ ਸਮੇਂ ਵੈਕਸੀਨ ਦੀ ਜ਼ਿੰਮੇਵਾਰੀ ਕੌਣ ਲਵੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਵੀ ਸਰਕਾਰੀ ਤੰਤਰ ਦੇ ਵਿੱਚ ਅਧਿਕਾਰੀ ਨੇ ਉਹ ਇਹ ਜ਼ਿੰਮੇਵਾਰੀ ਬਿਲਕੁਲ ਨਹੀਂ ਲੈਂਦੇ ਉਹ ਕਹਿੰਦੇ ਕਿ ਸਾਡੇ ਕੋਲ ਪ੍ਰਬੰਧ ਨਹੀਂ ਅਸੀਂ ਤਾਂ ਪਹਿਲਾਂ ਹੀ ਕਿਹਾ ਸੀਗਾ ਇਹਨਾਂ ਨੂੰ ਕਿ ਸਾਨੂੰ ਇੰਨੀ ਕੁ ਵੈਕਸੀਨ ਜਿਹੜੀ ਦਿੱਤੀ ਜਾਵੇ ਲੇਕਿਨ ਉਹਦੇ ਲਈ ਸਟਾਫ ਵੀ ਘੱਟ ਹੈਗਾ ਉਹਨਾਂ ਦੀ ਵੀ ਪ੍ਰੋਬਲਮ ਹੈਗੀ ਹੈ ਡਾਕਟਰਾਂ ਦੀ ਜਿਹੜੀ ਭਰਤੀ ਹੈ ਉਹ ਵੀ ਲਗਾਤਾਰ ਮੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਕਿ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਪ੍ਰਾਈਵੇਟ ਡਾਕਟਰ ਪ੍ਰੈਕਟਿਸ ਕਰਨ ਨੂੰ ਜ਼ਿਆਦਾ ਤਰਜੀਹ ਦਿੰਦਾ ਸਰਕਾਰੀ ਤੌਰ ਤੇ ਉੱਤੇ ਜੇ ਤੁਸੀਂ ਦੇਖੋ ਵੀ ਬਹੁਤ ਇੰਟੈਲੀਜੈਂਟ ਜਿਹੜੇ ਬੱਚੇ ਨੇ ਉਹਨਾਂ ਨੂੰ ਤਾਂ 4-5 ਲੱਖ ਰੁਪਏ ਇੱਕ MBBS ਕਰ ਲੈਂਦੇ ਨੇ ਲੇਕਿਨ ਜੇ ਪ੍ਰਾਈਵੇਟ ਤੌਰ ਤੇ ਅਸੀਂ MBBS ਦਾ ਦੇਖੀਏ ਤਾਂ 1 ਕਰੋੜ ਰੁਪਏ ਤੋਂ ਘੱਟ ਜਿਹੜਾ MBBS ਨਹੀਂ ਪੈਂਦਾ ਸਾਨੂੰ ਚਾਹੇ ਉਹ ਰਸ਼ੀਆ ਤੋਂ ਕਰਕੇ ਆਉਣ ਜਾਂ ਉਹ ਮੈਨੇਜਮੈਂਟ ਕੋਟਾ ਵਾਲਾ ਲੈਣ ਸੋ ਇਸ ਕਰਕੇ ਸਰਕਾਰੀ ਤੰਤਰ ਨੇ ਹੀ ਇਹ ਦਵਾਈ ਸਾਂਭਣੀ ਸੀ ਸਰਕਾਰੀ ਤੰਤਰ ਕੋਲ ਇਹ ਦਵਾਈ ਆਉਣੀ ਸੀ ਵੈਕਸੀਨ ਆਉਣੀ ਸੀ ਤਾਂ ਇਹ ਪ੍ਰੋਬਲਮ ਆਈ ਹੈ ਬਿਲਕੁਲ ਖਰਾਬ ਹੋਈ ਹੈ ਔਰ ਚੰਗੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਦਰ ਹੈ ਉਹ ਖਰਾਬ ਹੋਣ ਦੀ ਘੱਟ ਹੈ ਬਾਕੀ ਸੂਬਿਆਂ ਨਾਲੋਂ ਤਮਿਲਨਾਡੂ ਦੇ ਵਿੱਚ ਦੂਜੇ ਸੂਬਿਆਂ ਚ ਕਾਫੀ ਜਿਹੜਾ ਨੁਕਸਾਨ ਹੋਇਆ ਇਸ ਵੈਕਸੀਨ ਦਾ
ਜੀ 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 ਸੋ ਇਸ ਤੋਂ ਇਲਾਵਾ ਬਿੱਟਾ ਸਾਹਿਬ ਕੋਈ ਖਾਸ ਖਬਰ ਸਾਡੇ ਨਾਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ ਤਾਂ ਜ਼ਰੂਰ ਕਰੋ ਕਿਉਂਕਿ ਖਬਰਾਂ ਜਿਹੜੀਆਂ ਉਹ ਬਹੁਤ ਹੀ ਜ਼ਿਆਦਾ ਉਦਾਸ ਕਰਨ ਵਾਲੀਆਂ ਨੇ ਜਦੋਂ ਵੀ ਅਸੀਂ ਭਾਰਤ ਦੀ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇੱਥੇ ਬੈਠਿਆਂ ਨੂੰ ਇੱਕ ਦਹਿਲ ਜਿਹੜਾ ਆ ਉਹ ਜ਼ਰੂਰ ਸਾਨੂੰ ਦਿਖਾਈ ਦਿੰਦਾ ਆ ਜਦੋਂ ਕੋਈ ਕਾਲ ਆਉਂਦੀ ਆ ਤਾਂ ਦਿਲ ਜਿਹੜਾ ਆ ਉਹ ਡਰਦਾ ਸੋ ਇੱਕ ਹੋਰ ਗੱਲ ਜਿਹੜੀ ਆ ਇਹਦੇ ਨਾਲ ਜੁੜਦੀ ਉਹ ਇਹ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਬਾਰ ਬਾਰ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਹੋ ਹੀ ਬੇਨਤੀ ਕਰ ਰਹੇ ਆ ਕਿ ਲੋਕ ਜਿਹੜੇ ਆ ਜਿਹੜੇ ਥੋੜੀ ਵੀ ਕਿਸੇ ਸਰੀਰਕ ਤਕਲੀਫ ਦੇ ਨਾਲ ਜੂਝਦੇ ਆ ਉਹ ਘਰ ਰਹਿਣ ਘਰ ਰਹਿ ਕੇ ਆਪਣਾ ਇਲਾਜ ਕਰਨ ਸੋ ਇਹਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ
ਦੇਖੋ ਬਹੁਤ ਵੱਖਰੇ ਵੱਖਰੇ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਮੈਨੂੰ ਪਰਸੋਂ ਤੋਂ ਬਹੁਤ ਸਾਰੇ ਟੈਲੀਫੋਨ ਇਸ ਤਰ੍ਹਾਂ ਦੇ ਆ ਰਹੇ ਸੀ ਕਿ ਸਾਨੂੰ ਆਕਸੀਜਨ ਚਾਹੀਦੀ ਹੈ ਸਾਨੂੰ ਇੱਕ ਸਿਲੰਡਰ ਚਾਹੀਦਾ ਸਾਨੂੰ ਫਲੋ ਮੀਟਰ ਚਾਹੀਦਾ ਸਾਡੇ ਕੋਲ ਸਿਲੰਡਰ ਹੈਗਾ ਸਾਨੂੰ ਆਕਸੀਜਨ ਫਿਲ ਕਰਾ ਦਿਓ ਔਰ ਉਦੋਂ ਬਹੁਤ ਮਨ ਦੁਖੀ ਹੋਇਆ ਬਹੁਤ ਹੀ ਮਨ ਦੁਖੀ ਹੋਇਆ ਮਤਲਬ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਮੇਰੇ ਕੋਲੋਂ ਕੋਈ ਬੰਦੇ ਨੇ ਕੋਈ ਚੀਜ਼ ਦੀ ਮੰਗ ਕੀਤੀ ਹੋਵੇ ਤਾਂ ਉਹਨੇ ਕਿਹਾ ਹੋਵੇ ਵੀ ਤੁਸੀਂ ਅਪਰੋਚ ਕਰਕੇ ਕਰਵਾ ਦਿਓ ਤੇ ਮੈਂ ਉਸ ਸਮੇਂ ਹੱਥ ਖੜੇ ਕਰ ਦਿਆਂ ਮੈਂ ਬੇਬਸ ਹੋਵਾਂ ਮੇਰੇ ਕੋਲ ਉਸਦੀ ਮਦਦ ਕਰਨ ਲਈ ਕੁਝ ਨਾ ਹੋਵੇ ਇਹ ਮੈਨੂੰ ਬਹੁਤ ਇਸ ਗੱਲ ਨੂੰ ਜਿਹੜੀ ਪੀੜਾ ਮੈਨੂੰ ਬਹੁਤ ਦਿਲੋਂ ਮੈਨੂੰ ਇਹ ਝੱਲਣੀ ਪਈ ਤਾਂ ਫਿਰ ਮੈਂ ਉੱਥੇ ਹੀ ਇਹ ਗੱਲ ਕੀਤੀ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਹਰਮਨ ਰੇਡੀਓ ਦੇ ਉੱਤੇ ਵੀ ਇਹ ਪਾਇਆ ਕਿ ਜੇ ਕਿਸੇ ਕੋਲ ਆਕਸੀਜਨ ਦਾ ਬੰਦ ਪਿਆ ਜਾਂ ਕੋਈ ਪੁਰਾਣਾ ਪਲਾਂਟ ਹੈ ਤਾਂ ਉਹ ਦੱਸਿਆ ਜਾਵੇ ਕਿਉਂਕਿ ਇਹਨੂੰ ਬਚਾਉਣ ਮਾਨਵਤਾ ਨੂੰ ਬਚਾਉਣ ਦੇ ਲਈ ਸਾਨੂੰ ਯੋਗ ਉਪਰਾਲੇ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਅਸੀਂ ਆਕਸੀਜਨ ਦਾ ਜਿਹੜਾ ਬੰਦ ਪਿਆ ਜਾਂ ਪੁਰਾਣਾ ਪਲਾਂਟ ਇਹਨੂੰ ਖਰੀਦ ਕੇ ਕਿਸੇ ਤਰ੍ਹਾਂ ਚਲਾ ਸਕਦੇ ਹਾਂ ਉਦੋਂ ਮੇਰਾ ਮਨ ਦਾ ਆਈਡੀਆ ਇਹ ਨਹੀਂ ਸੀਗਾ ਕਿ ਇੰਨੇ ਕੁ ਪੈਸੇ ਲੱਗਣਗੇ ਮੈਨੂੰ ਇਹ ਸੀ ਵੀ ਇੱਕ ਵਾਰੀ ਲੱਭੋ ਪੈਸਿਆਂ ਦੀ ਪ੍ਰਬੰਧ ਆਪੇ ਹੋ ਜਾਊਗਾ ਤੇ ਉਹ ਕੁਦਰਤੀ ਪਰਮਾਤਮਾ ਵੀ ਬੜੀ ਨੇੜੇ ਹੋ ਕੇ ਗੱਲ ਸੁਣਦਾ ਹੈ ਤੁਸੀਂ ਮੰਨਣਾ ਨੀ ਅਮਨਦੀਪ ਜੀ ਕਿ ਜਦੋਂ ਮੈਂ ਇਹ ਮੈਸੇਜ ਪਾਇਆ 1 ਮਈ ਦੀ ਗੱਲ ਹੈ ਅੱਜ 3-4 ਮਈ ਹੋ ਗਿਆ ਤਾਂ ਮੈਨੂੰ ਦਿੱਲੀ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਨੂੰ ਫੋਨ ਆਇਆ ਸਰਦਾਰ ਮਨਜਿੰਦਰ ਸਿੰਘ ਸਰਸਾ ਦਾ ਉਹਨਾਂ ਨੇ ਮੇਰਾ ਫੇਸਬੁੱਕ ਪੇਜ ਕਿਤੇ ਦੇਖਿਆ ਜਾਂ ਕਿਸੇ ਨੇ ਇਹਦਾ ਸਕਰੀਨ ਸ਼ਾਟ ਕਰ ਦਿੱਤਾ ਇਹ ਵਾਇਰਲ ਹੋ ਗਿਆ ਤਾਂ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇਸ ਤਰ੍ਹਾਂ ਵੀ ਹੁੰਦਾ ਤਾਂ ਤੁਸੀਂ ਜ਼ਰੂਰ ਲੱਭੋ ਜਿੰਨੇ ਪੈਸੇ ਲੱਗਣਗੇ ਅਸੀਂ ਲਾਵਾਂਗੇ ਉਸ ਤੋਂ ਬਾਅਦ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਨੇ ਉਹਨਾਂ ਦੇ ਬੇਟੇ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਕਿ ਤੁਸੀਂ ਲੱਭੋ ਜੀ ਮੈਨੂੰ ਨੀ ਪਤਾ ਵੀ ਇਹ ਮੈਨੂੰ ਚਾਹੀਦਾ ਪਲਾਂਟ ਇਸ ਤੋਂ ਬਾਅਦ ਮੁਕਤਸਰ ਦੇ ਵੀ ਸਾਡੇ ਇੱਥੇ ਸੇਤੀਆ ਪੇਪਰ ਮਿਲ ਜਿਨ੍ਹਾਂ ਨੇ ਇੱਕ ਪਲਾਂਟ ਚਲਾਇਆ ਹੋਇਆ ਮੈਨੂੰ ਉੱਥੋਂ ਆਈਡੀਆ ਆਇਆ ਸੀ ਲੇਕਿਨ ਉਹ ਜਿਹੜਾ ਆਕਸੀਜਨ ਦਾ ਪਲਾਂਟ ਆ ਉਹ ਪੰਜਾਬ ਸਰਕਾਰ ਨੇ ਟੇਕ ਓਵਰ ਕਰ ਲਿਆ ਉਹਦੇ ਤੋਂ ਮੈਂ ਉਹਨੂੰ ਬੇਨਤੀ ਕੀਤੀ ਸੀ ਵੀ ਆਪਾਂ ਕੋਈ ਗੈਸ ਉੱਥੇ ਆਕਸੀਜਨ ਉੱਥੇ ਪਹੁੰਚਾ ਦਈਏ ਦਿੱਲੀ ਉਹ ਕਹਿੰਦੇ ਵੀ 1 ਕਿਲੋ ਵੀ ਆਪਾਂ ਆਕਸੀਜਨ ਉੱਥੇ ਨਹੀਂ ਦੇ ਸਕਦੇ ਤਾਂ ਉਦੋਂ ਉਹਨਾਂ ਨੇ ਵੀ ਮੈਨੂੰ ਕਿਹਾ ਲੇਕਿਨ ਜਿੱਦਾਂ ਤੁਸੀਂ ਗੱਲ ਦੱਸਦੇ ਹੋ ਕਿ ਬਹੁਤ ਸਾਰੇ ਲੋਕਾਂ ਨੂੰ ਆਕਸੀਜਨ ਦੀ ਲੋੜ ਹੀ ਨਹੀਂ ਮੈਂ ਡਾਕਟਰ MD ਸਹਿਗਲ ਨੇ ਇੱਥੇ ਵਨੀਤ ਸਹਿਗਲ ਆਪਣਾ ਸੋਰੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਖਿਆ ਕਿ 25-30% ਲੋਕਾਂ ਨੂੰ ਆਕਸੀਜਨ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਹੜੇ ਬਹੁਤ ਜ਼ਿਆਦਾ ਕ੍ਰਿਟੀਕਲ ਹੋਣ ਜ਼ਿਆਦਾਤਰ ਉਹਨਾਂ ਨੂੰ ਆਕਸੀਜਨ ਦੀ ਲੋੜ ਨਹੀਂ ਪੈਂਦੀ ਲੇਕਿਨ ਇਸ ਸਭ ਦੇ ਬਾਵਜੂਦ ਕੱਲ ਇੱਕ ਡਾਕਟਰਾਂ ਦੀਆਂ ਵੀਡੀਓ ਵੀ ਕਾਫੀ ਜਿਹੜੀਆਂ ਵਾਇਰਲ ਵੀ ਹੋ ਰਹੀਆਂ ਉਹ ਹੁਣ ਇਹ ਔੜਪੋੜ ਹਰ ਬੰਦਾ ਕਰ ਰਿਹਾ ਕੋਈ ਬੰਦੇ ਇਹ ਕਹਿ ਰਹੇ ਨੇ ਕਿ ਜੇਕਰ ਤੁਹਾਡਾ ਜਿਹੜਾ ਨੋਜ਼ ਹੈ ਨੱਕ ਹੈ ਜਿੱਥੋਂ ਤੁਸੀਂ ਸਾਹ ਲੈਂਦੇ ਹੋ ਤਾਂ ਇਹ ਡਰਾਈ ਜਦੋਂ ਹੋ ਜਾਂਦਾ ਖੁਸ਼ਕ ਹੋ ਜਾਂਦਾ ਤਾਂ ਤੁਹਾਡੇ ਆਕਸੀਜਨ ਜਿਹੜੀ ਲੈਵਲ ਹੈ ਆਕਸੀਜਨ ਦਾ ਲੈਵਲ ਹੈ ਉੱਥੇ ਪੂਰਾ ਨਹੀਂ ਹੁੰਦਾ ਇਹਦੇ ਚ ਗਾਂ ਦਾ ਘਿਓ ਜਾਂ ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਜਿਹੜਾ ਲਗਾਇਆ ਜਾ ਸਕਦਾ ਤਾਂ ਜੋ ਇਸ ਤਰ੍ਹਾਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਜਿਹੜਾ ਫਾਇਦਾ ਹੋ ਸਕੇ ਔਰ ਕਿਉਂਕਿ ਜ਼ਿਆਦਾਤਰ ਮਰੀਜ਼ਾਂ ਨੇ ਇਹ ਮੰਨਿਆ ਕਿ ਜਦੋਂ ਉਹਨਾਂ ਨੂੰ ਆਕਸੀਜਨ ਨਹੀਂ ਸੀ ਮਿਲੀ ਤਾਂ ਉਹਨਾਂ ਨੇ ਇਹ ਤਜਰਬਾ ਕੀਤਾ ਹੁਣ ਹਰ ਬੰਦਾ ਆਪਣਾ ਉੜਪੁੜ ਕਰ ਰਿਹਾ ਕੋਈ ਬੰਦਾ ਯੋਗਾ ਕਰ ਰਿਹਾ ਕੋਈ ਬੰਦਾ ਲੰਬੇ ਸਾਹ ਲੈ ਰਿਹਾ ਕੋਈ ਬੰਦਾ ਏਅਰ ਦੇ ਵਿੱਚ ਜਿੱਦਾਂ ਸਾਫ਼ ਏਅਰ ਲੈ ਰਿਹਾ ਔਰ ਕਈ ਬੰਦੇ ਪਿੱਪਲ ਦਾ ਦਰਖਤ ਘਰੇ ਛੋਟਾ ਜਿਹਾ ਇੱਕ ਜਾਂ ਅੱਜ ਕੱਲ ਛੋਟੇ ਪਿੱਪਲ ਮਿਲ ਜਾਂਦੇ ਉਹ ਘਰੇ ਰੱਖ ਰਿਹਾ ਆਕਸੀਜਨ ਸਿਲੰਡਰ ਹਰ ਲਈ ਪੋਸੀਬਲ ਨਹੀਂ ਹਰ ਬੰਦਾ ਆਕਸੀਜਨ ਸਿਲੰਡਰ ਨਹੀਂ ਖਰੀਦ ਸਕਦਾ ਕੱਲ ਮੈਨੂੰ ਦਿੱਲੀ ਤੋਂ ਇੱਕ ਫੋਨ ਆਇਆ ਵੀ ਉਹ ਕਹਿੰਦੇ ਜੀ ਅੰਮ੍ਰਿਤਸਰ ਸੋਰੀ ਜਲੰਧਰ ਤੋਂ ਅਸੀਂ ਸੋਰੀ ਲੁਧਿਆਣੇ ਤੋਂ ਅਸੀਂ 4 ਸਿਲੰਡਰ ਖਰੀਦ ਲਏ ਨੇ ਔਰ ਉਹਨਾਂ ਸਿਲੰਡਰਾਂ ਦੀ ਕੀਮਤ ਸੀ 50,000 ਰੁਪਿਆ ਉਹ ਕਹਿੰਦੇ ਸਾਨੂੰ ਦਿੱਲੀ ਲਿਜਾਣ ਲਈ ਪ੍ਰੋਬਲਮ ਆ ਰਹੀ ਹੈ ਵੀ ਦਿੱਲੀ ਅਸੀਂ ਲਿਜਾ ਨਹੀਂ ਸਕਦੇ ਸੋ ਤੁਸੀਂ ਦੇਖੋ ਵੀ ਦਿੱਲੀ ਤੋਂ ਸਿਲੰਡਰ ਨਹੀਂ ਮਿਲ ਰਹੇ ਤਾਂ ਲੁਧਿਆਣੇ ਤੋਂ ਖਰੀਦ ਰਹੇ ਨੇ ਦਿੱਲੀ ਚ ਬੈਡ ਨਹੀਂ ਮਿਲ ਰਹੇ ਤਾਂ ਚੰਡੀਗੜ੍ਹ ਆ ਰਹੇ ਨੇ ਪਟਿਆਲੇ ਦੇ ਵਿੱਚ ਜਿਹੜੀ ਡੈਥ ਹੋ ਰਹੀ ਹੈ ਆਮ ਲੋਕਾਂ ਦੀ ਉਹ ਜ਼ਿਆਦਾਤਰ ਉਹਨਾਂ ਲੋਕਾਂ ਦੀ ਹੋ ਰਹੀ ਹੈ ਜਿਹੜੇ ਦਿੱਲੀ ਤੋਂ ਸ਼ਿਫਟ ਹੋ ਕੇ ਆਏ ਨੇ ਔਰ ਮੈਨੂੰ ਦਿੱਲੀ ਵਾਲੇ ਇਹ ਵੀ ਕਹਿ ਰਹੇ ਸੀ ਕਿ ਤੁਸੀਂ ਤਾਂ ਪੰਜਾਬ ਚਲੇ ਗਏ ਤੁਹਾਡੇ ਕੋਲ ਤਾਂ ਆਪਸ਼ਨ ਹੈਗੀ ਹੈ ਵੀ ਤੁਸੀਂ ਕਦੇ ਦਿੱਲੀ ਆ ਗਏ ਕਦੇ ਪੰਜਾਬ ਆ ਗਏ ਸਾਡੇ ਕੋਲ ਤਾਂ ਆਪਸ਼ਨ ਹੀ ਨਹੀਂ ਇਹ ਕਈ ਬੰਦਿਆਂ ਕੋਲ ਇਹ ਆਪਸ਼ਨ ਨਹੀਂ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਜਿਹੜੀ ਤਕਲੀਫ਼ ਹੋ ਰਹੀ ਹੈ ਪਰ ਡਰ ਜ਼ਿਆਦਾ ਲੋਕਾਂ ਚ ਸਹਿਮ ਜ਼ਿਆਦਾ ਸਿਸਟਮ ਨੂੰ ਸਮਝਣ ਦੀ ਲੋੜ ਹੈਗੀ ਹੈ ਦਹਿਸ਼ਤ ਜਿਹੜੀ ਹੈਗੀ ਹੈ ਉਸ ਤੋਂ ਬਚਣ ਦੀ ਲੋੜ ਹੈਗੀ
ਸੋ ਬੇਟਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦਿੱਲੀ ਦੇ ਵਿੱਚ ਆਕਸੀਜਨ ਦੀ ਬਹੁਤ ਵੱਡੀ ਘਾਟ ਜਿਹੜੀ ਉਹ ਪਾਈ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਕਈ ਉੱਘੀਆਂ ਸ਼ਖਸੀਅਤਾਂ ਜਿਹੜੀਆਂ ਆ ਉਹ ਵੀ ਚਲਾਣਾ ਕਰ ਗਈਆਂ ਯਾਨੀ ਇਸ ਜਗ ਤੋਂ ਰੁਖਸਤ ਹੋ ਗਈਆਂ ਉੱਥੇ ਕਈ ਜਗ੍ਹਾ ਇਹ ਵੀ ਦੇਖਣ ਦੇ ਵਿਚ ਆਯਾ ਕਿ ਕਈ ਲੋਕਾਂ ਨੂੰ ਵੈਕਸੀਨ ਵੀ ਜਿਹੜੀ ਆ ਉਹ ਸਮੇਂ ਸਿਰ ਨਹੀਂ ਮਿਲ ਸਕੀ, ਸੋ ਉਹਦੇ ਕਾਰਨ ਵੀ ਕਈ ਲੋਕ ਜਿਹੜੇ ਉਹ ਮੌਤ ਦਾ ਸ਼ਿਕਾਰ ਹੋ ਰਹੇ ਆ। ਆਕਸੀਜਨ ਵੀ ਸਹੀ ਸਮੇਂ ਤੇ ਨਹੀਂ ਮਿਲ ਰਹੀ, ਵੈਕਸੀਨ ਵੀ ਕਈ ਹਸਪਤਾਲਾਂ ਦੇ ਵਿਚ ਮੌਜੂਦ ਨਾ ਹੋਣ ਕਰਕੇ ਸਹੀ ਸਮੇਂ ਤੇ ਨਹੀਂ ਮਿਲ ਰਹੀ। ਸੋ ਜਿਹੜਾ ਢਾਂਚਾ ਆ ਉਹ ਕਿਸ ਹੱਦ ਤੱਕ ਉਖੜਿਆ ਹੋਇਆ, ਇਹਦੇ ਉੱਤੇ ਵੀ ਜਿਹੜਾ ਗੱਲ ਕਰਨੀ ਪੈਂਦੀ ਹੈ ਔਰ ਜਾਗਰੂਕ ਹੋਣ ਦੀ ਲੋੜ ਹੈ ਸਰਕਾਰਾਂ ਨੂੰ ਵੀ। ਔਰ ਦੂਜੇ ਪਾਸੇ ਜਿਹੜੀ ਅਸੀਂ ਇੱਕ ਹੋਰ ਪਹਿਲਾਂ ਗੱਲ ਕੀਤੀ ਹੈ ਕਿ ਲੋਕ ਕਹਿੰਦੇ ਆ ਘਰ ਰਹੋ, ਇੱਕ ਖਦਸ਼ਾ ਇੱਕ ਸ਼ੰਕਾ ਜਿਹੜਾ ਉਹ ਇਹ ਵੀ ਦਿਤਾਇਆ ਜਾ ਰਿਹਾ ਬੇਟਾ ਸਾਹਿਬ ਵੀ ਜਿਹੜੇ ਲੋਕ ਆਮ ਬਿਮਾਰੀਆਂ ਜਾਂ ਦੂਜੀਆਂ ਬਿਮਾਰੀਆਂ ਨੂੰ ਲੈ ਕੇ ਉਹ ਹਸਪਤਾਲ ਜਾਂਦੇ ਆ ਹਸਪਤਾਲ ਦੇ ਵਿਚ, ਉਹਨਾਂ ਨੂੰ ਉਹ ਕਹਿੰਦੇ ਆ ਕਿ ਜਬਰਦਸਤੀ ਕੋਰੋਨਾ ਟੈਸਟ ਦੇ ਲਈ ਮਜਬੂਰ ਕੀਤਾ ਜਾਂਦਾ ਔਰ ਕੋਰੋਨਾ ਜਿਹੜਾ ਆ ਉਹ ਲੱਛਣ ਵੀ ਨਹੀਂ ਹੁੰਦੇ ਔਰ ਉਹਨਾਂ ਨੂੰ ਪੋਜ਼ਿਟਿਵ ਰਿਪੋਰਟ ਦਿਖਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲੋਂ ਉਹਨਾਂ ਨੂੰ ਤੋੜ ਦਿੱਤਾ ਜਾਂਦਾ, ਆਪਣੇ ਪਰਿਵਾਰ ਦੇ ਨਾਲੋਂ ਤੋੜ ਦਿੱਤਾ ਜਾਂਦਾ ਤੇ ਬਾਅਦ ਵਿਚ ਚੰਗਾ ਸਿਹਤਮੰਦ ਬੰਦਾ ਜਿਹੜਾ ਆ ਉਹ ਹਸਪਤਾਲ ਜਾਂਦਾ ਤੇ ਬਾਅਦ ਵਿਚ ਉਹਨਾਂ ਦੀ ਲਾਸ਼ ਜਿਹੜੀ ਹੈ ਉਹ ਵਾਪਸ ਆਉਂਦੀ ਹੈ ਜਾਂ ਦਿੱਤੀ ਜਾਂਦੀ ਹੈ। ਇਹੋ ਜਿਹਾ ਸ਼ੰਕਾ ਜਾਂ ਖਦਸ਼ਾ ਵੀ ਬਹੁਤ ਜ਼ਿਆਦਾ ਉੱਥੇ ਬਣ ਰਿਹਾ।
ਦੇਖੋ ਬਿਲਕੁਲ ਸਹੀ ਗੱਲ ਹੈ, ਇਹਦੇ ਚ ਬਹੁਤ ਸਾਰੀਆਂ ਗੱਲਾਂ ਨੇ ਕਿਉਂਕਿ ਕੋਈ ਵੀ ਡਾਕਟਰ ਜਦੋਂ ਤੁਸੀਂ ਖੰਘ ਜੁਕਾਮ ਜਾਂ ਜ਼ਿਆਦਾ ਲੱਗਦਾ ਸਿਹਤ ਤੁਹਾਡੀ ਠੀਕ ਨਹੀਂ ਗੀ ਤਾਂ ਉਸ ਸਮੇਂ ਜਿਹੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਡਾਕਟਰ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਰਹੇ ਨੇ, ਇਸ ਸਭ ਦੇ ਬਾਵਜੂਦ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਊਣਤਾਈਆਂ ਵੀ ਮਿਲ ਰਹੀਆਂ। ਮੈਨੂੰ ਇਹ ਵੀ ਪਤਾ ਲੱਗਿਆ ਕਿ ਐਂਬੂਲੈਂਸ ਵਾਲੇ ਜਿਹੜੇ ਨੇ ਐਂਬੂਲੈਂਸ ਡਰਾਈਵਰ ਨੇ ਜਾਂ ਐਂਬੂਲੈਂਸ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਵੀ 10-10 ਹਜ਼ਾਰ ਰੁਪਇਆ ਕਮਿਸ਼ਨ ਇਸ ਗੱਲ ਦਾ ਦਿੱਤਾ ਜਾਂਦਾ ਕਿ ਤੁਸੀਂ ਜੇ ਮਰੀਜ਼ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ 10,000 ਰੁਪਇਆ ਅਸੀਂ ਆਪਣਾ ਜਿਹੜਾ ਕਮਿਸ਼ਨ ਦੇਵਾਂਗੇ। ਔਰ ਅੱਗੇ ਚੰਡੀਗੜ੍ਹ ਸੁਣਦੇ ਸੀ ਪੀਜੀਆਈ ਦੇ ਵਿੱਚ ਅੱਧੀ ਰਾਤ ਨੂੰ ਜਦੋਂ ਕਿਤੇ ਡੈਥ ਹੋ ਜਾਣੀ ਤਾਂ ਉਹਨਾਂ ਨੇ ਪਿਛਲੇ ਦਰਵਾਜ਼ੇ ਰਾਹੀਂ 1:30-2 ਵਜੇ ਉਹ ਡੈਡ ਬਾਡੀ ਕੱਢਣੀ ਕਿਉਂਕਿ ਰਾਤ ਨੂੰ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਚ ਅਫਸੋਸ ਹੁੰਦਾ, ਗੁੱਸਾ ਵੀ ਹੁੰਦਾ, ਉਥੋਂ ਚੀਖ ਚਿਹਾੜਾ ਮੱਚਦਾ। ਤਾਂ ਹੁਣ ਵੀ ਇਹ ਹਾਲਾਤ ਜਿਹੜੇ ਨੇ ਆਮ ਸ਼ਹਿਰਾਂ ਦੇ ਵਿਚ ਛੋਟੇ ਸ਼ਹਿਰਾਂ ਦੇ ਵਿਚ ਵੀ ਹੋਣ ਲੱਗ ਪਏ, ਉਹ ਰਾਤ ਨੂੰ 1:30-1:30 ਵਜੇ ਕਹਿੰਦੇ ਆ ਕਿ ਜੀ ਇਹ ਮਰੀਜ਼ ਤੁਸੀਂ ਇੱਥੋਂ ਲੈ ਜਾਓ ਕਿਉਂਕਿ ਉਸ ਸਮੇਂ ਨਾ ਤਾਂ ਪੁਲਿਸ ਹੁੰਦੀ ਹੈ ਨਾ ਆਮ ਲੋਕ ਹੁੰਦੇ ਆ, ਮਰੀਜ਼ ਦੇ ਰਿਸ਼ਤੇਦਾਰ 2-4 ਹੁੰਦੇ ਆ ਉਹ ਵਿਚਾਰੇ ਰੌਲਾ ਰੂਲਾ ਪਾ ਕੇ ਬਿੱਲ ਘੱਟ ਵੱਧ ਕਰਾ ਕੇ ਤਾਂ ਆਪਣੀ ਜਿਹੜੀ ਲੁੱਟ ਕਰਵਾ ਕੇ ਆਪਣੇ ਆਪਣਿਆਂ ਦੀ ਜਾਨ ਜਿਹੜੇ ਸਾਹਾਂ ਦੀ ਡੋਰ ਚੱਲਦੀ ਰਹੇ ਉਹਨੂੰ ਖਤਮ ਕਰਵਾ ਕੇ ਉਹ ਆਪਣੇ ਘਰਾਂ ਨੂੰ ਜਾਂਦੇ ਆ ਤਾਂ ਉਦੋਂ ਇਹ ਬੜਾ ਦੁੱਖ ਹੁੰਦਾ। ਬੜੇ ਇਸ ਤਰ੍ਹਾਂ ਦੇ ਮਸਲੇ ਆ ਰਹੇ ਨੇ ਪਰ ਹੁਣ ਕੀ ਕੀਤਾ ਜਾ ਸਕਦਾ। ਹੁਣ ਤੁਸੀਂ ਇਹ ਦੇਖ ਲਓ ਵੀ ਜਿੱਥੇ ਸ਼ਮਸ਼ਾਨ ਘਾਟ ਨੇ ਉੱਥੇ ਦਿੱਲੀ ਦੇ ਵਿੱਚ ਉਹਨਾਂ ਨੂੰ ਇੱਕ ਵੈਬਸਾਈਟ ਬਣਾਉਣੀ ਪੈ ਗਈ ਕਿ ਰੀਅਲ ਟਾਈਮ ਜਿਹੜੀ ਹੁਣ ਇਸ ਸਮੇਂ ਜੇ ਤੁਸੀਂ ਚੈੱਕ ਕਰਨੀ ਹੈ ਤਾਂ MCDonline.NIC.in ਤੇ ਜਾ ਕੇ ਕਿ ਤੁਹਾਨੂੰ ਇਹ ਪਤਾ ਲੱਗ ਸਕੇਗਾ ਕਿ ਤੁਹਾਡੀ ਵੇਟਿੰਗ ਕਿੰਨੀ ਹੈ, ਕਿਸੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਹੋ ਚੁੱਕੀ ਹੈ ਉਹਦਾ ਸੰਸਕਾਰ ਕਰਨਾ, ਕਿਹੜੀ ਜਗ੍ਹਾ ਦੇ ਉੱਤੇ ਕਿਹੜਾ ਜਿਹੜਾ ਸੰਸਕਾਰ ਘਰ ਹੈ ਉਹ ਖਾਲੀ ਮਿਲੇਗਾ ਜਾਂ ਖਾਲੀ ਨਹੀਂ ਮਿਲੇਗਾ ਤਾਂ ਕਿਹੜੀ ਜਗ੍ਹਾ ਖਾਲੀ ਮਿਲੇਗੀ। ਔਰ ਇਸੇ ਸਬੰਧੀ ਜਿਹੜੇ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਨੇ ਵੀ ਅੱਗੇ 25,000 ਰੁਪਇਆ 50,000 ਰੁਪਇਆ ਲੱਕੜਾਂ ਦਾ ਔਰ ਹੋਰ ਸਮਾਨ ਦਾ ਪੂਜਾ ਪਾਠ ਦਾ ਸਮੱਗਰੀ ਦਾ ਲੈਣਾ ਸ਼ੁਰੂ ਕਰ ਦਿੱਤਾ ਹੈ। ਔਰ ਲੱਕੜ ਦਾ ਰੇਟ ਵੀ ਜਿਹੜਾ 400 ਰੁਪਇਆ ਕੁਇੰਟਲ ਸੀ ਹੁਣ 750 ਰੁਪਇਆ ਕੁਇੰਟਲ ਕਰ ਦਿੱਤਾ ਹੈ। ਔਰ ਇਸ ਕਰਕੇ ਦੇਸ਼ ਇਸ ਹਾਲਾਤ ਤੇ ਹੁਣ ਤੁਸੀਂ ਦੇਖੋ ਵੀ ਜਿਹੜਾ NCR ਦੇ ਵਿੱਚ ਖਾਲੀ ਸਿਲੰਡਰ ਹੈ ਉਹ 40-60 ਹਜ਼ਾਰ ਰੁਪਏ ਤੱਕ ਜਿਹੜਾ ਮਿਲ ਰਿਹਾ ਸੀਗਾ। ਔਰ ਕੱਲ ਵੀ ਮੈਨੂੰ ਬਹੁਤ ਬੰਦਿਆਂ ਦਾ ਪਤਾ ਲੱਗਿਆ ਕਿ ਵਿਚਾਰੇ ਲਾਈਨ ਚ ਲੱਗੇ ਹੋਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਸਿਲੰਡਰ ਉਹਨਾਂ ਨੂੰ ਨਹੀਂ ਮਿਲਿਆ, ਆਕਸੀਜਨ ਨਹੀਂ ਮਿਲੀ ਤੇ ਬਹੁਤੇ ਬੰਦੇ ਉੱਥੋਂ ਮੁੜ ਗਏ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਜਾ ਰਹੇ ਹੋ ਤਾਂ ਉਹਨਾਂ ਨੇ ਆਖਿਆ ਕਿ ਸਾਨੂੰ ਟੈਲੀਫੋਨ ਆ ਗਿਆ ਕਿ ਸਾਡਾ ਪਰਿਵਾਰਕ ਮੈਂਬਰ ਜਿਸ ਲਈ ਅਸੀਂ ਆਕਸੀਜਨ ਲੈਣੀ ਚਾਹੁੰਦੇ ਆ ਉਹ ਹੁਣ ਇਸ ਦੁਨੀਆਂ ਤੋਂ ਚਲਾ ਗਿਆ। ਸੋ ਬਹੁਤ ਬਹੁਤ ਦਰਦਨਾਕ ਹਾਲਾਤ ਨੇ ਜਿਨ੍ਹਾਂ ਨੂੰ ਬਿਆਨ ਕਰਨਾ ਵੀ ਬੜਾ ਔਖਾ ਹੈ। ਸੋ ਕਹਿਣ ਦਾ ਭਾਵ ਹੈ ਕਿ ਇੱਕ ਆਸ ਹੁੰਦੀ ਹੈ ਕਿ ਫਲਾਨਾ ਬੰਦਾ ਗਿਆ ਆਕਸੀਜਨ ਸਿਲੰਡਰ ਲੈਣ ਗਿਆ ਉਹਨੂੰ ਆਕਸੀਜਨ ਮਿਲ ਜਾਏਗੀ, ਲੇਕਿਨ ਬਹੁਤੇ ਬੰਦੇ ਜਦੋਂ ਇਹ ਕਿੱਲਤ ਇੱਕ ਹੋਰ ਆ ਰਹੀ ਹੈ ਕਿ ਮੰਨ ਲਓ ਕਿਸੇ ਦੇ ਪਰਿਵਾਰਕ ਮੈਂਬਰ ਦੇ ਡੈਥ ਹੋ ਗਈ, ਮੇਰੇ ਕੋਲ ਆਕਸੀਜਨ ਸਿਲੰਡਰ ਪਿਆ, ਮੈਂ ਇੰਨਾ ਸਦਮੇ ਚ ਹੈ, ਮੈਂ ਆਕਸੀਜਨ ਸਿਲੰਡਰ ਕਿਸੇ ਨੂੰ ਦੇ ਨਹੀਂ ਸਕਦਾ, ਬੋਲ ਨਹੀਂ ਸਕਦਾ, ਤਾਂ ਉਹਦੇ ਕਰਕੇ ਹੈ। ਤੇ ਸਪੋਜ਼ ਮੇਰੇ ਘਰ ਕੋਈ ਪੇਸ਼ੈਂਟ ਠੀਕ ਹੋ ਗਿਆ, ਠੀਕ ਹੋਣ ਤੋਂ ਬਾਅਦ ਮੈਨੂੰ ਖਦਸ਼ਾ ਹੋ ਗਿਆ ਕਿ ਜੇ ਕੱਲ ਨੂੰ ਮੈਨੂੰ ਸਿਲੰਡਰ ਦੀ ਲੋੜ ਪੈ ਗਈ ਤਾਂ ਮੈਂ ਇਹ ਸਿਲੰਡਰ ਇੱਥੇ ਰੱਖ ਲਵਾਂ, ਤਾਂ ਇਹ ਦੋ ਗੱਲਾਂ ਹੋ ਰਹੀਆਂ ਨੇ। ਇੱਕ ਤਾਂ ਸਦਮੇ ਕਰਕੇ ਅਸੀਂ ਸਿਲੰਡਰ ਮੋੜ ਨਹੀਂ ਰਹੇ, ਇੱਕ ਜੇ ਮਰੀਜ਼ ਸਾਡਾ ਠੀਕ ਹੋ ਰਿਹਾ ਤੇ ਸਾਡੇ ਮਨ ਚ ਡਰ ਹੈ ਕਿ ਜੇ ਫੇਰ ਲੋੜ ਪੈ ਗਈ ਤਾਂ ਫੇਰ ਕਿੱਥੇ ਭੱਜਾਂਗੇ। ਸੋ ਇਹ ਹਾਲਾਤ ਨੇ ਸਾਡੇ। ਮੈਂ ਤਾਂ ਕਹਿੰਦਾ ਕਿ ਤੁਸੀਂ ਕਰਮਾਂ ਵਾਲੇ ਹੋ, ਤੁਸੀਂ ਬਹੁਤ ਚੰਗੇ ਕਰਮ ਕੀਤੇ ਆ ਕਿ ਜਿਹੜੇ ਇਸ ਦੇਸ਼ ਤੋਂ ਤੁਸੀਂ ਚਲੇ ਗਏ, ਪਰ ਅੱਜ ਦੀ ਘੜੀ ਹਾਲਾਤ ਇਹ ਨੇ ਕਿ ਤੁਹਾਡੇ ਤੋਂ ਕੋਈ ਚੀਜ਼ ਮੰਗਦਾ, ਜਦੋਂ ਪਹਿਲੀ ਗੱਲ ਤਾਂ ਜਦੋਂ ਆਪਾਂ ਸੋਚਦੇ ਹਾਂ ਕਿ ਕੋਈ ਚੀਜ਼ ਮੰਗਣੀ ਕਿੰਨੀ ਔਖੀ ਹੈ, ਪਰ ਉਸ ਸਮੇਂ ਜਦੋਂ ਕਹਿੰਦਾ ਜੀ ਸਿਲੰਡਰ ਦਵਾ ਦਿਓ, ਬੈਡ ਦਵਾ ਦਿਓ, ਮੈਨੂੰ ਰੋਜ਼ 10 ਟੈਲੀਫੋਨ ਆਉਂਦੇ ਆ ਦਸਾਂ ਦੇ ਵਿੱਚੋਂ, ਉਹ ਦਸਾਂ ਦੇ ਵਿੱਚੋਂ ਦੋ ਬੰਦੇ ਕਹਿ ਦਿੰਦੇ ਕਿ ਹਾਂਜੀ ਸਾਡਾ ਪ੍ਰਬੰਧ ਹੋ ਗਿਆ ਕਿਤੋਂ ਨਾ ਕਿਤੋਂ, ਕਿਉਂਕਿ ਮੈਂ ਉਹਨੂੰ ਕਹਿੰਦਾ ਕਿ ਤੁਸੀਂ ਮਤਲਬ ਮੇਰੇ ਤੇ ਨਾ ਯਕੀਨ ਕਰੋ, ਬਾਕੀਆਂ ਤੁਸੀਂ ਆਪਣੀ ਐਫਰਟ ਵੀ ਕਰੋ। ਅੱਜ ਤੁਸੀਂ ਦੇਖੋ ਵੀ ਸਿਲੰਡਰ ਦੀ ਗੱਲ ਤਾਂ ਬਹੁਤ ਦੂਰ ਦੀ, ਬੈਡ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਜਿਹੜਾ ਵਿਟਾਮਿਨ ਸੀ ਦੀ ਡਿਮਾਂਡ ਹੈ, ਜਿਵੇਂ ਨਿੰਬੂ ਦੀ ਡਿਮਾਂਡ ਹੈ, ਆਵਲੇ ਦੀ ਡਿਮਾਂਡ ਹੈ, ਨਾਰੀਅਲ ਪਾਣੀ ਦੀ ਡਿਮਾਂਡ ਹੈ, ਉਹ ਵੀ 4-4 ਗੁਣਾ ਮਹਿੰਗੇ ਹੋ ਗਏ ਨੇ ਦਿੱਲੀ ਦੇ ਵਿੱਚ ਖਾਸ ਤੌਰ ਤੇ। ਸੋ ਹਾਲਾਤ ਬਹੁਤ ਬਦਤਰ ਨੇ, ਜਿੰਨਾ ਵੀ ਇਹਨੂੰ ਬਿਆਨ ਕੀਤਾ ਜਾਵੇ ਉਨਾ ਹੀ ਥੋੜਾ ਹੈ, ਤੁਹਾਡੀਆਂ ਆਪਣੇ ਆਪ ਅੱਖਾਂ ਪਰ ਆਉਂਦੀਆਂ, ਗੱਲ ਪਰ ਆਉਂਦਾ ਹੈ, ਔਰ ਤੁਸੀਂ ਕੁਛ ਨੀ ਕਰ ਸਕਦੇ, ਬੇਵੱਸ ਲਾਚਾਰ ਹੋ ਤੁਸੀਂ। ਪਰ ਜਦੋਂ ਤੁਸੀਂ ਕਈ ਵਾਰੀ ਇਸ ਤਰ੍ਹਾਂ ਦੇ ਡਾਕਟਰਾਂ ਦੀਆਂ ਗੱਲਾਂ ਸੁਣਦੇ ਹੋ ਪ੍ਰਾਈਵੇਟ ਹਸਪਤਾਲਾਂ ਦੀਆਂ, ਤੇ ਉਦੋਂ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਪਰਮਾਤਮਾ ਤੋਂ ਡਰ ਨਹੀਂ ਲੱਗਦਾ, ਔਰ ਇਸ ਤਰ੍ਹਾਂ ਦੇ ਏਜੰਟ, ਇਸ ਤਰ੍ਹਾਂ ਦੇ ਲੋਕ ਜਿਹੜੇ ਲਗਾਤਾਰ ਖਾਲੀ ਸਿਲੰਡਰਾਂ ਤੇ ਵੀ ਕੋਵਾਸ਼ੀਲਡ ਦੀਆਂ ਜਿਹੜੀਆਂ ਨਕਲੀ ਵੈਕਸੀਨ ਬਣਾਉਣ ਦੀਆਂ ਫੈਕਟਰੀਆਂ, ਔਰ ਕੋਈ ਡਾਕਟਰ ਕੋਈ ਨਰਸ ਜਿਹੜੇ ਚੰਗੇ ਹਸਪਤਾਲਾਂ ਚ ਲੱਗੇ ਨੇ, ਉਥੋਂ ਉਹ ਟੀਕੇ ਚੁੱਕ ਕੇ ਦੂਜੇ ਲੋਕਾਂ ਨੂੰ ਜਦੋਂ ਵੇਚਣ ਦੀ ਕੋਸ਼ਿਸ਼ ਕਰਦੇ ਆ, 30,000 40,000, ਜਦੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਤੁਸੀਂ ਸੁਣਦੇ ਹੋ ਤਾਂ ਉਦੋਂ ਤੁਸੀਂ ਕਹਿੰਦੇ ਹੋ ਕਿ ਇਦੋਂ ਤਾਂ ਇੰਡੀਆ ਛੱਡ ਕੇ ਕਿਸੇ ਅਰਬ ਕੰਟਰੀ ਦੇ ਵਿੱਚ ਵੀ ਬੰਦਾ ਚਲਾ ਜਾਵੇ ਤਾਂ ਸ਼ਾਇਦ ਇਸ ਤੋਂ ਸੌਖਾ ਹੋਏਗਾ।
ਜੀ, ਮਨੁੱਖਤਾ ਦਾ ਜੋ ਇਸ ਵੇਲੇ ਦਰਦਨਾਕ ਮੰਜ਼ਰ ਜਿਹੜਾ ਆ ਉਹ ਉੱਥੇ ਦੇਖਣ ਨੂੰ ਮਿਲ ਰਿਹਾ, ਜਿਵੇਂ ਤੁਸੀਂ ਦੱਸਿਆ ਕਿ ਲੋਕ ਇਸ ਸਥਿਤੀ ਦੇ ਵਿੱਚ, ਇਨ੍ਹਾਂ ਹਾਲਾਤ ਦੇ ਵਿੱਚ ਵੀ ਲੋਕ ਜਿਹੜੇ ਉਹ ਆਪਣੇ ਨਿੱਜੀ ਜਿਹੜੇ ਸਵਾਰਥ ਉਹ ਪੂਰੇ ਕਰ ਰਹੇ ਆ, ਔਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿ ਹਾਲਾਤ ਜਿਹੜੇ ਇੰਨੇ ਭਿਆਨਕ ਬਣੇ ਹੋਏ ਆ, ਅੱਜ ਉਹ ਆਪਣੇ ਫਾਇਦੇ ਦੇਖ ਰਹੇ ਆ, ਕੱਲ ਨੂੰ ਆਉਣ ਵਾਲਾ ਸਮਾਂ ਜਿਹੜਾ ਉਨ੍ਹਾਂ ਦੇ ਲਈ ਵੀ ਇਸ ਤਰ੍ਹਾਂ ਦਾ ਬਣ ਸਕਦਾ। ਖੈਰ, ਇਹ ਤਾਂ ਪ੍ਰਮਾਤਮਾ ਹੀ ਸੁਮਤ ਦੇਵੇ। ਗੁਰਭਜਨ ਗਿੱਲ ਹੋਰਾਂ ਦੀਆਂ 17 ਮੈਂ ਪੜ੍ਹੀਆਂ ਸਨ ਕਿ ਜਿਨ੍ਹਾਂ ਵਿੱਚ ਹੀ ਅਣਖ ਤੇ ਗੈਰਤ ਬੁੱਕਲ ਦੇ ਵਿੱਚ ਮੂੰਹ ਦੇਵਣਗੇ, ਆਪੋ ਆਪਣੇ ਮੂੰਹ ਦੀ ਕਾਲਖ ਹੋਵੇ ਦਿਲ ਦੀ ਖੋਟ ਮੁਬਾਰਕ, ਲੋਕ ਸ਼ਕਤੀਆਂ ਦਸਤਕ ਦੇਵਣ, ਲੋਕ ਉਡੀਕ ਰਹੇ ਨੇ ਸੂਰਜ, ਭੋਲੇ ਪੰਛੀ ਕਹਿੰਦੇ ਥੱਕ ਗਏ, ਸਤਿਗੁਰ ਤੇਰੀ ਓਟ ਮੁਬਾਰਕ। ਸੋ ਇਸ ਵੇਲੇ ਵਾਕਈ ਪ੍ਰਮਾਤਮਾ ਦੀ ਜਿਹੜੀ ਓਟ ਹੈ, ਪ੍ਰਮਾਤਮਾ ਦਾ ਜਿਹੜਾ ਆਸਰਾ, ਉਹੀ ਬਚਾ ਰਿਹਾ ਸਾਨੂੰ ਸਭ ਨੂੰ। ਔਰ ਜੋ ਹਾਲਾਤ ਬਿੱਟਾ ਸਾਹਿਬ ਜਿਵੇਂ ਤੁਸੀਂ ਸਾਂਝੇ ਕੀਤੇ, ਔਰ ਜੋ ਵੀ ਹਰ ਰੋਜ਼ ਸੁਣਨ ਨੂੰ ਸਾਨੂੰ ਦੇਖਣ ਨੂੰ ਪੜ੍ਹਨ ਨੂੰ ਮਿਲਦਾ, ਉਹ ਸਾਡੇ ਲਈ ਵੀ ਓਨਾ ਸਾਜ਼ਗਰ ਨਹੀਂ, ਕਿਉਂਕਿ ਸਾਡੇ ਲਈ ਵੀ ਇੱਥੇ ਬੈਠਿਆਂ ਜਿਹੜੀ ਉਹ ਤਕਲੀਫ਼ ਹੈ, ਮਾਨਸਿਕ ਤੌਰ ਦੇ ਉੱਤੇ ਝੱਲਣੀ ਮੁਸ਼ਕਲ ਹੋ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਰੀ ਸਾਂਝ ਪਾਈ, ਔਰ ਤੁਹਾਨੂੰ ਜ਼ਰੂਰ ਕੁਛ ਆਸਟ੍ਰੇਲੀਆ ਦੀਆਂ ਖ਼ਬਰਾਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰਦੇ ਜਾਂਦੇ। ਆਸਟ੍ਰੇਲੀਆ ਦੇ ਵਿੱਚ ਮੈਲਬਰਨ ਸ਼ਹਿਰ ਦੇ ਵਿੱਚ ਮੀਂਹ ਤੇ ਹਨੇਰੀ ਨੇ ਕਾਫੀ ਜ਼ਿਆਦਾ ਨੁਕਸਾਨ ਬੀਤੇ ਕੱਲ ਤੋਂ ਕੀਤਾ ਹੋਇਆ, ਬਹੁਤ ਸਾਰੀਆਂ ਸੜਕੀ ਦੁਰਘਟਨਾਵਾਂ ਜਿਹੜੀਆਂ ਉਹਦੇ ਕਾਰਨ ਵਾਪਰੀਆਂ, ਤੇ ਅੱਜ ਵੀ ਜਿਹੜਾ ਮੌਸਮ ਵਿਭਾਗ ਹੈ ਉਹਨਾਂ ਨੇ ਹਦਾਇਤ ਕੀਤੀ ਆ ਕਿ ਮੀਂਹ ਜਾਂ ਫਿਰ ਹਨੇਰੀਆਂ ਦੇ ਨਾਲ ਅੱਜ ਵੀ ਜਿਹੜੇ ਮੌਸਮ ਦੇ ਵਿੱਚ ਇਸ ਤਰ੍ਹਾਂ ਦਾ ਉਤਰਾਅ ਚੜਾ ਬਣਿਆ ਰਹਿਣਾ, ਇਸ ਕਰਕੇ ਸੜਕਾਂ ਦੇ ਉੱਤੇ ਜਦੋਂ ਵੀ ਲੋਕ ਆਉਣ ਉਹ ਇਸ ਗੱਲ ਵੱਲ ਧਿਆਨ ਦੇਣ ਕਿ ਮੌਸਮ ਖਰਾਬ ਹੋਣ ਕਾਰਨ ਜਿਹੜੇ ਸੜਕੀ ਹਾਦਸੇ ਆ ਉਹਨਾਂ ਦੇ ਵਿੱਚ ਵਾਧਾ ਹੋ ਸਕਦਾ ਆ। ਤੇ ਇਹਦੇ ਨਾਲ ਹੀ ਅਗਲੀ ਜਿਹੜੀ ਖ਼ਬਰ ਹੈ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਭਾਰਤ ਦੇ ਵਿੱਚ ਕੋਰੋਨਾ ਦੇ ਹਾਲਾਤ ਜਿਹੜੇ ਉਹ ਬਦਤਰ ਹੋਣ ਦੇ ਕਾਰਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੋਰਾਂ ਨੇ ਪਾਬੰਦੀ ਜਿਹੜੀ ਲਗਾਈ, ਔਰ ਪਾਬੰਦੀ ਲਗਾਉਣ ਤੋਂ ਬਾਅਦ ਜਿਹੜੇ ਵੀ ਭਾਰਤ ਦੇ ਵਿੱਚ ਰੁਕੇ ਹੋਏ ਜਿਹੜੇ ਆਸਟ੍ਰੇਲੀਅਨ ਨਾਗਰਿਕ ਨੇ ਜਾਂ ਫਿਰ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ, ਹਨਾ, ਉਨ੍ਹਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਿ ਉਹ ਵਾਪਸ ਆਸਟ੍ਰੇਲੀਆ ਨਹੀਂ ਆ ਸਕਣਗੇ, ਔਰ ਉਨ੍ਹਾਂ ਨੇ ਕਿਹਾ ਸੀ ਜੇਕਰ ਉਹ ਕਿਸੇ ਵੀ ਹੋਰ ਤਰੀਕੇ ਦੇ ਨਾਲ ਆਉਂਦੇ ਆ ਤਾਂ ਉਨ੍ਹਾਂ ਨੂੰ ਜੁਰਮਾਨਾ ਵੀ ਲਾਇਆ ਜਾਊਗਾ। ਪਰ ਇਸ ਫੈਸਲੇ ਨੂੰ ਸ਼ਾਇਦ ਉਨ੍ਹਾਂ ਨੂੰ ਬਦਲਣ ਦੇ ਲਈ ਮਜਬੂਰ ਹੋਣਾ ਪੈ ਸਕਦਾ, ਕਿਉਂਕਿ ਸਕਾਟ ਮੋਰਿਸਨ ਹੋਰਾਂ ਦੇ ਇਸ ਫੈਸਲੇ ਦਾ ਕਾਫੀ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਵਿਰੋਧ ਹੋ ਰਿਹਾ ਹੈ, ਆਸਟ੍ਰੇਲੀਆ ਤੋਂ ਬਾਹਰ ਵੀ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ, ਜਿੱਥੇ ਵੀ ਜਿਹੜੇ ਉਨ੍ਹਾਂ ਦੇ ਪਰਮਾਨੈਂਟ ਰੈਜ਼ੀਡੈਂਟ ਨੇ ਜਾਂ ਫਿਰ ਨਾਗਰਿਕ ਜਿਹੜੇ ਆ, ਸਿਟੀਜ਼ਨ ਜਿਹੜੇ ਆ, ਫਸੇ ਹੋਏ ਆ, ਔਰ ਉਨ੍ਹਾਂ ਨੇ ਕਾਫੀ ਜ਼ਿਆਦਾ ਵਿਰੋਧ ਕੀਤਾ ਉਨ੍ਹਾਂ ਦੇ ਇਸ ਫੈਸਲੇ ਦਾ। ਤੇ ਹੁਣ ਜਿਹੜਾ ਇਹ ਫੈਸਲਾ ਆ ਇਹਨੂੰ ਰੀਵਿਊ ਕਰਨ ਦਾ ਇੱਕ ਪੱਖ ਜਿਹੜਾ ਆ ਪ੍ਰਧਾਨ ਮੰਤਰੀ ਨੇ ਰੱਖਿਆ, ਸੰਕੇਤ ਜਿਹੜੇ ਆ ਉਹ ਦਿੱਤੇ ਆ ਕਿ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਯਾਤਰਾ ਪਾਬੰਦੀਆਂ ਨੂੰ ਦੁਬਾਰਾ ਜਿਹੜਾ ਵਿਚਾਰਨ ਬਾਰੇ ਸੰਕੇਤ ਦਿੱਤਾ ਗਿਆ ਆ। ਤੇ ਹੋ ਸਕਦਾ ਕਿ ਇਸ ਆਲੋਚਨਾ ਤੋਂ ਬਾਅਦ, ਇਸ ਵਿਰੋਧ ਤੋਂ ਬਾਅਦ ਥੋੜੀ ਜਿਹੀ ਨਰਮੀ ਹੈ ਉਹ ਲਿਆਂਦੀ ਜਾਵੇ ਔਰ ਕੁਆਰੰਟਾਈਨ ਸਿਸਟਮ ਜਿਹੜਾ ਆ ਉਹਦੇ ਵਿੱਚ ਕੋਈ ਤਬਦੀਲੀ ਕਰਕੇ ਆਪਣੇ ਜਿਹੜੇ ਆਸਟ੍ਰੇਲੀਅਨ ਨਾਗਰਿਕ ਨੇ ਉਹਨਾਂ ਨੂੰ ਘੱਟੋ ਘੱਟ ਜ਼ਰੂਰ ਆਸਟ੍ਰੇਲੀਆ ਦੇ ਵਿੱਚ ਵਾਪਸ ਲਿਆਂਦਾ ਜਾ ਸਕੇ, ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਵਾਪਸ ਲਿਆਂਦਾ ਜਾ ਸਕੇ। ਜੀ ਬਿੱਟਾ ਸਾਹਿਬ, ਸਾਡੇ ਨਾਲ ਸੰਪਰਕ ਤੋੜ ਚੁੱਕੇ ਨੇ। ਸੋ ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਦੋਸਤੋ। ਖਬਰਾਂ ਦੇ ਇਸ ਸਿਲਸਿਲੇ ਤੋਂ ਬਾਅਦ ਸਮਾਂ ਜਿਹੜਾ ਪ੍ਰੋਗਰਾਮ ਦਾ ਵੀ ਹੁਣ ਲਗਭਗ ਖਤਮ ਹੋ ਗਿਆ, ਉਪਰ ਹੋ ਗਿਆ। ਬਹੁਤ ਸਾਰੇ ਦੋਸਤਾਂ ਨੇ ਸਾਨੂੰ ਜਵਾਬ ਭੇਜਿਆ ਸੀ ਬੁਝਾਰਤ ਦਾ, ਮੈਂ ਉਹ ਜਵਾਬ ਵੀ ਸਾਂਝਾ ਕਰਦੀ ਹਾਂ। ਉਸ ਤੋਂ ਪਹਿਲਾਂ ਨਰਿੰਦਰ ਠੌਰ ਹੋਰਾਂ ਨੇ ਬਿੱਟਾ ਜੀ ਦਾ ਧੰਨਵਾਦ ਵੀ ਕੀਤਾ ਤੇ ਕਹਿੰਦੇ ਅਰਦਾਸ ਕਰਦੇ ਹਾਂ ਹਾਲਾਤ ਜਲਦੀ ਸੁਖਾਲੇ ਹੋਣਗੇ। ਅੱਜ ਖਬਰਾਂ ਸਾਂਝੀਆਂ ਕਰਦੇ ਬਿੱਟਾ ਜੀ ਦੀ ਜਿਹੜੀ ਆਵਾਜ਼ ਸੀ ਉਹ ਵੀ ਜਜ਼ਬਾਤੀ ਹੋ ਗਈ ਸੀ ਕਿਉਂਕਿ ਉਹ ਅੱਖੀਂ ਦੇਖ ਵੀ ਰਹੇ ਆ ਸਾਰਾ ਕੁਝ ਔਰ ਉਹ ਸਾਰਾ ਜਿਹੜਾ ਉਹਨਾਂ ਦੇ ਨਾਲ ਆਲੇ ਦੁਆਲੇ ਵਾਪਰਿਆ, ਜਿਹੜੇ ਲੋਕ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦੇ ਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਉਹ ਮਦਦ ਕਰਨ, ਕੋਈ ਰਾਹ ਜਿਹੜਾ ਉਹ ਕਿਸ ਤਰ੍ਹਾਂ ਬਣਾਉਣ, ਇਹ ਵੀ ਬੜਾ ਮੁਸ਼ਕਲ ਹੋ ਰਿਹਾ ਉੱਥੇ ਉਹਨਾਂ ਦੇ ਲਈ ਫੈਸਲਾ ਕਰਨਾ। ਸੋ ਇਸ ਕਰਕੇ ਅੱਜ ਜਜ਼ਬਾਤੀ ਆਵਾਜ਼ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਈ ਆ, ਧੰਨਵਾਦ ਕਰਨਾ ਬਣਦਾ ਬਿਲਕੁਲ। ਔਰ ਸੁਰਿੰਦਰਪਾਲ ਸਿੰਘ ਖਟਕਰ ਹੁਰੀ ਸਾਡੇ ਨਾਲ ਥੋੜਾ ਲੇਟ ਜੁੜੇ ਸੀ, ਸਤਿ ਸ੍ਰੀ ਅਕਾਲ ਕਾਪੀ ਟੂ ਆਲ ਕਹਿੰਦੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਖਟਕਰ ਸਾਹਿਬ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ। ਬਿੱਟਾ ਸਾਹਿਬ ਜੀ ਕਹਿੰਦੇ ਆਵਾਜ਼ ਨਹੀਂ ਸੀ ਆ ਰਹੀ, ਸ਼ੁਰੂਆਤ ਦੇ ਵਿੱਚ ਉਹਨਾਂ ਦੀ ਆਵਾਜ਼ ਜਿਹੜੀ ਸੀ ਉਹ ਨਹੀਂ ਗਈ ਆਨ ਏਅਰ, ਉਹਦੇ ਲਈ ਮਾਫੀ ਵੀ ਚਾਹੁੰਦੇ ਆ। ਤੇ ਗੁਰਿੰਦਰ ਸਿੰਘ ਹੋਰਾਂ ਨੇ ਇੱਕ ਬਹੁਤ ਸੋਹਣੀ ਜਿਹੀ ਫੋਟੋ ਭੇਜੀ ਹੈ ਔਰ ਮੈਨੂੰ ਲੱਗਦਾ ਕਿ ਜਿਮ ਤੋਂ ਬਾਅਦ ਹੁਣ ਘਰ ਜਾ ਰਹੇ ਨੇ। ਵੈਸੇ ਤਾਂ ਇਹਨਾਂ ਦੇ ਘਰ ਦੇ ਵਿੱਚ ਵੀ ਬਹੁਤ ਸੋਹਣਾ ਜਿਮ ਬਣਿਆ ਹੋਇਆ, ਵੱਡਾ ਸਾਰਾ ਜਿਮ ਬਣਿਆ ਹੋਇਆ। ਮੈਨੂੰ ਇਹ ਨਹੀਂ ਪਤਾ ਹੁਣ ਜਿਮ ਫਿਨਿਸ਼ ਕਰਕੇ ਘਰ ਜਾ ਰਹੇ ਆ ਜਾਂ ਫਿਰ ਘਰ ਵਾਲਾ ਜਿਮ ਫਿਨਿਸ਼ ਕਰਕੇ ਕਿਤੇ ਹੋਰ ਜਾ ਰਹੇ ਆ, ਪਰ ਇੱਕ ਪਿੰਡ ਹੈ, ਇੱਕ ਰਾਹ ਹੈ, ਰਾਹ ਦੇ ਉੱਤੇ ਗੱਡੀ ਦੇ ਵਿੱਚ ਕਿਤੇ ਵੀ ਉਹ ਜਾ ਰਹੇ ਆ। ਪਰ ਬਹੁਤ ਸੋਹਣਾ ਆਲੇ ਦੁਆਲੇ ਮੌਸਮ ਬਣਿਆ ਹੋਇਆ, ਸ਼ਾਮ ਦਾ ਮੈਨੂੰ ਲੱਗਦਾ ਸਮਾਂ ਆ ਉੱਥੇ ਔਰ ਤੁਸੀਂ ਇਹ ਸਮਾਂ ਜਿਹੜਾ ਜੀ ਉਹ ਮਾਣੋ, ਇੰਜੋਏ ਕਰੋ, ਸੁਖੀ ਵਸੋ ਔਰ ਜਿਹੜਾ ਹਰ ਸਮੇਂ ਪਰਿਵਾਰ ਦੇ ਨਾਲ ਤੁਸੀਂ ਖੁਸ਼ੀਆਂ, ਖੇੜੇ, ਬਰਕਤਾਂ ਜਿਹੜੀਆਂ ਪਰਮਾਤਮਾ ਨੇ ਦਿੱਤੀਆਂ ਮਾਣਦੇ ਰਹੋ, ਇਹੀ ਅਸੀਂ ਦੁਆ ਕਰਦੇ ਹਾਂ। ਤੇ ਇਸੇ ਨਾਲ ਜਗਤਾਰ ਟੂਡੀ ਕੇ ਹਾਂਗਕਾਂਗ ਵਾਲਿਆਂ ਦਾ ਜਿਹੜਾ ਜਵਾਬ ਸਾਡੇ ਤੱਕ ਪਹੁੰਚਿਆ ਉਹ ਆਪਾਂ ਸਾਂਝਾ ਕਰ ਦਿੰਦੇ ਹਾਂ। ਜਗਜੀਵਨ ਮਠਾਰੂ ਹੋਰਾਂ ਨੇ ਵੀ ਜਵਾਬ ਭੇਜਿਆ, ਅਰਸ਼ ਮੱਲੀ ਹੋਰਾਂ ਨੇ ਵੀ ਭੇਜਿਆ ਤੇ ਨਰਿੰਦਰ ਛੌਰ ਹੋਰਾਂ ਨੇ ਵੀ ਭੇਜਿਆ। ਸੋ ਜਵਾਬ ਤੁਹਾਡਾ ਸਾਰਿਆਂ ਦਾ ਤਕਰੀਬਨ ਰਲਦਾ ਮਿਲਦਾ ਹੀ ਹੈ। ਤੇ ਜਿਹੜੇ ਦੋਸਤਾਂ ਨੇ ਲਘੂ ਰੂਪ ਦੇ ਵਿੱਚ ਭੇਜਿਆ ਮੈਂ ਉਹ ਵੀ ਦੱਸ ਦਿੰਦੀ ਹਾਂ, ਜਿਨ੍ਹਾਂ ਨੇ ਲਘੂ ਰੂਪ ਦੇ ਵਿੱਚ ਨਹੀਂ ਭੇਜਿਆ, ਜਿਨ੍ਹਾਂ ਨੇ ਪੂਰਾ ਜਿਹੜਾ ਜਵਾਬ ਹੈ ਉਹ ਭੇਜਿਆ ਮੈਂ ਉਹ ਵੀ ਦੱਸ ਦਿੰਦੀ ਹਾਂ। ਸੋਨੇ ਦੀ ਸਲਾਈ ਕੋਠਾ ਟੱਪ ਕੇ ਵਿਹੜੇ ਆਈ, ਇਹ ਸੀਗੀ ਬੁਝਾਰਤ। ਤੇ ਸਾਡੇ ਤੱਕ ਜਵਾਬ ਪਹੁੰਚਿਆ ਧੁੱਪ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਧੁੱਪ ਦੱਸਿਆ ਤੇ ਜਗਜੀਵਨ ਮਠਾਰੂ ਹੋਰਾਂ ਨੇ ਕਿਹਾ ਬੁਝਾਰਤ ਦਾ ਉੱਤਰ ਹੈ ਜੀ ਧੁੱਪ ਦੀਆਂ ਕਿਰਨਾਂ। ਤੇ ਅਰਸ਼ ਮੱਲੀ ਹੋਰਾਂ ਨੇ ਕਿਹਾ ਆ ਸੂਰਜ ਦੀ ਕਿਰਨ। ਤੇ ਇੱਧਰ ਨਰਿੰਦਰ ਠੌਰ ਹੋਰਾਂ ਨੇ ਵੀ ਧੁੱਪ ਹੀ ਕਿਹਾ ਹੈ। ਸੋ ਜਵਾਬ ਸਾਰਿਆਂ ਦਾ ਰਲਦਾ ਮਿਲਦਾ, ਬਿਲਕੁਲ ਧੁੱਪ ਹੀ ਹੈ ਔਰ ਸੂਰਜ ਦੀਆਂ ਕਿਰਨਾਂ ਜਿਹੜੀਆਂ ਜਦੋਂ ਪੈਂਦੀਆਂ ਤੇ ਧੁੱਪ ਜਿਹੜੀ ਹੈ ਉਹ ਆਉਂਦੀ ਹੈ ਸਾਡੇ ਵਿਹੜਿਆਂ ਦੇ ਵਿੱਚ। ਸੋ ਇਹੀ ਸੀ ਜੀ ਸੋਨੇ ਦੀ ਸਲਾਈ ਕੋਠਾ ਟੱਪ ਕੇ ਵਿਹੜੇ ਆਈ। ਅੱਜ ਦਾ ਲਹਿਰਾ ਪ੍ਰੋਗਰਾਮ ਜਿਹੜਾ ਉਹ ਹੁਣ ਆਪਾਂ ਇੱਥੇ ਹੀ ਸਮੇਟਦੇ ਹਾਂ, ਪ੍ਰੋਗਰਾਮ ਦਾ ਸਮਾਂ ਜਿਹੜਾ ਕਾਫੀ ਉੱਪਰ ਹੋ ਚੁੱਕਿਆ। ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਂਝ ਬਣਾਈ, ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ, ਕਮੀਆਂ ਦੇ ਲਈ ਮਾਫੀ ਵੀ ਚਾਹੁੰਦੇ ਹਾਂ ਔਰ ਖਬਰਾਂ ਦੇ ਉਸ ਸਿਲਸਿਲੇ ਦੇ ਵਿੱਚ ਪਹਿਲੇ ਹਿੱਸੇ ਚ ਬਿੱਟਾ ਸਾਹਿਬ ਦੀ ਆਵਾਜ਼ ਜਿਹੜੀ ਉਹ ਨਾ ਜਾਣ ਕਾਰਨ ਉਹਦੇ ਲਈ ਵੀ ਮਾਫੀ ਚਾਹੁੰਦੇ ਹਾਂ। ਅਗਲੇ ਪ੍ਰੋਗਰਾਮਾਂ ਦੇ ਵਿੱਚ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਣੀ ਹੈ, ਪਰ ਅੱਜ ਦੇ ਪ੍ਰੋਗਰਾਮ ਚ ਰਹੀਆਂ ਕਮੀਆਂ ਦੇ ਲਈ ਮਾਫੀ ਦੇ ਨਾਲ ਨਾਲ ਆਪਣਾ ਫੀਡਬੈਕ ਜ਼ਰੂਰ ਭੇਜਿਆ ਕਰੋ ਸਾਨੂੰ request@harmanradio.com ਦੇ ਰਾਹੀਂ। ਆਪਣਾ ਫੀਡਬੈਕ ਤੁਹਾਡਾ ਫੀਡਬੈਕ ਸਾਡੇ ਤੱਕ ਪਹੁੰਚਣਾ ਜ਼ਰੂਰੀ ਇਸ ਕਰਕੇ ਵੀ ਹੈ ਕਿ ਅਸੀਂ ਹੋਰ ਸੁਧਾਰ ਪ੍ਰੋਗਰਾਮ ਦੇ ਵਿੱਚ ਲਿਆ ਸਕੀਏ। ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਸਕੇ ਸੰਬੰਧੀਆਂ, ਆਪਣੇ ਨਜ਼ਦੀਕੀਆਂ, ਆਪਣੇ ਕਰੀਬੀਆਂ ਨੂੰ ਜੇਕਰ ਤੁਸੀਂ ਕੋਈ ਖਾਸ ਵਿਸ਼ ਕਰਨਾ ਚਾਹੁੰਦੇ ਉਹਨਾਂ ਦੇ ਖਾਸ ਦਿਨ ਦੇ ਉੱਤੇ, ਤਾਂ ਸਾਨੂੰ ਤੁਸੀਂ ਆਪਣਾ ਨੰਬਰ ਜਿਹੜਾ ਆ ਉਹ ਭੇਜ ਦਿਆ ਕਰੋ। ਜਿਨ੍ਹਾਂ ਨੂੰ ਤੁਸੀਂ ਵਿਸ਼ ਕਰਨਾ ਚਾਹੁੰਦੇ ਹੋ ਉਹਨਾਂ ਦਾ ਨੰਬਰ, ਉਹਨਾਂ ਦਾ ਨਾਮ ਔਰ ਆਪਣਾ ਕੀ ਸੰਬੰਧ ਹੈ, ਤੁਹਾਡੇ ਦੋਸਤ ਨੇ, ਤੁਹਾਡੇ ਰਿਸ਼ਤੇਦਾਰ ਨੇ, ਕਿਸ ਰਿਸ਼ਤੇ ਦੇ ਲਈ ਤੁਸੀਂ ਉਹਨਾਂ ਨੂੰ ਉਹ ਭੇਜਣਾ ਚਾਹੁੰਦੇ ਹੋ, ਤੁਸੀਂ ਮੇਰੇ ਨੰਬਰ ਦੇ ਉੱਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 0430-9004-003। ਇਸ ਨੰਬਰ ਦੇ ਉੱਤੇ ਤੁਸੀਂ ਉਹਨਾਂ ਦਾ ਜਿਹੜਾ ਨੰਬਰ ਹੈ ਭੇਜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਸਪੈਸ਼ਲ ਸਰਪ੍ਰਾਈਜ਼ ਵਿਸ਼ ਜਿਹੜੀ ਹੈ ਉਹਨਾਂ ਦੇ ਖਾਸ ਦਿਨ ਦੇ ਉੱਤੇ ਕਰ ਸਕੀਏ ਪ੍ਰੋਗਰਾਮ ਦੇ ਦੌਰਾਨ। ਚਲੋ ਜੀ ਲੈਂਦੇ ਹਾਂ ਫਿਰ ਇਜਾਜ਼ਤ, ਅੱਜ ਦੇ ਲਈ ਇੰਨਾ ਹੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ।